आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरा दिल पंजाबी जज्बा पंजाबी
जीवन एक साइकिल चलाउण दे वांग है तुहानू संतुलन बनाए रखण लई अगे वधदे रहना होवेगा विचार अल्बर्ट आइंस्टाइन सोने विचारन लई बने रहो हरमन रेडियो ऑस्ट्रेलिया दे नाल दिल पंजाबी जज्बा पंजाबी
लो जी बुधवार दी चढ़दी सवेर दे नाल मैं सुखप्रीत वादे मुताबिक हाजिर हां जी तुहाडा चहेता प्रोग्राम लहरा लैके दुनिया दे जिस किसी भी कोने या देश विच तुसी इस वक्त हरमन रेडियो नाल जुड़े हुए हो तुहाडा प्रोग्राम विच बहुत बहुत स्वागत है जी ते नाल ही धन्नवाद दी मैं सरबजीत सिंह हुणा दी जो पटियाला स्टूडियो तो हमेशा दी तरह प्रोग्राम दी तकनीकी सांभ संभाल लई साडे नाल ने सो जी आप सब नूं प्यार भरी सत श्री अकाल अगस्त महीने की 10 तारीख ते साल जेड़ा 2016 ते सौण महीने का यह आखिरी बुधवार है ते सौण महीने की जेड़ी 26 तारीख है उदी उम्मीद कर दी जी ये सवेर जेड़ी है तुसी सारे माण रहे होवोगे ते मीह दी बुछार ते सौण दियां झड़ियां दा जेड़ा आनंद तुसी लै रहे होवोगे ते नाल ही माण रहे होवोगे जी इस समय नूं समां जिस दी चाल इको है पर फिर भी दुनिया दे वख वख हिस्सियां विच वख वख चाल जिहड़ी चल रहा है सो वख वख हिस्सियां दे विच वख वख समा इस वेले चल रहा है तो मारदे आ नजर कुछ क देशां दे कुछ कुछ शहरां दे समय वल इस वेले घड़ियां की कह रहियां ने जी शुरू करदे आ जी न्यूजीलैंड तो न्यूजीलैंड दे विच इस वेले जिहड़ी सवेर है शिखर ते है जी अपने सवेर दे 10:02 हो चुके ने ਆਸਟ੍ਰੇਲੀਆ ਵੱਲ ਆਈਏ ਤੇ ਸਿਡਨੀ ਬ੍ਰਿਸਬੇਨ ਮੈਲਬੋਰਨ ਆਦਿ ਜਿਹੜੇ ਸ਼ਹਿਰ ਆ ਉਹਨਾਂ ਦੇ ਵਿੱਚ ਇਸ ਵੇਲੇ 8:02 ਸਵੇਰ ਦੇ ਹੋ ਚੁੱਕੇ ਨੇ ਤੇ ਐਡੀਲੇਡ ਦੇ ਵਿੱਚ ਇਸ ਵੇਲੇ ਜੀ 7:32 ਸਵੇਰ ਦੇ ਹੋ ਚੁੱਕੇ ਨੇ 10 ਅਗਸਤ ਦੇ ਪਰਥ ਜਿਹੜਾ ਹੈ ਜੀ ਆਸਟ੍ਰੇਲੀਆ ਦੇ ਬਾਕੀ ਸ਼ਹਿਰਾਂ ਨਾਲੋਂ ਥੋੜਾ ਸਮੇਂ ਦੇ ਵਿੱਚ ਪਿੱਛੇ ਚੱਲਦਾ ਹੈ ਜੀ ਉੱਥੇ ਜਿਹੜਾ ਸਮਾਂ ਹੈ 6:03 ਸਵੇਰ ਦੇ ਹੋ ਗਏ ਨੇ ਤੇ ਇਹ ਸਮਾਂ ਹਾਂਗਕਾਂਗ ਦੀਆਂ ਘੜੀਆਂ ਦਿਖਾ ਰਹੀਆਂ ਨੇ ਜੀ 6:03 ਸਵੇਰ ਦੇ ਤੇ ਪੰਜਾਬ ਦੇ ਵਿੱਚ ਇਸ ਵੇਲੇ ਵੱਡਾ ਤੜਕਾ ਚੱਲ ਰਿਹਾ ਹੈ ਜੀ 3:33 ਉੱਥੇ ਹੋ ਚੁੱਕੇ ਨੇ ਅੰਮ੍ਰਿਤ ਵੇਲਾ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਤੇ ਉਸ ਤੋਂ ਬਾਅਦ ਗੱਲ ਕਰੀਏ ਯੂਰਪ ਦੀ ਤੇ ਯੂਰਪ ਦੇ ਕਾਫੀ ਹਿੱਸਿਆਂ ਦੇ ਵਿੱਚ ਇਸ ਵੇਲੇ ਅੱਧੀ ਰਾਤ ਜਿਹੜੀ ਚੱਲ ਰਹੀ ਹੈ ਤੇ ਯੂਰਪ ਸਾਰਾ ਜਿਹੜਾ ਤਾਰਿਆਂ ਨਾਲ ਬਾਤਾਂ ਪਾ ਰਿਹਾ ਤੇ ਤਾਰੀਖ ਜਿਹੜੀ ਆ ਉਹ ਬਦਲ ਚੁੱਕੀ ਹੈ ਜੀ ਉੱਥੇ 10 ਅਗਸਤ ਜਿਹੜੀ ਆ ਚੜ ਗਈ ਹੈ ਪਰ ਜਿਹੜੀ ਆ ਸਮਾਂ ਹੈ ਉਹ 12:03 ਰਾਤ ਦੇ ਚੱਲ ਰਹੇ ਨੇ ਲੰਡਨ ਦੇ ਵਿੱਚ ਇਸ ਵੇਲੇ 11:03 ਹੋ ਚੁੱਕੇ ਨੇ ਤੇ ਤਾਰੀਖ ਜਿਹੜੀ ਹੈ 9 ਅਗਸਤ ਚੱਲ ਰਹੀ ਹੈ ਤੇ ਬਾਕੀ ਜਿਹੜੇ ਪੱਛਮੀ ਦੇਸ਼ ਹੈ ਉੱਥੇ ਵੀ ਜਿਹੜੀ ਤਾਰੀਖ ਹੈ ਉਹ 9 ਅਗਸਤ ਦੀ ਚੱਲ ਰਹੀ ਹੈ ਤੇ ਸਮੇਂ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿਨੀਪੈਗ ਦੇ ਵਿੱਚ ਇਸ ਵੇਲੇ ਜੀ 5:03 ਸ਼ਾਮ ਦੇ ਹੋ ਚੁੱਕੇ ਨੇ ਸੋ ਜੀ ਕੋਈ ਸ਼ਾਮ ਦੀ ਚਾਹ ਦੀਆਂ ਚੁਸਕੀਆਂ ਭਰ ਰਿਹਾ ਤੇ ਕੋਈ ਸਵੇਰ ਦੀ ਸੋ ਜਿੱਥੇ ਕਿਤੇ ਵੀ ਬੈਠੇ ਹੋ ਤੁਸੀਂ ਜਿਸ ਵੀ ਸਮੇਂ ਨੂੰ ਮਾਣ ਰਹੇ ਹੋ ਖੁਸ਼ ਰਹੋ ਹੱਸਦੇ ਖੇਡਦੇ ਰਹੋ ਤੇ ਅੱਜ ਦੀ ਜਿਹੜੀ ਸਵੇਰ ਹੈ ਜੀ ਉਹਦੇ ਮੈਨੂੰ ਸਭ ਤੋਂ ਪਹਿਲਾਂ ਜਿਹੜਾ ਮੈਸੇਜ ਹਰਮੀਤ ਸਿੰਘ ਚੰਨਾ ਹੁਣਾਂ ਦਾ ਮੈਲਬਨ ਤੋਂ ਆ ਚੁੱਕਿਆ ਬੜੇ ਪਿਆਰੇ ਪਿਆਰੇ ਜਿਹੇ ਵਿਚਾਰ ਉਹਨਾਂ ਨੇ ਸਾਡੇ ਨਾਲ ਸਾਂਝੇ ਕੀਤੇ ਆ ਜੋ ਮੈਂ ਪੜਾਂਗੀ ਜੀ ਇਸ ਗੀਤ ਤੋਂ ਬਾਅਦ ਤੇ ਸਵੇਰ ਦੇ ਜਿਹੜੀ ਸ਼ੁਰੂਆਤ ਹੈ ਉਹ ਅਸੀਂ ਕਰਦੇ ਹਾਂ ਇਸ ਪਿਆਰੇ ਜਿਹੇ ਸਦਾਬਹਾਰ ਗੀਤ ਦੇ ਨਾਲ ਤੇ ਮੈਨੂੰ ਉਮੀਦ ਹੈ ਜੀ ਕਿ ਮੇਰੇ ਵਾਂਗ ਤੁਹਾਡੇ ਚੋਂ ਬਹੁਤਿਆਂ ਦਾ ਫੇਵਰੇਟ ਸੌਂਗ ਹੋਣਾ ਹੈ ਸੋ ਸੁਣੋ ਜੀ ਇਹ ਗੀਤ ਤੇ ਮਾਣੋ ਇਸ ਸਵੇਰ ਨੂੰ ਜੀ
राजेंद्र कृष्ण दा लिखिया फिल्म ब्लैकमेल दा गीत पल पल दिल के पास तुम रहते हो सुन रहे हो किशोर कुमार दी आवाज संगीत कल्याण जी आनंद जी दा सुनते रहो पुराने गीतां दी खूबसूरत दुनिया हरमन रेडियो ऑस्ट्रेलिया दे संग
पल दिल के पास तुम रहती हो पल पल दिल के पास तुम रहती हो जीवन मीठी हो पल पल दिल के पास तुम रहती हो चल लहराए हर रात यादों की बारात ले आए मैं सांस लेता हूँ तेरी खुशबू आती है एक महका महका सा पैगाम लाती है मेरे दिल की धड़कन भी गाती है पल पल दिल के पास तुम रहती हो तुझको देखा था मैंने अपने आंगन में जैसे कह रही थी तुम मुझे बांध लो बंधन में ये कैसा रिश्ता है ये कैसे सपने हैं बेगाने होकर भी क्यों लगते अपने सोच में रहता हूँ डर डर के कहता हूँ पल पल दिल के पास तुम रहती हो सोचोगी क्यों इतना मैं तुमसे प्यार करूं तुम समझोगी दीवाना मैं इकरार करूं दीवानों की ये बातें दीवाने जानते हैं जलने में क्या मजा है परवाने जानते हैं तुम यूं ही जलाते रहना आ आकर ख्वाबों में पल पल दिल के पास तुम रहती हो जीवन पल पल दिल के पास तुम रहती
ਤੁਸੀਂ ਸੁਣ ਰਹੇ ਹੋ ਜੀ ਹਰਮਨ ਰੇਡੀਓ ਤੇ ਹਰਮਨ ਰੇਡੀਓ ਤੇ ਮੈਂ ਸੁਖਪ੍ਰੀਤ ਹਾਜ਼ਰੀ ਨਾਲ ਇੱਕ ਵਾਰ ਫੇਰ ਇਸ ਪਿਆਰੇ ਜਿਹੇ ਗੀਤ ਤੋਂ ਬਾਅਦ ਤੇ ਹੁਣ ਪ੍ਰੋਗਰਾਮ ਦੇ ਵਿੱਚ ਜੀ ਅਸੀਂ ਅੱਜ ਰਲ ਮਿਲ ਬੈਠ ਕੇ ਲਹਿਰਾਂ ਲਾਉਣੀਆਂ ਹੈ ਸੋ ਤੁਸੀਂ ਤਿਆਰ ਹੋ ਨਾ ਸਾਰੇ ਬਿਲਕੁਲ ਜੀ ਮੈਨੂੰ ਮੇਰੇ ਕੋਲ ਹਰਮੀਤ ਸਿੰਘ ਚੰਨਾ ਹੁਣਾਂ ਦਾ ਮੈਲਬਨ ਤੋਂ ਮਨਦੀਪ ਸਿੰਘ ਹੁਣਾਂ ਦਾ ਤੇ ਅਮਨ ਢਿੱਲੋਂ ਹੁਣਾਂ ਦੇ ਜਿਹੜੇ ਖੂਬਸੂਰਤ ਜਿਹੜੇ ਸੁਨੇਹੇ ਉਹ ਪਹੁੰਚ ਚੁੱਕੇ ਆ ਸੋ ਉਹ ਮੈਂ ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਨਾਲ ਸਾਂਝੇ ਕਰਦੀ ਹਾਂ ਜੀ ਹਰਮੀਤ ਸਿੰਘ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਰਿਆਂ ਨੂੰ ਤੇ ਕਹਿੰਦੇ ਕਿ ਉਹ ਬੱਬੂ ਧੀਰਾ ਨਿੱਕਾ ਤੇ ਅਮਰੀਕ ਸਿੰਘ ਫੌਜੀ ਹੁਣਾਂ ਦੇ ਨਾਲ ਕੋਬਰਾਮ ਤੋਂ ਪ੍ਰੋਗਰਾਮ ਲਹਿਰਾਂ ਨੂੰ ਜਿਹੜਾ ਇੰਜੋਏ ਕਰ ਰਹੇ ਨੇ ਸੋ ਸਾਡੇ ਵੱਲੋਂ ਵੀ ਸਤਿ ਸ੍ਰੀ ਅਕਾਲ ਕਬੂਲ ਕਰੋ ਚੰਨਾ ਸਾਹਿਬ ਤੇ ਕਹਿੰਦੇ ਕਿ ਅੱਜ ਦਾ ਉਹਨਾਂ ਨੇ ਦੇਖ ਲਓ ਮੌਸਮ ਦਾ ਹਾਲ ਦੱਸ ਦਿੱਤਾ। ਕਹਿੰਦੇ ਕਿ ਕੋਬਰਾਮ ਦੇ ਵਿੱਚ ਜਿਹੜਾ ਮੌਸਮ ਹੈ ਉਹ ਬਿਲਕੁਲ ਸਾਫ ਹੈ ਤੇ ਰਾਤੀ ਕਹਿੰਦੇ ਪਰ ਜਿਹੜਾ ਮੀਂਹ ਉਹ ਪੈਂਦਾ ਰਿਹਾ ਹੈ ਤੇ ਪ੍ਰੋਗਰਾਮ ਨੂੰ ਕਹਿੰਦੇ ਅਸੀਂ ਇੰਜੋਏ ਕਰ ਰਹੇ ਹਾਂ, ਆਪਣੀ ਜੌਬ ਕਰ ਰਹੇ ਹਾਂ ਨਾਲ ਨਾਲ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਕੰਮ ਕਾਰ ਕਰਨੇ ਜ਼ਰੂਰੀ ਹੈ ਤੇ ਕੰਮ ਕਾਰ ਕਰਦੇ ਕਰਦੇ ਜੇ ਤੁਸੀਂ ਇੰਜੋਏ ਕਰੋ, ਆਪਣੇ ਕੰਮ ਨੂੰ ਇੰਜੋਏ ਕਰਦੇ ਹੋਏ ਕਰੀਏ ਤੇ ਫਿਰ ਉਹਦੇ ਵਰਗਾ ਕੰਮ ਵੀ ਹੋਰ ਕੀ ਕਹਿ ਸਕਦੇ ਆ ਜੀ, ਮੌਜ ਲੱਗ ਜਾਂਦੀ ਹੈ। ਤੇ ਉਹਨਾਂ ਨੇ ਅੱਜ ਜਿਹੜੇ ਗੀਤ ਦੀ ਫਰਮਾਇਸ਼ ਕੀਤੀ ਹੈ, ਬੜਾ ਹੀ ਖੂਬਸੂਰਤ ਜਿਹਾ ਗੀਤ ਹੈ ਜੀ, ਆਵਾਂਗੀ ਹਵਾ ਬਣ ਕੇ। ਸੋ ਜ਼ਰੂਰ ਹੀ ਪ੍ਰੋਗਰਾਮ ਦੀ ਅਸੀਂ ਜਿਹੜੀ ਸ਼ੋਭਾ ਵਧਾਵਾਂਗੇ ਇਸ ਗੀਤ ਦੇ ਨਾਲ ਅੱਗੇ ਚਲਾ ਕੇ। ਸੋ ਤੁਸੀਂ ਕੰਮ ਕਾਰ ਕਰਦੇ ਰਹੋ ਜੀ, ਆਪਣੇ ਤੇ ਨਾਲ ਹੀ ਸੁਣਦੇ ਰਹੋ ਹਰਮਨ ਰੇਡੀਓ। ਤੇ ਇਹਨਾਂ ਨੇ ਜਿਹੜੇ ਦੋ ਵਿਚਾਰ ਭੇਜੇ ਆ ਜੀ, ਉਹ ਵੀ ਮੈਂ ਤੁਹਾਡੇ ਨਾਲ ਸਾਂਝੇ ਕਰ ਦਵਾਂ। ਇੱਕ ਇਹਨਾਂ ਨੇ ਫੋਟੋ ਮੈਸੇਜ ਭੇਜਿਆ ਪਿੱਛੇ, ਬੜੇ ਪਿਆਰੇ ਜਿਹੇ ਦਰਖਤ ਲੱਗੇ ਹੋਏ ਨੇ, ਮੈਨੂੰ ਲੱਗਦਾ ਕਿ ਪਤਝੜ ਦਾ ਜਿੱਦਾਂ ਮੌਸਮ ਹੁੰਦਾ ਉਹ ਦਿਸ ਰਿਹਾ ਮੈਨੂੰ ਇਸ ਵੇਲੇ। ਤੇ ਲਿਖਿਆ ਹੋਇਆ ਜੀ, ਖੁਸ਼ੀਆਂ ਹਮੇਸ਼ਾ ਚੰਦਨ ਕੀ ਤਰ੍ਹਾਂ ਹੋਤੀ ਹੈ, ਦੂਸਰੋ ਕੇ ਮਾਥੇ ਪਰ ਲਗਾਓ ਤੋ ਆਪਣੀ ਵੀ ਉਂਗਲੀਆਂ ਮਹਿਕ ਜਾਤੀ ਹੈ। ਵਾਹ ਜੀ, ਬਹੁਤ ਹੀ ਖੂਬਸੂਰਤ ਵਿਚਾਰ ਜਿਹੜਾ ਤੁਸੀਂ ਭੇਜਿਆ ਹੈ, ਬਿਲਕੁਲ ਜੀ। ਇਸੇ ਲਈ ਮੈਂ ਵੀ ਹਮੇਸ਼ਾ ਇਹ ਗੱਲ ਕਰਦੀ ਹੁੰਦੀ ਹਾਂ ਕਿ ਹਮੇਸ਼ਾ ਖੁਸ਼ ਰਹੋ ਤੇ ਖੁਸ਼ੀਆਂ ਵੰਡਦੇ ਰਹੋ, ਕਿਉਂਕਿ ਖੁਸ਼ ਵੀ ਅਸੀਂ ਤਾਂ ਹੀ ਰਹਿ ਸਕਦੇ ਹਾਂ ਜੇ ਦੂਸਰਿਆਂ ਨਾਲ ਖੁਸ਼ੀਆਂ ਵੰਡ ਸਕਦੇ ਹਾਂ, ਖੁਸ਼ੀਆਂ ਨੂੰ ਆਪਣੇ ਤੱਕ ਨਾ ਰੱਖੀਏ। ਬਿਲਕੁਲ, ਬਹੁਤ ਖੂਬਸੂਰਤ ਗੱਲ ਕਹੀ ਇਹਨਾਂ ਨੇ ਕਿ ਖੁਸ਼ੀਆਂ ਹਮੇਸ਼ਾ ਚੰਦਨ ਕੀ ਤਰ੍ਹਾਂ ਹੋਤੀ ਹੈ। ਸੋ ਜੀ, ਅਸੀਂ ਦੂਸਰਿਆਂ ਦੇ ਜ਼ਿੰਦਗੀ ਦੇ ਵਿੱਚ ਵੀ ਖੁਸ਼ੀਆਂ ਲਿਆ ਸਕੀਏ, ਬੜੀ ਵੱਡੀ ਗੱਲ ਹੈ। ਤੇ ਨਾਲ ਹੀ ਦੂਸਰਾ ਜਿਹੜਾ ਇਹਨਾਂ ਨੇ ਇੱਕ ਮੈਸੇਜ ਹੈਗਾ ਉਹਦੇ ਚ ਲਿਖਿਆ ਹੋਇਆ ਕਿ ਨਾ ਢੂੰਡ ਮੇਰਾ ਕਿਰਦਾਰ ਦੁਨੀਆਂ ਕੀ ਭੀੜ ਮੇਂ ਐ ਦੋਸਤ, ਵਫਾਦਾਰ ਤੋਂ ਹਮੇਸ਼ਾ ਤਨਹਾ ਹੀ ਮਿਲਤੇ ਹੈ। ਸੋ ਜੀ, ਵਫਾਦਾਰੀ ਦੀ ਗੱਲ ਕੀਤੀ ਹੈ ਇੱਥੇ ਇਹਨਾਂ ਨੇ। ਸੋ ਬੜੇ ਹੀ ਪਿਆਰੇ ਮੈਸੇਜਸ ਤੁਸੀਂ ਸਾਨੂੰ ਭੇਜੇ ਆ, ਸਾਡੀ ਸਵੇਰ ਜਿਹੜੀ ਹੈ ਉਹਨੂੰ ਹੋਰ ਸੋਹਣੀ ਕਰਨ ਦੇ ਲਈ। ਹਰਮੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅੱਜ ਦਾ ਜਿਹੜਾ ਦਿਨ ਹੈ, ਅੱਜ ਦੀ ਸਵੇਰ ਤੁਹਾਡੇ ਲਈ ਖੁਸ਼ੀਆਂ ਭਰੀ ਆਵੇ। ਤੇ ਮਨਦੀਪ ਸਿੰਘ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਤੇ ਕਹਿ ਰਹੇ ਨੇ ਕਿ ਗਾਣਾ ਜਿਹੜਾ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ ਉਹ ਗੁਰਦਾਸ ਮਾਨ ਹੁਣਾਂ ਦਾ ਗਾਇਆ ਹੋਇਆ ਗੀਤ ਰੋਟੀ ਜਿਹੜੀ ਉਹ ਇਹਨਾਂ ਨੇ ਸੁਣਨਾ ਚਾਹਿਆ ਹੈ। ਸੋ ਜ਼ਰੂਰ ਪ੍ਰੋਗਰਾਮ ਦੇ ਵਿੱਚ ਅਮਲਦੀਪ ਜੀ ਅਸੀਂ ਇਹ ਗੀਤ ਚਲਾਵਾਂਗੇ। ਸੋ ਤੁਸੀਂ ਜੁੜੇ ਰਹਿਣਾ ਹੈ ਹਰਮਨ ਰੇਡੀਓ ਨਾਲ ਤੇ ਮਾਣਦੇ ਰਹਿਣਾ ਹੈ ਲਹਿਰਾਂ ਪ੍ਰੋਗਰਾਮ ਨੂੰ। ਤੇ ਉਸ ਤੋਂ ਅਗਲੇ ਲਿਸਨਰਸ ਜਿਹੜੇ ਸਾਡੇ ਨਾਲ ਜੁੜੇ ਹਨ ਜੀ, ਅਮਨ ਢਿੱਲੋ ਨੇ, ਸੋ ਸਤਿ ਸ਼੍ਰੀ ਅਕਾਲ ਬੁਲਾਈ ਹੈ ਇਹਨਾਂ ਸਾਰਿਆਂ ਨੂੰ ਤੇ ਸਾਡੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਕਬੂਲ ਕਰੋ ਢਿੱਲੋ ਜੀ। ਤੇ ਗੀਤ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ, ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਜੱਗ ਜਿਉਂਦਿਆਂ ਦੇ ਮੇਲੇ, ਬਹੁਤ ਹੀ ਖੂਬਸੂਰਤ ਗੀਤ ਹੈ ਜੀ, ਪ੍ਰੋਗਰਾਮ ਦੇ ਵਿੱਚ ਅੱਗੇ ਜ਼ਰੂਰ ਚਲਾਵਾਂਗੇ ਅਸੀਂ। ਤੇ ਇੱਕ ਇਹਨਾਂ ਨੇ ਜਿਹੜਾ ਮੈਸੇਜ ਕਹਿ ਲਓ, ਚੁਟਕਲਾ ਕਹਿ ਲਓ, ਸ਼ੇਅਰ ਕੀਤਾ ਸਾਡੇ ਨਾਲ, ਕਹਿੰਦੇ ਜੀ ਨੀਂਦ ਤਾਂ ਪਹਿਲਾਂ ਹੀ ਨਹੀਂ ਸੀ ਆਉਂਦੀ ਚੰਦਰੀ, ਉੱਪਰੋਂ ਸਾਡੇ ਗੁਆਂਢੀ ਕਹਿੰਦੇ ਵੀ ਅਸੀਂ ਵਾਈ ਫਾਈ ਲਵਾਉਣਾ ਹੈ। ਬਹੁਤ ਵਧੀਆ ਜੀ, ਦੇਖੋ ਏਦਾਂ ਹੁੰਦਾ ਸੀਗਾ ਕਿ ਪਹਿਲੇ ਸਮੇਂ ਦੇ ਵਿੱਚ ਨਾ ਗੁਆਂਢੀਆਂ ਦੇ ਘਰ ਚੁੱਲ੍ਹਾ ਬਲਦਾ ਹੋਣਾ, ਲੋਹ ਭਖਦੀ ਹੋਣੀ ਆ, ਤੰਦੂਰ ਬਲਿਆ ਹੋਣਾ, ਤੇ ਆਲੇ ਦੁਆਲੇ ਦੇ ਜਿਹੜੀਆਂ ਗੁਆਂਢਣਾਂ ਹੁੰਦੀਆਂ ਸੀ ਉਹਨਾਂ ਨੇ ਵੀ ਪਰਾਤਾਂ ਚੱਕ ਕੇ ਉੱਥੇ ਚਲੇ ਜਾਣਾ ਵੀ ਚਲੋ ਜੀ ਬਲਦਾ ਚੁੱਲ੍ਹਾ ਇਹਨਾਂ ਦਾ ਤੇ ਨਾਲ ਅਸੀਂ ਵੀ ਰੋਟੀਆਂ ਸੇਕ ਲਈਏ, ਹਨਾ। ਤੇ ਕਿਉਂਕਿ ਗੁਆਂਢੀਆਂ ਦੇ ਘਰ ਜਾ ਕੇ ਅੱਗ ਤੇ ਰੋਟੀਆਂ ਸੇਕ ਆਉਣੀਆਂ। ਤੇ ਹੁਣ ਸਮਾਂ ਬਦਲ ਗਿਆ ਜੀ, ਹੁਣ ਗੱਲ ਇਹ ਹੈ ਜੇ ਗੁਆਂਢੀਆਂ ਨੇ ਵਾਈ ਫਾਈ ਲਵਾ ਲਈ ਹੈ ਤੇ ਅਸੀਂ ਵੀ ਸਿਗਨਲ ਕੈਚ ਕਰ ਲੈਣਾ ਤੇ ਅਸੀਂ ਵੀ ਆਪਣਾ ਫੋਨ ਆਪਣਾ ਲੈਪਟਾਪ ਉਹਦੇ ਤੇ ਚਲਾ ਲੈਣਾ। ਸੋ ਜੀ, ਵਗਦੀ ਗੰਗਾ ਦੇ ਵਿੱਚ ਕਹਿੰਦੇ ਹੁੰਦੇ ਹੱਥ ਧੋਣ ਦਾ ਮਜ਼ਾ ਹੀ ਹੋਰ ਹੁੰਦਾ। ਸੋ ਇਹੋ ਜਿਹੇ ਪਿਆਰੇ ਪਿਆਰੇ ਖੂਬਸੂਰਤ ਵਿਚਾਰ, ਇਹੋ ਜਿਹੇ ਚੁਟਕਲੇ ਜਿਹੜੇ ਆ ਤੁਹਾਡੇ ਮਾਹੌਲ ਨੂੰ ਹੋਰ ਪਿਆਰਾ ਬਣਾ ਦਿੰਦੇ ਆ ਜੀ, ਹਲਕਾ ਫੁਲਕਾ ਕਰ ਦਿੰਦੇ ਆ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਇਸੇ ਤਰ੍ਹਾਂ ਪ੍ਰੋਗਰਾਮ ਦੇ ਨਾਲ ਜਿਹੜੇ ਜੁੜੇ ਰਹਿਣਾ ਤੁਸੀਂ, ਤੇ ਕਿਉਂਕਿ ਜੀ ਜਿਹੜਾ ਲਹਿਰਾ ਆ, ਲਹਿਰਾਂ ਦਾ ਨਾਮ ਹੀ ਹੈ ਲਹਿਰਾ ਜਿਹੜੀਆਂ, ਇਹਦੇ ਵਿੱਚ ਗੀਤ ਸੰਗੀਤ ਦੀਆਂ ਹੁੰਦੀਆਂ ਲਹਿਰਾਂ ਤੇ ਲਹਿਰਾਂ ਹੁੰਦੀਆਂ ਨੇ ਜੀ ਆਉਣ ਵਾਲੇ ਕੱਲ ਨਾਲ ਜੁੜੀਆਂ ਬਾਤਾਂ ਦੀਆਂ ਤੇ ਵਰਤਮਾਨ ਦੇ ਹਾਲਾਤਾਂ ਦੀਆਂ। ਲਹਿਰਾਂ ਨੇ ਬੀਤ ਚੁੱਕੇ ਕੱਲ ਨਾਲ ਜੁੜੇ ਜਜ਼ਬਾਤਾਂ ਦੀਆਂ ਤੇ ਕੁਝ ਬੀਤੀਆਂ ਰਾਤਾਂ ਦੀਆਂ। ਸੋ ਪ੍ਰੋਗਰਾਮ ਲਹਿਰਾਂ ਵਿੱਚ ਤੁਹਾਡੇ ਵਿਚਾਰਾਂ ਸੁਝਾਵਾਂ ਫਰਮਾਇਸ਼ਾਂ ਜਜ਼ਬਾਤਾਂ ਯਾਦਾਂ ਦਾ ਹੀ ਇਹ ਜਿਹੜਾ ਮਿਲਿਆ ਜੁਲਿਆ ਨਾਮ ਜਿਹੜਾ ਉਹ ਲਹਿਰਾਂ ਹੈ। ਸੋ ਇਹ ਵਿਚਾਰ ਸੁਝਾਅ ਤੇ ਆਪਣੇ ਸੁੱਖ ਸੁਨੇਹੇ ਤੁਸੀਂ ਸਾਨੂੰ request@harmanradio.com ਰਾਹੀਂ ਭੇਜ ਸਕਦੇ ਹੋ, ਈਮੇਲ ਕਰ ਸਕਦੇ ਹੋ ਜੀ, ਤੇ ਜਾਂ ਫਿਰ ਤੁਸੀਂ ਟੈਲੀਗ੍ਰਾਮ ਦੇ ਰਾਹੀਂ ਵੀ ਸਾਨੂੰ ਆਪਣੇ ਕੋਈ ਵੀ ਸੁਨੇਹੇ ਜਿਹੜੇ ਆ ਮੈਸੇਜਸ ਭੇਜ ਸਕਦੇ ਹੋ। ਸੋ ਟੈਲੀਗ੍ਰਾਮ ਖਾਸ ਗੱਲ ਇਹ ਹੈ ਕਿ ਤੁਸੀਂ ਸਾਨੂੰ ਵੋਇਸ ਮੈਸੇਜਸ, ਫੋਟੋ ਮੈਸੇਜਸ ਜਾਂ ਲਿਖ ਕੇ ਵੀ ਕੋਈ ਸੁਨੇਹਾ ਬੜੀ ਆਸਾਨੀ ਦੇ ਨਾਲ ਭੇਜ ਸਕਦੇ ਹੋ ਜੀ। ਟੈਲੀਗ੍ਰਾਮ ਤੇ ਤੁਸੀਂ @harmanradio ਕਰੋਗੇ ਤੇ ਅਸੀਂ ਆਰਾਮ ਨਾਲ ਉੱਥੇ ਤੁਸੀਂ ਜਾ ਕੇ ਲਹਿਰਾਂ ਪ੍ਰੋਗਰਾਮ ਜਾਂ ਹਰਮਨ ਰੇਡੀਓ ਨਾਲ ਤੁਸੀਂ ਜੁੜ ਸਕਦੇ ਹੋ ਜੀ। ਸੋ ਤੁਹਾਡੇ ਮੈਸੇਜਸ ਤਾਂ ਜੀ ਜਿਹੜੇ ਤੁਹਾਡੇ ਸੁਨੇਹੇ ਹੁੰਦੇ ਆ ਨਾ ਮੰਨੋ ਭਈ ਮੇਰੇ ਲਈ ਮੂਰਤੀਆਂ ਵਰਗੇ ਹੁੰਦੇ ਆ ਜਿਨ੍ਹਾਂ ਨੂੰ ਫਿਰ ਮੈਂ ਪਰੋ ਕੇ ਹਮੇਸ਼ਾ ਕੋਸ਼ਿਸ਼ ਕਰਦੀ ਆ ਕਿ ਇੱਕ ਪਿਆਰੀ ਜਿਹੀ ਮਾਲਾ ਬਣਾ ਲਈਏ ਤੇ ਜਿਹੜੀ ਅੱਜ ਦੀ ਸਵੇਰ ਹੁੰਦੀ ਆ ਉਹ ਹੋਰ ਸੋਹਣੀ ਬਣਾ ਲਈਏ। ਸੋ ਜੀ ਤੁਸੀਂ ਵੀ ਤੁਹਾਡੇ ਦਿਲ ਵਿੱਚ ਜਿਹੜੀ ਗੱਲ ਹੈ ਕੋਈ ਵਿਚਾਰ ਜਜ਼ਬਾਤ ਕੋਈ ਯਾਦ ਜੋ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਬਸ ਸਾਨੂੰ ਲਿਖ ਭੇਜੋ ਤੇ ਫੇਰ ਅਸੀਂ ਕਰਾਂਗੇ ਸਾਂਝਾ ਉਹਨਾਂ ਨੂੰ ਬਾਕੀ ਸਾਰੇ ਲਿਸਨਰਸ ਦੇ ਨਾਲ ਤੇ ਗੱਲਾਂ ਬਾਤਾਂ ਦੀ ਜਿਹੜੀਆਂ ਇਹ ਕੜੀ ਹੈ ਅੱਗੇ ਚੱਲਦੀ ਰਹਿਣੀ ਹੈ ਤੇ ਗੀਤ ਸੰਗੀਤ ਵੀ ਜ਼ਰੂਰੀ ਹੈ ਜਿਵੇਂ ਕਿ ਤੁਹਾਡੀਆਂ ਫਰਮਾਇਸ਼ਾਂ ਸਾਡੇ ਕੋਲ ਪਹੁੰਚ ਚੁੱਕੀਆਂ। ਸੋ ਸੁਣਦੇ ਹਾਂ ਜੀ ਇਹ ਗੀਤ ਤੇ ਗੀਤ ਤੋਂ ਬਾਅਦ ਮੈਂ ਫੇਰ ਹਾਜ਼ਰ ਹੁੰਦੀ ਹਾਂ ਜੀ। ਆਵਾਂਗੀ ਹਵਾ ਬਣ ਕੇ ਇਹ ਗੀਤ ਜਿਹੜਾ ਤੁਸੀਂ ਸੁਣ ਰਹੇ ਸੀ ਜੀ ਲਹਿਰਾ ਪ੍ਰੋਗਰਾਮ ਦੇ ਵਿੱਚ ਹਰਮੀਤ ਸਿੰਘ ਚੰਨਾ ਹੁਣਾਂ ਦੀ ਫਰਮਾਇਸ਼ ਦੇ ਉੱਤੇ ਉਮੀਦ ਹੈ ਜੀ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਇਆ ਹੋਏਗਾ। ਸੋ ਪ੍ਰੋਗਰਾਮ ਲਹਿਰਾਂ ਦੇ ਵਿੱਚ ਅੱਜ ਹਮੇਸ਼ਾ ਦੀ ਤਰ੍ਹਾਂ ਗੀਤ ਸੰਗੀਤ ਤੇ ਚੱਲੇਗਾ। ਇਹਦੇ ਨਾਲ ਹੀ ਬਰਾੜ ਸਾਹਿਬ ਆਉਣਗੇ ਐਡੀਲੇਟ ਸਟੂਡੀਓ ਤੋਂ ਜੁੜਨਗੇ ਸਾਡੇ ਨਾਲ ਤੇ ਉਹਨਾਂ ਨਾਲ ਬੈਠ ਕੇ ਫਿਰ ਮਾਰਾਂਗੇ ਅਸੀਂ ਖਬਰਾਂ ਤੇ ਝਾਤ। ਸੋ ਤੁਹਾਡੇ ਮਨ ਦੇ ਵਿੱਚ ਵੀ ਕੋਈ ਜੇ ਖਬਰ ਕੋਈ ਮੁੱਦਾ ਰੜਕ ਰਿਹਾ ਹੈ ਜੀ ਤੇ ਪਹਿਲਾਂ ਹੀ ਲਿਖ ਕੇ ਰੱਖੋ ਤੇ ਬਰਾੜ ਸਾਹਿਬ ਨਾਲ ਸਾਂਝਾ ਕਰਾਂਗੇ ਜ਼ਰੂਰ ਅਸੀਂ ਪ੍ਰੋਗਰਾਮ ਦੇ ਵਿੱਚ। ਤੇ ਅੱਜ ਤੋਂ ਨਾ ਇੱਕ ਹਰ ਬੁੱਧਵਾਰ ਸਾਡੇ ਪ੍ਰੋਗਰਾਮ ਵਿੱਚ ਇੱਕ ਹੋਰ ਇੱਕ ਛੋਟੀ ਜਿਹੀ ਖਾਸ ਮੁਲਾਕਾਤ ਅਸੀਂ ਕਰਿਆ ਕਰਾਂਗੇ ਅਮਨਦੀਪ ਕੌਰ ਹੁਣਾਂ ਦੇ ਨਾਲ। ਅਮਨਦੀਪ ਜੋ ਮੋਰਗੇਜ ਬ੍ਰੋਕਰ ਤੇ ਹੋਮ ਲੋਨ ਐਕਸਪਰਟ ਨੇ। ਸੋ ਇਸ ਖੇਤਰ ਵਿੱਚ ਆਉਂਦੇ ਜਾਂਦੇ ਜਿਹੜੇ ਉਤਾਰ ਚੜਾਅ ਤੇ ਹੋਰ ਵਿਸ਼ਿਆਂ ਦੇ ਨਾਲ ਇਸ ਖੇਤਰ ਦੇ ਸੰਬੰਧੀ ਜੁੜੇ ਵਿਸ਼ਿਆਂ ਦੇ ਨਾਲ ਸਾਨੂੰ ਉਹ ਖਾਸ ਜਿਹੜੇ ਆਪਣੇ ਸੁਝਾਅ ਜਾਂ ਟਿਪਸ ਕਹਿ ਲਓ ਦਿੰਦੇ ਰਿਹਾ ਕਰਨਗੇ। ਸੋ ਇਹ ਘਰ ਖਰੀਦਣਾ ਜੀ ਬਾਹਰਲੇ ਦੇਸ਼ਾਂ ਦੇ ਵਿੱਚ ਆ ਕੇ ਸਾਨੂੰ ਸਭ ਨੂੰ ਪਤਾ ਹੈ ਕਿ ਔਖਾ ਹੀ ਹੈ। ਸੋ ਪਰ ਉਸ ਚੀਜ਼ ਨੂੰ ਸੌਖਾ ਬਣਾਉਣ ਦੇ ਲਈ ਉਹ ਸਾਨੂੰ ਹਮੇਸ਼ਾ ਸੁਝਾਅ ਦਿੰਦੇ ਰਹਿਣਗੇ ਕਿੱਥੋਂ ਅਸੀਂ ਕਿੰਨੇ ਪੈਸੇ ਬਚਾ ਸਕਦੇ ਹਾਂ। ਮੈਨੂੰ ਲੱਗਦਾ ਇਹ ਬੜੀ ਵਧੀਆ ਚੀਜ਼ ਹੈਗੀ ਆ, ਸਾਨੂੰ ਲਾਭ ਉਠਾਉਣਾ ਚਾਹੀਦਾ ਹੈ ਜੀ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਅਸੀਂ ਅਮਨਦੀਪ ਹੁਣਾਂ ਨਾਲ ਵੀ ਛੋਟੀ ਜਿਹੀ ਖਾਸ ਮੁਲਾਕਾਤ ਕਰਾਂਗੇ ਤੇ ਅੱਜ ਅਸੀਂ ਫਿਰ ਚੱਲਾਂਗੇ ਜੀ ਯਾਦਾਂ ਦੇ ਸਫ਼ਰ ਤੇ ਹਮੇਸ਼ਾ ਦੀ ਤਰ੍ਹਾਂ ਤੇ ਕੁਝ ਉਹਨਾਂ ਪਲਾਂ ਨੂੰ ਫਿਰ ਤੋਂ ਮਾਣਾਂਗੇ ਜੋ ਅਸੀਂ ਜ਼ਿੰਦਗੀ ਦੇ ਵਿੱਚ ਕਿਤੇ ਪਹਿਲਾਂ ਮਾਣ ਚੁੱਕੇ ਹਾਂ, ਹੰਢਾ ਚੁੱਕੇ ਹਾਂ ਜੀ। ਸੋ ਜ਼ਿੰਦਗੀ ਨਾਲ ਜੁੜੀ ਉਹ ਕਿਹੜੀ ਯਾਦ ਹੈ ਜਿਹੜੀ ਅੱਜ ਅਸੀਂ ਰਲ ਬੈਠ ਕੇ ਹਰਮਨ ਰੇਡੀਓ ਦੇ ਵਿਹੜੇ ਵਿੱਚ ਸਾਂਝੀ ਕਰਨੀ ਹੈ ਉਹ ਤੁਹਾਨੂੰ ਪਤਾ ਲੱਗ ਜਾਣਾ, ਕਿਉਂਕਿ ਕੋਈ ਨੀ ਜੀ ਪ੍ਰੋਗਰਾਮ ਨਾਲ ਜੁੜੇ ਰਹੋ ਤੇ ਮਾਣਦੇ ਰਹੋ ਅੱਜ ਦੇ ਪ੍ਰੋਗਰਾਮ ਦੇ ਨਾਲ। ਸੋ ਦਲਜੀਤ ਸਿੰਘ ਮਹਿਤਾ ਚੌਂਕ ਹੁਣੀ ਸਾਡੇ ਨਾਲ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਤੇ ਉਹਨਾਂ ਨੇ ਮੈਸੇਜ ਭੇਜਿਆ ਹੈ ਜੀ, ਇੱਕ ਕਹਿੰਦੇ ਕਿ ਸਾਰੀਆਂ ਕੁੜੀਆਂ ਨੂੰ ਬੇਨਤੀ ਹੈ ਕਿ ਇਸ ਵਾਰ ਤੁਹਾਡਾ ਜਦੋਂ ਤੁਹਾਡਾ ਭਰਾ ਰੱਖੜੀ ਤੇ ਤੁਹਾਨੂੰ ਪੁੱਛੇ ਕਿ ਕੀ ਗਿਫਟ ਚਾਹੀਦਾ ਹੈ ਤਾਂ ਤੁਸੀਂ ਇਹੀ ਮੰਗਣਾ ਹੈ ਕਿ ਉਹ ਦੂਸਰਿਆਂ ਦੀਆਂ ਭੈਣਾਂ ਦੀ ਵੀ ਓਨੀ ਹੀ ਇੱਜ਼ਤ ਕਰੇ ਜਿੰਨੀ ਉਹ ਆਪਣੀ ਭੈਣ ਦੀ ਕਰਦਾ ਹੈ। ਬਹੁਤ ਖੂਬ ਜੀ, ਬਿਲਕੁਲ ਬੜਾ ਪਿਆਰਾ ਜਿਹਾ ਮੈਸੇਜ ਭੇਜਿਆ ਜੀ ਇਹਨਾਂ ਨੇ। ਇੱਕ ਫੋਟੋ ਮੈਸੇਜ ਹੈ, ਇੱਕ ਭੈਣ ਜਿਹੜੀ ਉਹ ਆਪਣੇ ਭਰਾ ਦੀ ਰੱਖੜੀ ਬੰਨ ਰਹੀ ਹੈ ਤੇ ਭਰਾ ਨੇ ਜਿਹੜਾ ਗਿਫਟ ਹੈ ਉਹ ਪਿੱਛੇ ਕਰਕੇ ਲੁਕੋਇਆ ਹੋਇਆ ਹੈ। ਸੋ ਬਿਲਕੁਲ ਜੀ, ਜਿਹੜਾ ਰੱਖੜੀ ਦਾ ਤਿਉਹਾਰ ਹੈ ਉਹ ਆਉਣ ਵਾਲਾ ਹੈ, ਬਸ ਮੈਨੂੰ ਲੱਗਦਾ ਹੈ ਹਫ਼ਤੇ ਕੁ ਤੱਕ ਹੀ ਜਿਹੜਾ ਰੱਖੜੀ ਦਾ ਤਿਉਹਾਰ ਹੈ ਉਹ ਆਏਗਾ। ਸੋ ਬਿਲਕੁਲ ਜੀ, ਇਹ ਰੀਤ ਤੁਰੀ ਆ ਰਹੀ ਹੈ ਕਿ ਭੈਣਾਂ ਭਰਾ ਦੀ ਕਲਾਈ ਤੇ ਰੱਖੜੀ ਬੰਨਦੀਆਂ ਤੇ ਆਪਣੀ ਰੱਖਿਆ ਦੀ ਉਹਦੇ ਤੋਂ ਇੱਕ ਤਰ੍ਹਾਂ ਕਸਮ ਲੈਂਦੀਆਂ ਨੇ ਜੀ, ਤੇ ਬਦਲੇ ਚ ਭਰਾ ਜਿਹੜਾ ਉਹ ਕੋਈ ਨਾ ਕੋਈ ਤੋਹਫਾ ਜਿਹੜਾ ਉਹ ਆਪਣੀ ਭੈਣ ਨੂੰ ਦਿੰਦਾ ਹੈ। ਸੋ ਬਿਲਕੁਲ ਜੀ, ਬਹੁਤ ਜ਼ਰੂਰਤ ਹੈ ਅੱਜ ਦੇ ਸਮੇਂ ਦੀ ਦਲਜੀਤ ਜੀ, ਮੈਂ ਬਿਲਕੁਲ ਤੁਹਾਡੇ ਨਾਲ ਐਗਰੀ ਕਰਦੀ ਹਾਂ ਇਸ ਗੱਲ ਤੋਂ ਕਿ ਭੈਣਾਂ ਆਪਣੇ ਭਰਾ ਨੂੰ ਜੇ ਇਹ ਕਹਿਣ ਕਿ ਉਹ ਮੈਨੂੰ ਇਹੀ ਗਿਫਟ ਚਾਹੀਦਾ ਹੈ ਕਿ ਉਹ ਦੂਸਰਿਆਂ ਦੀਆਂ ਭੈਣਾਂ ਦੀ ਵੀ ਇੱਜ਼ਤ ਉੱਦਾਂ ਹੀ ਕਰੇ ਜਿੱਦਾਂ ਉਹ ਆਪਣੀ ਭੈਣ ਦੀ ਕਰਦਾ ਹੈ ਤਾਂ ਜੀ ਇੱਕ ਬੜੇ ਵਧੀਆ ਸਮਾਜ ਦੀ ਜਿਹੜੀ ਸਿਰਜਣਾ ਹੋ ਸਕਦੀ ਹੈ। ਸਮਾਜ ਦੇ ਵਿੱਚ ਅੱਜ ਜਿਹੜੀ ਇਹ ਬੜੀ ਕਹਿ ਲੋ ਕਿ ਦੂਜੇ ਦਿਨ ਭਾਰਤ ਤੋਂ ਕੋਈ ਨਾ ਕੋਈ ਪੰਜਾਬ ਤੋਂ ਇਹੋ ਜਿਹੀ ਖਬਰ ਆਈ ਹੁੰਦੀ ਹੈ ਜਿਹਦੇ ਵਿੱਚ ਕੁੜੀਆਂ ਨਾਲ ਕੋਈ ਗਲਤ ਛੇੜਛਾੜ ਦੀ ਜਾਂ ਉਹਨਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ। ਸੋ ਬੜਾ ਮਨ ਦੁਖੀ ਹੁੰਦਾ ਹੈ ਜੀ, ਪਰ ਇਹ ਬੜੀ ਵੱਡੀ ਸਿੱਖ ਹੈ ਜੇ ਤੁਸੀਂ ਹਰ ਕੁੜੀ ਦੇ ਵਿੱਚ ਆਪਣੀ ਭੈਣ ਨੂੰ ਦੇਖੋ ਤੇ ਇਹ ਜਿਹੜੀ ਚੀਜ਼ ਹੈ ਉਹ ਖਤਮ ਹੋ ਸਕਦੀ ਹੈ। ਸੋ ਬੜਾ ਹੀ ਪਿਆਰਾ ਜਿਹਾ ਮੈਸੇਜ ਤੁਸੀਂ ਸਾਨੂੰ ਕੀਤਾ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ। ਸੋ ਜਿੰਨੇ ਲਿਸਨਰ ਸਾਡੇ ਜੁੜ ਰਹੇ ਨੇ ਜੀ, ਇਹ ਸਿਰਫ ਸਾਡੇ ਤੱਕ ਸੁਣਨ ਦੇ ਵਿਚਾਰ ਨਹੀਂ ਹੁੰਦੇ, ਇਹਨਾਂ ਵਿਚਾਰਾਂ ਨੂੰ ਸੁਣ ਕੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਮਲ ਕਰੀਏ ਤੇ ਨਾਲ ਇਹ ਵਿਚਾਰ ਅਸੀਂ ਦੂਸਰਿਆਂ ਨਾਲ ਵੀ ਸਾਂਝੇ ਕਰੀਏ ਤੇ ਬਹੁਤ ਵੱਡੀ ਗੱਲ ਹੈ ਜੀ, ਬੜੇ ਵਧੀਆ ਜਿਹੜਾ ਸਮਾਜ ਹੈ ਉਹ ਸਾਡਾ ਬਣ ਸਕਦਾ ਹੈ। ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਤੁਹਾਡੀ ਇਸ ਸਾਂਝ ਦੇ ਲਈ ਦਲਜੀਤ ਜੀ ਤੇ ਇਸ ਪਿਆਰੇ ਜਿਹੇ ਵਿਚਾਰ ਦੇ ਲਈ। ਸੋ ਪ੍ਰੋਗਰਾਮ ਦੇ ਵਿੱਚ ਜਿਵੇਂ ਕਿ ਸਾਡੇ ਕੋਲ ਹੋਰ ਜਿਹੜੇ ਗੀਤਾਂ ਦੀਆਂ ਫਰਮਾਇਸ਼ਾਂ ਵੀ ਆ ਚੁੱਕੀਆਂ ਨੇ ਤੇ ਜਿਵੇਂ ਮੈਂ ਕਿਹਾ ਕਿ ਅਸੀਂ ਅੱਗੇ ਪ੍ਰੋਗਰਾਮ ਦੇ ਵਿੱਚ ਬਰਾੜ ਸਾਹਿਬ ਨਾਲ ਗੱਲਬਾਤ ਕਰਨੀ ਹੈ ਤੇ ਉਸ ਤੋਂ ਬਾਅਦ ਇੱਕ ਛੋਟੀ ਜਿਹੀ ਮੁਲਾਕਾਤ ਹੋਏਗੀ ਸਾਡੀ ਅਮਨਦੀਪ ਕੌਰ ਹੁਣਾਂ ਨਾਲ ਤੇ ਉਸ ਤੋਂ ਬਾਅਦ ਫਿਰ ਅਸੀਂ ਅੱਜ ਕੁਝ ਯਾਦਾਂ ਜਿਹੜੀਆਂ ਉਹ ਸਾਂਝੀਆਂ ਕਰਾਂਗੇ। ਤੇ ਇੱਕ ਜਿਹੜਾ ਜਿਵੇਂ ਅਸੀਂ ਪਿੱਛੇ ਗੱਲ ਕੀਤੀ ਸੀ ਵਾਈਫਾਈ ਦਾ ਜ਼ਮਾਨਾ ਆ ਗਿਆ ਹੈ ਜੀ, ਹੈ ਨਾ, ਸਮਾਂ ਜਿਹੜਾ ਉਹ ਬਦਲ ਗਿਆ ਹੈ। ਪਹਿਲਾਂ ਜਿਹੜੇ ਘਰ ਦੇ ਵਿੱਚ ਪੇਰੈਂਟਸ ਹੁੰਦੇ ਸੀਗੇ ਉਹ ਨਜ਼ਰ ਰੱਖਦੇ ਹੁੰਦੇ ਸੀ ਬੱਚਿਆਂ ਤੇ, ਹੋਰ ਤਰੀਕੇ ਦੇ ਨਾਲ ਪੜ੍ਹਦੇ ਪਏ ਆ ਜਾਂ ਨਹੀਂ ਪੜ੍ਹਦੇ ਪਏ, ਕਿੱਥੇ ਜਾਂਦੇ ਆ, ਕੀ ਹੁੰਦਾ ਹੈ। ਸੋ ਜ਼ਮਾਨਾ ਥੋੜਾ ਜਿਹਾ ਬਦਲ ਗਿਆ ਹੈ, ਉਹਦੇ ਨਾਲ ਰਿਲੇਟਡ ਜੀ ਮੈਨੂੰ ਇੱਕ ਮੈਸੇਜ ਆਇਆ ਸੀਗਾ ਤੇ ਮੈਂ ਉਹ ਤੁਹਾਡੇ ਨਾਲ ਸਾਂਝਾ ਕਰਦੀ ਸਾਰਿਆਂ ਨਾਲ। ਇਹਦਾ ਜਿਹੜਾ ਟਾਈਟਲ ਹੈਗਾ ਜੀ ਉਹ ਹੈ ਫੇਸਬੁੱਕ ਕਾ ਕਮਾਲ। ਸੋ ਹਿੰਦੀ ਦੇ ਵਿੱਚ ਮੈਸੇਜ ਹੈਗਾ ਆ कहते कि क्लास के दौरान एक लड़के ने अपना फेसबुक अकाउंट खोला और लिखा कि मैं क्लास में फेसबुक यूज कर रहा हूँ। फौरन प्रोफेसर ने कमेंट किया, क्लास से निकल जाओ। प्रिंसिपल ने प्रोफेसर के कमेंट को लाइक किया। दोस्त ने कमेंट किया, ओए कैफे आ जा। माँ ने कमेंट किया, नलायक कहीं का, क्लास नहीं अटेंड करनी तो सब्जी लेके घर आ जा। पापा ने फौरन कमेंट किया, देख लो अपने बेटे की हरकतें। उसी वक्त गर्लफ्रेंड का कमेंट आया, धोखेबाज, तूने तो कहा था कि हॉस्पिटल में हूँ, दादी आखिरी स्टेज पे है, इसीलिए मिलने नहीं आ सकता। और आखिर में खतरनाक कमेंट भी पड़ी है, कहते आखिर में जो खतरनाक कमेंट था वो ये था कि उसी वक्त दादी ने कमेंट किया, तेरे मुंह में कीड़े पड़े नलायक, मैं अभी जिंदा हूँ। तो जी ये जेड़ा कह लो एक जोक कह लो, इन चुटकला कह लो, पर एदे विच जेड़ी ये है पे दुनिया जेड़ी अज कल फेसबुक ते चलती है ना। सानू कई बार ऐदा हुंदा कि फोन दे उत्ते असी इन्ने गवाचे हुई दा कि साडे लागे साडे बच्चे साडे मां बाप या हसबैंड वाइफ कोई भी हुंदे आ ते असी अखों परोखे कर दिंदे आ, इन्ना खुब जाने आ एदे विच। सो थोड़िया जिहियां इन्हां आदतां नूं सानू सुधारना चाहीदा। वैसे मैं तुहानूं वी कह रही हां इहो जी गल नहीं जी, आदतां मेरे च वी हैगियां आ ओह, पर चलो जी कठे बैठ के गल करिए ते हो सकदा है थोड़ा जिहा सुधार मेरे च आवे ते कुछ तुहाडे विच आ जावे। सो ए जेड़े गैजेट्स हैगे आ जी जिंदगी नूं खुश करन लई हैगे आ, सो इन्हां दी जेड़ी आदत ना पाईए, एडिक्शन ना हो जाए, इन्हां दी इक नशे वर्गी लत जेड़ी ओह ना सानू लग जाए, इस गल दा जरूर ध्यान रखना चाहीदा है सानू। सो प्रोग्राम दे विच हुण लैने आ जी इक होर गीत, प्यारा जिहा बड़ियां प्यारियां फरमाइशां गीतां दीआं आईआं होईआं ने, ते उस तों बाद फिर गलबात करदे आ जी।
रब वर्गा कोई सखी सुल्तान है नहीं, जीने सारे संसार नूं लाई रोटी, संदा जग दे जूदियां रैन मावां। हो जिन्ना बच्चियां दे मूं पाई रोटी, ਸਟਾਪ। खरे रोटी खान लगा बंदा करे नखरे बेशुकरे नू रास ना आए रोटी बेशुकरे नू रास ना आए रोटी पाई पुरकी भी मूह चो कट लेंदे बिना हुक्म दे अंदर ना जाए रोटी बिना हुक्म दे अंदर ना जाए रोटी बच्ची फिरती है रोटी दे मगर दुनिया
जी तुसी सुन रहे सी जी मनदीप सिंह हुणा दी फरमाइश ते गीत रोटी जिसनु गाया सी गुरदास मान हुणा ने उम्मीद है जी तुसी सारे ने जरूर पसंद कीता होगा ते लहरा प्रोग्राम जी उस पड़ा ते पहुंच चुका है हुणे जिथे असी हमेशा मिंटू बराड़ हुणा दे नाल गलबात करदे आ अज दियां कुछ खबरां ते कुछ खास मुद्दियां पर छात मारदे आ सो जी तुहाडे दिल विच भी कोई खबर कोई मुद्दा होवे ते तुसी सानू लिख भेजो जरूर ही बराड़ साहब नाल साझा करांगे सो जी प्रोग्राम लहरा दे विच मैं बराड़ साहब दा स्वागत कर ਹਾਂਜੀ ਬਰਾੜ ਸਾਹਿਬ ਪ੍ਰੋਗਰਾਮ ਦੇ ਵਿਚ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ
ਬਹੁਤ ਮਿਹਰਬਾਨੀ ਸੁਖਪ੍ਰੀਤ ਤੇ ਸਾਰੇ ਹਰਮਨ ਰੇਡੀਓ ਦੇ ਲਿਸਨਰਸ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਤੇ ਉਮੀਦ ਕਰਦੇ ਆ ਉਹ ਪ੍ਰੋਗਰਾਮ ਦਾ ਜਿਹੜਾ ਆਨੰਦ ਮਾਣ ਰਹੇ ਹੋਣੇ
ਜੀ ਬਰਾੜ ਸਾਹਿਬ ਪ੍ਰੋਗਰਾਮ ਦਾ ਵੀ ਆਨੰਦ ਮਾਣ ਰਹੇ ਹਾਂ ਤੇ ਮੌਸਮ ਦਾ ਵੀ ਆਨੰਦ ਮਾਣ ਰਹੇ ਹਾਂ ਜੀ ਸਾਉਣ ਭਾਦੋ ਦੀਆਂ ਝੜੀਆਂ ਲੱਗੀਆਂ ਹੋਈਆਂ ਨੇ ਤੇ ਉਮੀਦ ਹੈ ਜੀ ਤੁਸੀਂ ਵੀ ਮੌਸਮ ਨੂੰ ਇੰਜੋਏ ਕਰ ਰਹੇ ਹੋਗੇ
ਬਿਲਕੁਲ ਜੀ ਬਿਲਕੁਲ ਵੈਸੇ ਅੱਜ ਧੁੱਪ ਨਿਕਲੀ ਆ ਤੇ ਲੱਗਦਾ ਮੌਸਮ ਵਧੀਆ ਰਹਿਣਾ ਅੱਜ
ਜੀ ਜੀ ਮੌਸਮ ਜਿਹੜਾ ਉਹ ਹੁਣ ਕਰਵਟ ਲੈ ਰਿਹਾ ਹੈ ਥੋੜਾ ਬਦਲ ਰਿਹਾ ਹੈ ਸੋ ਬਰਾੜ ਸਾਹਿਬ ਅੱਜ ਦੀਆਂ ਖਬਰਾਂ ਸ਼ੁਰੂ ਕਰੀਏ ਕੁਝ ਖਾਸ ਖਬਰਾਂ
ਬਿਲਕੁਲ ਜੀ ਬਿਲਕੁਲ ਬਿਲਕੁਲ
ਜੀ ਬਰਾੜ ਸਾਹਿਬ ਸਭ ਤੋਂ ਪਹਿਲਾਂ ਤੇ ਨਰਿੰਦਰ ਮੋਦੀ ਹੁਣਾਂ ਦੀ ਗੱਲ ਕਰਦੀ ਆ ਜਿਨ੍ਹਾਂ ਨੇ ਕਸ਼ਮੀਰ ਚ 32 ਦਿਨਾਂ ਤੋਂ ਜਾਰੀ ਹਿੰਸਾ ਤੇ ਚੁੱਪੀ ਤੋੜਦੇ ਹੋਏ ਕਿਹਾ ਹੈ ਕਿ ਲੈਪਟਾਪ ਤੇ ਬੈਟ ਵਾਲੇ ਹੱਥਾਂ ਚ ਕਹਿੰਦੇ ਕਿ ਪੱਥਰ ਵੇਖ ਕੇ ਪੀੜ ਹੁੰਦੀ ਹੈ ਸੋ ਬਿਲਕੁਲ ਜੀ ਕਹਿੰਦੇ ਆ ਕਿ ਜਿਹੜਾ ਪ੍ਰਧਾਨ ਮੰਤਰੀ ਇੱਕ ਪਿਓ ਦੇ ਸਮਾਨ ਹੁੰਦਾ ਹੈ ਸੋ ਜਦੋਂ ਇਹ ਹਾਲ ਵਾਪਰਿਆ ਹੋਵੇ ਦੇਸ਼ ਦੇ ਵਿਚ ਤੇ ਦਰਦ ਤੇ ਕਿਤੇ ਨਾ ਕਿਤੇ ਜ਼ਰੂਰ ਹੁੰਦਾ ਹੀ ਹੋਏਗਾ ਪਰ ਜੀ ਰਾਜਨੀਤੀ ਜਿਹੜੀ ਆ ਉਹ ਵੀ ਬੜੀ ਗੂੜੀ ਚੱਲਦੀ ਹੈ ਸੋ ਪਤਾ ਕੁਝ ਨਹੀਂ ਲੱਗਦਾ ਬਰਾੜ ਸਾਹਿਬ ਤੁਸੀਂ ਦੱਸੋ ਇਸ ਬਾਰੇ ਕੀ ਕਹਿਣਾ ਚਾਹੋਗੇ
ਬਿਲਕੁਲ ਸੁਖਪ੍ਰੀਤ ਜਿੱਦਾਂ ਤੁਸੀਂ ਕਿਹਾ ਵੀ ਸਿਆਸਤ ਦੇ ਵਿਚ ਨਾ ਜੇ ਕੋਈ ਸੱਚੀ ਦੇ ਵੀ ਅਥਰੂ ਰੋ ਰਿਹਾ ਹੋਵੇ ਨਾ ਰੋ ਅੱਖਾਂ ਚੋ ਸੱਚੀ ਹੰਝੂ ਡਿੱਗ ਰਹੇ ਹੁਣ ਤਾਂ ਉਹਨੂੰ ਵੀ ਯਕੀਨ ਨਹੀਂ ਮੰਨਿਆ ਜਾਂਦਾ ਉਹਦੇ ਤੇ ਵੀ ਕਿਹਾ ਜਾਂਦਾ ਹੈ ਮਗਰਮੱਛ ਦੇ ਆਸੂ ਆ ਸੋ ਕੁਝ ਕੁ ਗੱਲਾਂ ਜੇ ਆਪਾਂ ਅੱਜ ਹੁਣ ਮੋਦੀ ਦੀ ਗੱਲ ਛੇੜੀ ਹੈ ਤਾਂ ਮੋਦੀ ਸਾਹਿਬ ਬਾਰੇ ਪੰਜ ਚਾਰ ਗੱਲਾਂ ਕਰਨੀਆਂ ਬਣਦੀਆਂ ਪਿਛਲੇ ਪੰਜ ਸੱਤ ਦਿਨਾਂ ਦੇ ਘਟਨਾਕ੍ਰਮ ਖਾਸ ਚਰਚਾ ਚ ਜਿਨ੍ਹਾਂ ਚ ਚਾਹੇ ਉਹ ਗਊ ਰੱਖਿਆ ਦੀ ਮਾਮਲਾ ਹੋਵੇ ਚਾਹੇ ਪਾਕਿਸਤਾਨ ਦੇ ਵਿਚ ਰਾਜਨਾਥ ਦਾ ਬੋਲਣਾ ਹੋਵੇ ਤੇ ਚਾਹੇ ਮੋਦੀ ਦਾ ਕੱਲ ਦਾ ਜਿਹੜਾ ਬਿਆਨ ਹੋਵੇ ਪੱਥਰਾਂ ਤੇ ਲੈਪਟਾਪ ਨੂੰ ਕੰਪੇਅਰ ਕਰਨ ਦਾ ਜਾਂ ਕਸ਼ਮੀਰ ਦੇ ਮਾਮਲੇ ਚ ਚਿੰਤਾ ਜਾਂ ਦਲਿਤਾਂ ਦੇ ਮਾਮਲੇ ਦੇ ਵਿਚ ਚਿੰਤਾ ਹੋਵੇ ਦੇਖੋ ਜੇ ਤਾਂ ਸਿਆਸੀ ਪੱਧਰ ਤੇ ਇਸ ਬਿਆਨਾਂ ਨੂੰ ਦੇਖੀਏ ਤਾਂ ਉਹ ਹਰੇ ਬਸ ਉਹੀ ਚੀਜ਼ ਆ ਜੀ ਵੀ ਹੁਣ ਦਲਿਤ ਕਿਉਂ ਇਹਨੂੰ ਦੇਖ ਗਏ ਹੁਣ ਕਸ਼ਮੀਰ ਕਿਉਂ ਬੋਲ ਪਿਆ ਹੁਣ ਇਹ ਕਿਉਂ ਹੋ ਗਿਆ ਸੋ ਫਿਰ ਤਾਂ ਹੈਗੀ ਉਹੀ ਗੱਲ ਪਰ ਜੇ ਦੂਜੇ ਪੱਧਰ ਤੇ ਦੇਖੀਏ ਇੱਕ ਜ਼ਿੰਮੇਵਾਰੀ ਪੱਧਰ ਤੇ ਦੇਖੀਏ ਇਨਸਾਨੀਅਤ ਪੱਧਰ ਤੇ ਦੇਖੀਏ ਵੀ ਜ਼ਿੰਮੇਵਾਰੀ ਕੀ ਹੁੰਦੀ ਆ ਇਨਸਾਨੀਅਤ ਕੀ ਹੁੰਦੀ ਆ ਜਾਂ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਉੱਤੇ ਬੈਠੇ ਦੀ ਪੀੜ ਕੀ ਹੁੰਦੀ ਆ ਤਾਂ ਉਸ ਢੰਗ ਨਾਲ ਕਾਫੀ ਭਾਵੁਕ ਬਿਆਨ ਆ ਤੇ ਭਾਵੁਕਤਾ ਦੇ ਬਿਆਨਾਂ ਦੇ ਵਿੱਚ ਜੇ ਹੁਣ ਗੱਲ ਕਰੀਏ ਤਾਂ ਉਹਦੇ ਚ ਵੀ ਦੋ ਕੈਟੇਗਰੀਜ਼ ਆ ਇੱਕ ਤਾਂ ਸਟੇਟ ਜਿਹੜੀਆਂ ਦਿਲ ਤੋਂ ਆਈਆਂ ਗੱਲਾਂ ਹੁੰਦੀਆਂ ਇੱਕ ਹੁੰਦੀਆਂ ਸਕ੍ਰਿਪਟ ਲਿਖ ਕੇ ਕੀਤੀਆਂ ਗੱਲਾਂ ਸੋ ਕਈ ਵਾਰ ਕੀ ਹੁੰਦਾ ਜਿਵੇਂ ਹੁਣ ਇੰਦਰਾ ਗਾਂਧੀ ਨੇ ਬਿਆਨ ਦਿੱਤਾ ਸੀ ਆਪਦੀ ਮੌਤ ਤੋਂ ਪਹਿਲਾਂ ਮੈਂ ਰਹੂੰ ਨਾ ਰਹੂੰ ਮੇਰੇ ਖੂਨ ਕਾ ਜੇ ਉਹ ਨੇ ਬੋਲਿਆ ਸੀ ਤਾਂ ਉਹ ਕੀ ਸੀ ਉਹਦਾ ਭੈ ਸੀ ਉਸ ਟਾਈਮ ਉਹ ਸਕ੍ਰਿਪਟ ਲਿਖ ਕੇ ਬੋਲੀ ਗੱਲ ਨਹੀਂ ਸੀ ਉਹਨੇ ਕੀਤੇ ਆਪਦੇ ਕਾਰਨਾਮੇ ਜੋ ਆਪਦੇ ਕੰਮ ਕੀਤੇ ਸੀ ਉਹਨਾਂ ਨੂੰ ਉਹਦੀ ਫਲ ਦੀ ਉਹਨੂੰ ਪਤਾ ਹੀ ਸੀ ਵੀ ਉਹਦਾ ਫਲ ਕੀ ਮਿਲੂਗਾ ਤਾਂ ਉਹ ਅੰਦਰੋਂ ਭੈ ਬੋਲਿਆ ਸੀ ਅਚਾਨਕ ਉਹਦੇ ਜੇ ਹੁਣ ਮੋਦੀ ਕਹਿ ਰਿਹਾ ਵੀ ਮੇਰੇ ਗੋਲੀ ਮਾਰੋ ਤਾਂ ਇਹਦੇ ਵਿੱਚ ਜ਼ਿਆਦਾ ਸਕ੍ਰਿਪਟ ਵਾਲੀ ਗੱਲ ਲੱਗ ਰਹੀ ਹੈ ਕਿਉਂਕਿ ਦਲਿਤਾਂ ਦੇ ਮਾਮਲੇ 'ਚ ਅੱਜ ਤੱਕ ਮੋਦੀ ਨੇ ਕਦੇ ਕੋਈ ਬਿਆਨ ਨਹੀਂ ਦਿੱਤਾ ਸੀ ਪਰ ਹੁਣ ਉਹਨਾਂ ਨੇ ਕਿਹਾ ਵੀ ਜੇ ਦਲਿਤਾਂ ਨੂੰ ਮਾਰਨ ਤੋਂ ਪਹਿਲਾਂ ਮੇਰੇ ਗੋਲੀ ਮਾਰ ਲਓ ਪਹਿਲੀ ਗੱਲ ਤਾਂ ਕਿ ਜਿਹੜਾ ਪ੍ਰਧਾਨ ਮੰਤਰੀ ਲੈਵਲ ਦਾ ਬਿਆਨ ਨਹੀਂ ਹੈ ਪ੍ਰਧਾਨ ਮੰਤਰੀ ਕਦੇ ਵੀ ਇਹੋ ਜਿਹੀਆਂ ਗੱਲਾਂ ਨਹੀਂ ਕਰਦੇ ਹੁੰਦੇ ਉਹਨਾਂ ਦਾ ਬਸ ਇੱਕੋ ਹੀ ਰਾਹ ਹੁੰਦਾ ਹਮੇਸ਼ਾ ਦੇਸ਼ ਦੇ ਮੁਖੀ ਦਾ ਵੀ ਕੋਈ ਵੀ ਮੋਰਚਾ ਉਹਨੂੰ ਫਤਿਹ ਕਰਨਾ ਤੇ ਉਹਨੂੰ ਉਹਦਾ ਜਵਾਬ ਦੇ ਹੋਣਾ ਤੇ ਉਹਦੇ ਦੇ ਉੱਤੇ ਲੌਜਿਕ ਨਾਲ ਗੱਲ ਕਰਨੀ ਆ ਇਹ ਗੱਲਾਂ ਹੁੰਦੀਆਂ ਨਾ ਜਿਹੜੀਆਂ ਵੀ ਸੌਹਾਂ ਖਾਣੀਆਂ ਜਾਂ ਮੈਨੂੰ ਮਾਰ ਦਿਓ ਜਾਂ ਜੇ ਮੇਰੀ ਆਹ ਗੱਲ ਨਾ ਹੋਈ ਤਾਂ ਮੇਰਾ ਗਲ ਵੱਢ ਦਿਓ। ਇਹ ਗੱਲਾਂ ਤਾਂ ਇੱਕ ਆਮ ਪੰਚਾਇਤੀ ਜਾਂ ਦੋਸਤਾਂ ਮਿੱਤਰਾਂ ਦੀਆਂ ਗੱਲਾਂ, ਗਲੀ ਮੁਹੱਲੇ ਲੈਵਲ ਦੀਆਂ ਗੱਲਾਂ ਹੁੰਦੀਆਂ। ਇਹ ਜੀ ਗੱਲ ਪ੍ਰਧਾਨ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੀ। ਪਰ ਕਿਤੇ ਨਾ ਕਿਤੇ ਜਿਵੇਂ ਅੱਜ ਕੱਲ ਪ੍ਰੋਫੈਸ਼ਨਲ ਹਾਇਰ ਕੀਤੇ ਜਾਂਦੇ ਆ, ਜਿਨ੍ਹਾਂ ਦੇ ਪ੍ਰਸ਼ਾਂਤ ਕਿਸ਼ੋਰ ਵਰਗੇ ਲੋਕ ਜਿਹੜੇ ਕਿ ਤੁਹਾਨੂੰ ਡਾਇਲੋਗਬਾਜ਼ੀ ਕਰਕੇ ਦਿੰਦੇ ਆ, ਤੁਹਾਨੂੰ ਸੋਸ਼ਲ ਮੀਡੀਆ ਦਾ ਪਲੇਟਫਾਰਮ ਬਣਾ ਕੇ ਦਿੰਦੇ ਆ, ਸੋ ਕਿਤੇ ਨਾ ਕਿਤੇ ਤਾਰਾਂ ਉੱਥੇ ਹਿਲਦੀਆਂ ਦਿਖਾਈ ਦੇ ਰਹੀਆਂ। ਪਰ ਮੈਂ ਜੇ ਆਪਾਂ ਹੁਣ ਸਾਰੇ ਪਾਸਿਓਂ ਕਹੀ ਜਾਈਏ ਵੀ ਨਰਿੰਦਰ ਮੋਦੀ ਨੇ ਇਹ ਕਰਤਾ ਵੋ ਕਰਤਾ, ਤਾਂ ਇਹ ਵੀ ਕਿਤੇ ਅੱਤ ਕਥਨੀ ਨਹੀਂ। ਫਿਰ ਵੀ ਸਾਡੇ ਅੰਦਰਲੀ ਜਿਹੜੀ ਦਵੈਸ਼ ਭਾਵਨਾ ਉਹੀ ਬੋਲ ਰਹੀ ਆ। ਪਰ ਮੈਂ ਪਰਸਨਲ ਪੱਧਰ ਤੇ ਪਰਸੋਂ ਬੈਠਾ ਸਮੀਖਿਆ ਕਰ ਰਿਹਾ ਸੀਗਾ ਸਾਰੇ ਨਰਿੰਦਰ ਮੋਦੀ ਹੋਰਾਂ ਦੀ ਹੁਣ ਤੱਕ ਦੇ ਪ੍ਰਧਾਨ ਮੰਤਰੀ ਦੇ ਤੌਰ ਦੇ ਸਫ਼ਰ ਦੀ, ਤਾਂ ਮੈਨੂੰ ਇੱਕ ਦੋ ਚੀਜ਼ਾਂ ਨੇ ਜ਼ਰੂਰ ਪ੍ਰਭਾਵਿਤ ਕੀਤਾ। ਚਾਹੇ ਉਹ ਵੱਖਰੀ ਗੱਲ ਆ ਵੀ ਹਿੰਦੂਤਵ ਨੂੰ ਮੂਹਰੇ ਲਿਆਉਣਾ ਜਾਂ RSS ਦੀਆਂ ਗੱਲਾਂ ਜਾਂ ਕੁਝ ਇੱਕ ਕੱਟੜਵਾਤਾਂ ਦੀਆਂ ਗੱਲਾਂ, ਉਹਨਾਂ ਨੂੰ ਜੇ ਪਾਸੇ ਤਾਂ ਰੱਖ ਦਿੱਤਾ ਜਾਈਏ, ਤਾਂ ਮੋਦੀ ਦੀ ਜਿਹੜੀ ਗੱਲ ਉਹਨੇ ਕਹੀ ਸੀ ਵੀ ਦੇਸ਼ ਨੂੰ ਇੱਕ ਇਹੋ ਜਿਹਾ ਮਜ਼ਦੂਰ ਮਿਲ ਗਿਆ ਜਿਹੜਾ ਅਣਥੱਕ ਮਜ਼ਦੂਰ ਆ ਤੇ ਦਿਨ ਰਾਤ ਕੰਮ ਕਰੂਗਾ ਤੇ ਛੁੱਟੀ ਵੀ ਨਹੀਂ ਲੈਂਦਾ, ਉਹਦੇ ਚ ਕਿਤੇ ਮੈਨੂੰ ਝੂਠ ਨਹੀਂ ਦਿਖਾਈ ਦਿੱਤਾ। ਚਾਹੇ ਮੋਦੀ ਮਹਿੰਗੇ ਕੱਪੜੇ ਪਾ ਕੇ ਜਾਂਦਾ, ਮਹਿੰਗੇ ਜਹਾਜ਼ਾਂ ਤੇ ਜਾਂਦਾ, ਦੁਨੀਆ ਘੁੰਮਦਾ, ਪਰ ਇੱਕ ਬੰਦਾ ਐਕਟਿਵ ਤਾਂ ਹੈ ਨਾ। ਹੁਣ ਇੱਕ ਬੰਦਾ ਜੇ ਇਸੇ ਚੀਜ਼ ਨੂੰ ਆਪਾਂ ਹੋਰ ਬਹੁਤ ਸਾਰੇ, ਮੈਂ ਪ੍ਰਧਾਨ ਮੰਤਰੀਆਂ ਨਾਲ ਵੀ ਮਿਲਾ ਕੇ ਦੱਸ ਸਕਦਾ ਤੁਹਾਨੂੰ ਹੋਰ ਬਹੁਤ ਸਾਰੇ, ਜੇ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਜੇ ਗੱਲ ਕਰੀਏ ਤਾਂ ਅਸੀਂ ਅਕਸਰ ਹੀ ਕਹਿੰਦੇ ਵੀ ਉਹ 11 ਵਜੇ ਤੋਂ ਪਹਿਲਾਂ ਤਾਂ ਜੇ ਤੁਸੀਂ ਤਾਕਤ ਨਹੀਂ ਪੈਂਦੀ ਕੋਈ ਮਹਿਲ ਦਾ ਬਾਹਰ ਖੜਕਾ ਦੇ, ਤਾਂ ਉਦੋਂ ਬਾਅਦ ਫਿਰ ਉਹਨਾਂ ਨੇ ਦਸਤਾਰ ਸਜਾਉਣੀ ਹੁੰਦੀ ਆ, ਫਿਰ ਉਦੋਂ ਬਾਅਦ ਜਿਹੜਾ ਦਿਨ ਚਾਰਾ ਸ਼ੁਰੂ ਹੁੰਦੀ ਆ। ਪਰ ਇਹਨਾਂ ਗੱਲਾਂ ਤੋਂ ਕਿਤੇ ਉੱਤੇ ਉੱਠ ਕੇ ਦੇਖਿਆ ਜਾਵੇ ਤਾਂ ਨਰਿੰਦਰ ਮੋਦੀ ਅਣਥੱਕ ਕੰਮ ਆ ਤੇ ਅਣਥੱਕ ਕੰਮ ਕਰ ਰਿਹਾ, ਤੇ ਦੂਜੀ ਜਿਹੜੀ ਉਹਦੀ ਬੋਲਣ ਦੀ ਜਿਹੜੀ ਕਲਾ ਤਾਂ ਉਹਦੇ ਚ ਹੈਗੀ, ਪਰ ਜਿਹੜੀ ਉਹਦੇ ਚ ਐਨਰਜੀ ਝਲਕਦੀ ਆ ਉਹਨੂੰ ਵੀ ਆਪਾਂ ਇਹ ਨਾ ਕਹੀਏ ਵੀ ਉਹ ਚੰਗਾ ਬੰਦਾ ਨੀ ਜਾਂ ਉਹਨੇ ਇਹ ਕੀਤਾ ਤੇ ਉਸ ਨੂੰ ਉਹਨੂੰ ਵੀ ਨਿੰਦੀ ਜਾਈਏ। ਸੋ ਕਹਿੰਦੇ ਨੀ ਮਾੜੇ ਬੰਦੇ ਵਿੱਚ ਵੀ ਕਈ ਗੁਣ ਚੰਗੇ ਹੁੰਦੇ ਨੇ, ਸੋ ਉਹ ਚੰਗੇ ਗੁਣਾਂ ਨੂੰ ਆਪਾਂ ਜੇ ਦੇਖ ਕੇ ਤੇ ਉਹਨਾਂ ਨੂੰ ਤਾਂ ਗ੍ਰਹਿਣ ਕਰ ਲਈਏ। ਮੈਂ ਅੱਜ ਸਾਰੀ ਸਾਡੀ ਦੁਨੀਆਂ ਦੇ ਭਰ ਤੋਂ ਜਿਹੜੀ ਸਿਆਸਤ ਸਾਡੀ ਸਿਆਸਤ ਕਰਦੀ ਆ ਸਿਆਸਤਦਾਨ ਆ ਉਹਨਾਂ ਨੂੰ ਜਿੱਥੋਂ ਤੱਕ ਸਾਡੀ ਆਵਾਜ਼ ਜਾਂਦੀ ਆ ਉੱਥੋਂ ਇਹੀ ਬੇਨਤੀ ਕਰਨੀ ਚਾਹਾਂਗਾ ਵੀ ਇੱਕ ਇੱਕ ਬੰਦੇ 'ਚ ਜਿਹੜੀਆਂ ਚੀਜ਼ਾਂ ਕੁਆਲਿਟੀਆਂ ਆਈਆਂ ਉਹ ਤਾਂ ਗ੍ਰਹਿਣ ਕਰ ਲਓ। ਨਰਿੰਦਰ ਮੋਦੀ ਵਾਂਗੂ ਕੰਮ ਕਰਨ ਲੱਗ ਜਾਓ, ਉਹਦੇ ਵਾਂਗੂ ਬੋਲਣ ਚਾਲਣ ਲੱਗ ਜਾਓ, ਉਹਦੇ ਵਾਂਗੂ ਜਿਹੜਾ ਐਨਰਜੀ ਹੋਵੇ ਤੁਹਾਡੀ ਬੋਲਣ ਦੇ ਵਿੱਚ, ਜਦੋਂ ਉਹ ਲੈਕਚਰ ਦਿੰਦੇ ਆ ਤਾਂ ਵਾਕਈ ਜਿਹੜੀ ਕੋਈ ਐਨਰਜੀ ਹੁੰਦੀ ਆ। ਹੁਣ ਮਨਮੋਹਨ ਸਿੰਘ ਨੇ ਕੰਮ ਕੀਤੇ, ਬਹੁਤ ਜ਼ਿਆਦਾ ਕੰਮ ਕੀਤੇ ਪਰ ਬੋਲੇ ਘੱਟ, ਪਰ ਫਿਰ ਵੀ ਕਿਤੇ ਨਾ ਕਿਤੇ ਲੋਕ ਕਿਤੇ ਸੁਣਨਾ ਵੀ ਚਾਹੁੰਦੇ ਆ ਤੇ ਉਹਨਾਂ ਦੇ ਉੱਤੇ ਦੋਸ਼ ਲੱਗਦੇ ਰਹੇ ਵੀ ਉਹਨਾਂ ਦੀ ਆਵਾਜ਼ ਆਪ ਨੂੰ ਵੀ ਸੁਣ ਜਾਂਦੀ ਹੋਊਗੀ ਕਿ ਗਾਂਹ ਤੱਕ ਨਹੀਂ ਸੁਣਦੀ ਹੋਣੀ। ਇਹ ਕੁਆਲਿਟੀ ਹੁੰਦੀ ਆ ਵੱਖਰੋ ਵੱਖਰੀਆਂ। ਪਰ ਅਸੀਂ ਜੇ ਕਰੀਏ ਵੀ ਮਨਮੋਹਨ ਸਿੰਘ ਦੀਆਂ ਜਿਹੜੇ ਕੰਮ ਕਰਨ ਦੀਆਂ ਨੀਤੀਆਂ ਸੀ ਜਾਂ ਉਹਨਾਂ ਦੀ ਇਮਾਨਦਾਰੀ ਸੀ ਉਹਨੂੰ ਲੈ ਲਈਏ, ਮੋਦੀ ਦੀ એનર્ਜੀ ਨੂੰ ਲੈ ਲਈਏ, ਤਾਂ ਹੋ ਸਕਦਾ ਵੀ ਇੱਕੋ ਦਿਨ ਕਿਤੇ ਅਸੀਂ ਵੀ ਚੰਗੇ ਇਨਸਾਨ ਬਣ ਜਾਈਏ। ਪਰ ਅਸੀਂ ਕੀ ਕਰਦੇ ਨਾ, ਸਾਡੇ ਤੱਕ ਐਨਕਾਂ ਲੱਗੀਆਂ ਹੋਈਆਂ ਨਿੰਦਣ ਦੀਆਂ ਵੀ ਅਸੀਂ ਜੇ ਮੋਦੀ ਆ ਤਾਂ ਮੋਦੀ ਨੂੰ ਨਿੰਦਣਾ, ਅਸੀਂ ਬਾਦਲ ਆ ਉਹਨੂੰ ਨਿੰਦਣਾ, ਦੂਜਿਆਂ ਨੇ ਕੇਜਰੀਵਾਲ ਆ ਉਹ ਕੁਛ ਹੀ ਕਰਦੇ, ਉਹਨੇ ਤਾਂ ਚੰਗਾ ਕੀਤਾ ਹੀ ਨੀ ਜ਼ਿੰਦਗੀ ਚ, ਉਹਨੂੰ ਮਾੜਾ ਕਹਿਣਾ। ਸੋ ਇਹਦੀਆਂ ਚੀਜ਼ਾਂ ਤੋਂ ਉੱਚੇ ਉੱਠ ਕੇ ਨਾ, ਮੈਂ ਤਾਂ ਸਾਡੇ ਸਰੋਤਿਆਂ ਨੂੰ ਇੱਕ ਗੱਲ ਅਕਸਰ ਬੇਨਤੀ ਕਰਦਾ ਹੁੰਦਾ ਵੀ ਹਰਮਨ ਰੇਡੀਓ ਇੱਕ ਪਲੇਟਫਾਰਮ ਇਹੋ ਜਿਹਾ ਜਿਹਦਾ ਇੱਕ ਆਪਦਾ ਲਾਲਚ ਹੋਣਾ ਚਾਹੀਦਾ, ਸਾਡਾ ਆਪਦਾ ਲਾਲਚ ਹੋਣਾ ਚਾਹੀਦਾ। ਅਸੀਂ ਕੋਈ ਕੁਛ ਬਾਹਲਾ ਨਹੀਂ ਲੈਣਾ ਇਹਨਾਂ ਸਿਆਸੀ ਲੋਕਾਂ ਤੋਂ, ਸਿਆਸਤਾਂ ਸਾਨੂੰ ਪ੍ਰਭਾਵਿਤ ਕਰਦੀਆਂ ਪਰ ਇੰਨਾ ਵੀ ਨਹੀਂ ਲੈਣਾ। ਪਰ ਜੇ ਅਸੀਂ ਲਾਹਾ ਲੈਣਾ ਤਾਂ ਇਹ ਚੀਜ਼ਾਂ ਦਾ ਲੈ ਲਈਏ ਵੀ ਜੇ ਚੰਗੇ ਕੰਮ ਆ ਤਾਂ ਉਹਨਾਂ ਨੂੰ ਸਿੱਖ ਲਈਏ, ਜੇ ਮਾੜੇ ਕੰਮ ਆ ਤੇ ਉਹਨਾਂ ਨੂੰ ਇਗਨੋਰ ਕਰੀਏ। ਆਪ ਤਾਂ ਚੰਗੇ ਬਣ ਜਾਈਏ ਨਾ, ਜਦੋਂ ਇੱਦਾਂ ਇਨਸਾਨ ਚੰਗੇ ਬਣ ਜਾਂਗੇ ਤਾਂ ਮੈਨੂੰ ਲੱਗਦਾ ਸਮਾਜ ਸੰਸਾਰ ਸਭ ਕੁਛ ਹੀ ਚੰਗਾ ਹੋਜੂਗਾ।
ਜੀ ਬਰਾੜ ਸਾਹਿਬ ਬਿਲਕੁਲ, ਔਰ ਮੁੱਕਦੀ ਗੱਲ ਤੁਸੀਂ ਜਿਹੜੀ ਇਹ ਕਹੀ ਪਈ ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੋਵੇਗਾ। ਸੋ ਬਿਲਕੁਲ ਜੀ, ਅਸੀਂ ਜਿਹੜੀ ਚੰਗੀ ਚੀਜ਼ ਆ ਉਹਨੂੰ ਅੱਖਾਂ ਅੱਗੇ ਰੱਖੀਏ ਤੇ ਮਾੜੀਆਂ ਨੂੰ, ਚਲੋ ਇਹੋ ਜਿਹੜੇ ਰਾਜਨੀਤੀ ਦੇ ਵਿੱਚ ਹੁੰਦੇ ਉਹਨਾਂ ਨੂੰ ਅੱਖੋਂ ਪਰੋਖੇ ਵੀ ਨਹੀਂ ਕਰ ਸਕਦੇ, ਪਰ ਉਹਨਾਂ ਦੀਆਂ ਜੋ ਕੀਤੀਆਂ ਹੋਈਆਂ ਚੰਗੀਆਂ ਕਾਰਗੁਜ਼ਾਰੀਆਂ ਉਹਨਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ। ਸੋ ਬਰਾੜ ਸਾਹਿਬ ਪ੍ਰੋਗਰਾਮ ਦੇ ਵਿੱਚ ਅੱਗੇ ਸਾਡੇ ਨਾਲ ਹਰਪ੍ਰੀਤ ਸਿੰਘ ਕੋਹਲੀ ਹੁਣੇ ਜੁੜੇ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਕਹਿ ਰਹੇ ਨੇ ਜੀ, ਤੇ ਉਹਨਾਂ ਨੇ ਲਿਖਿਆ ਜੀ ਕਿ ਮੁਸ਼ਕਿਲਾਂ ਵਿੱਚ ਨਿਖਰਦੀ ਹੈ ਸ਼ਖਸੀਅਤ ਯਾਰੋ, ਜੋ ਪੱਥਰਾਂ ਚ ਨਾ ਉਲਝੇ ਉਹ ਝਰਨਾ ਕਿਸ ਕੰਮ ਦਾ। ਸੋ
ਬਿਲਕੁਲ
ਬਿਲਕੁਲ ਰਾਜ ਸਾਹਿਬ, ਜ਼ਿੰਦਗੀ ਦੇ ਵਿੱਚ ਜਿਵੇਂ ਉਤਾਰ ਚੜਾ ਤੇ ਆਉਂਦੇ ਰਹਿੰਦੇ ਆ, ਪਰ ਝਰਨਾ ਬਣ ਕੇ ਉਹਦੇ ਉੱਤੇ ਤੁਸੀਂ ਵਗਦੇ ਰਹੋ ਨਿਰੰਤਰ, ਉਹੀ ਜ਼ਿੰਦਗੀ ਆ। ਸੋ ਬੜਾ ਖੂਬਸੂਰਤ ਵਿਚਾਰ ਇਹਨਾਂ ਨੇ ਸਾਡੇ ਨਾਲ ਸਾਂਝਾ ਕੀਤਾ ਹੈ, ਸੋ ਬਹੁਤ ਬਹੁਤ ਸ਼ੁਕਰੀਆ ਕੋਹਲੀ ਸਾਹਿਬ ਤੁਹਾਡਾ। ਤੇ ਪਰ ਜ਼ਿੰਦਗੀ ਦੇ ਇਹੋ ਜਿਹੀ ਕਾਰਗੁਜ਼ਾਰੀ ਦੇ ਵਿੱਚ ਬਰਾੜ ਸਾਹਿਬ ਕਈ ਲੋਕ ਹਾਰ ਮੰਨ ਜਾਂਦੇ ਨੇ, ਤੇ ਜਿਵੇਂ ਅਸੀਂ ਪੰਜਾਬ ਤੋਂ ਨਿੱਤ ਆਏ ਦਿਨ ਕੋਈ ਨਾ ਕੋਈ ਖਬਰਾਂ ਸੁਣਦੇ ਰਹਿੰਦੇ ਹਾਂ ਕਿ ਕਿਸਾਨ ਨੇ ਖੁਦਕੁਸ਼ੀ ਕਰ ਲਈ, ਕਿਸੇ ਨੇ ਜ਼ਹਿਰ ਪੀ ਲਈ ਜਾਂ ਫਾਹਾ ਲੈ ਲਿਆ। ਸੋ ਪਰ ਬੜੀ ਹੈਰਾਨੀ ਹੁੰਦੀ ਹੈ ਜਦੋਂ ਇੱਕ ਕੋਈ ਬੜੇ ਚੰਗੇ ਪੜ੍ਹੇ ਲਿਖੇ ਲੋਕ ਜਾਂ ਕਹਿ ਲਓ ਇੱਕ ਚੰਗੇ ਮੁਕਾਮ ਤੇ ਪਹੁੰਚੇ ਲੋਕ ਵੀ ਇਹ ਕਾਰਾ ਕਰ ਗੁਜ਼ਰਦੇ ਨੇ। ਇੱਕ ਬੜੀ ਮੰਦਭਾਗੀ ਜਿਹੀ ਖਬਰ ਜਿਹੜੀ ਅਰੁਣਾਚਲ ਪ੍ਰਦੇਸ਼ ਤੋਂ ਆ ਰਹੀ ਹੈ ਜੀ। ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਖੋ ਨੇ ਖੁਦਕੁਸ਼ੀ ਕਰ ਲਈ ਸੀ। ਕਹਿੰਦੇ ਕਿ ਬੈਡਰੂਮ ਚ ਪੱਖੇ ਨਾਲ ਲਟਕਦੀ ਉਹਨਾਂ ਦੀ ਜਿਹੜੀ ਲਾਸ਼ ਹੈ ਉਹ ਮਿਲੀ ਇੱਕ ਸੁਸਾਈਡ ਨੋਟ ਦੇ ਨਾਲ। ਸੋ ਇਹਦੇ ਬਾਰੇ ਤੁਸੀਂ ਕੀ ਕਹੋਗੇ?
ਦੇਖੋ ਜਿਹੜਾ ਜਿੰਨਾ ਕੁ ਮੈਂ ਕੁਲਿਖੋ ਨੂੰ ਜਾਣਦਾ ਜਾਂ ਜਿੰਨਾ ਕੁ ਉਹਨਾਂ ਦਾ ਮੈਂ ਫਾਲੋਅਰ ਹਾਂ, ਉਨੀਆਂ ਕੁ ਗੱਲਾਂ ਤੋਂ ਮੈਨੂੰ ਇੰਨਾ ਕੁ ਪਤਾ ਵੀ ਉਹ ਜਿਹੜਾ ਦੇਸ਼ ਦਾ ਜੰਗ ਮੰਤਰੀ ਬਣਿਆ ਸੀ ਜੀ, ਸਿਰਫ 26 ਈਅਰ ਦਾ ਸੀ ਜਦੋਂ ਉਹ ਮੰਤਰੀ ਬਣ ਗਿਆ ਸੀ, 26 ਸਾਲ ਦਾ ਸੀ। ਉਸ ਬੰਦੇ ਦੇ ਵਿਚ ਕਾਫੀ ਜਿਹੜਾ ਸੁਭਾਵਨਾ ਸੀਗਾ, ਜਿਹੜੀਆਂ ਉਹਨਾਂ ਦੇ ਸਟੇਟ ਨੂੰ ਦੇਖੀਆਂ, ਦੋ ਤਿੰਨ ਵਾਰੀ ਜਿਹੜੇ ਆਪਦੀ ਉਹ ਜਿੱਤੇ, ਇਲੈਕਸ਼ਨ ਜਿੱਤੇ, ਤੇ ਉਹਨਾਂ ਦਾ ਜਿਹੜਾ ਰੋਲ ਰਿਹਾ ਇੱਕ ਪੋਜੀਟਿਵ ਰੋਲ ਰਿਹਾ। ਪਿੱਛੇ ਜੇ 2 ਮਹੀਨੇ ਪਹਿਲਾਂ ਇੱਕ ਸਰਕਾਰ ਡੇਗਣ ਦੇ ਵਿਚ ਉਹਨਾਂ ਦੀ ਬਹੁਤ ਵੱਡੀ ਅਹਿਮ, ਮਾਫੀ ਚਾਹੂੰਗਾ ਜੀ, ਅਹਿਮ ਭੂਮਿਕਾ ਰਹੀ ਹੈ ਉਹਨਾਂ ਦੀ। ਉਹਨਾਂ ਨੇ ਦੇ ਸਦਕੇ ਹੀ ਜਿਹੜੀ ਉੱਥੋਂ ਦੀ ਸਰਕਾਰ ਬਦਲੀ ਸੀ, ਤੇ ਉਹ ਇਸ ਟਾਈਮ ਬੜੇ ਚਰਚਾ ਚ ਰਹੇ ਸਨ। ਪਰ ਕਹਿੰਦੇ ਨਾ ਕਈ ਵਾਰੀ ਕੋਈ ਪ੍ਰੈਸ਼ਰ ਇਹੋ ਜਿਹਾ ਹੁੰਦਾ ਵੀ ਤੁਹਾਡੇ ਘਰੇਲੂ ਪ੍ਰੈਸ਼ਰ ਤੁਹਾਨੂੰ ਲੈ ਕੇ ਬਹਿ ਜਾਂਦਾ, ਜਾਂ ਕੋਈ ਇਧਰੋਂ ਉਧਰਲਾ ਪ੍ਰੈਸ਼ਰ ਆ ਜਿਹੜਾ ਉਹ ਤੁਹਾਡੇ ਕੀਤੇ ਸਾਰੇ ਕੰਮਾਂ ਦੇ ਉੱਤੋਂ ਦੀ ਭਾਰੂ ਪੈ ਜਾਂਦਾ। ਜੇ ਤਾਂ ਹੁਣ ਇਹ ਸੁਸਾਈਡ ਆ ਜਿਹੜੇ ਢੰਗ ਨਾਲ ਹੁਣ ਤੱਕ ਲੱਗ ਰਿਹਾ ਵੀ ਸੁਸਾਈਡ ਆ, ਤਾਂ ਜਿੱਥੇ ਇੱਕ ਤਾਂ ਹੈਰਾਨੀ ਵੀ ਸਾਨੂੰ ਆਉਂਦੀ ਆ ਵੀ ਇਹੋ ਜਿਹਾ ਜਿਹੜਾ ਲੋਹ ਪੁਰਸ਼ ਵਰਗਾ ਬੰਦਾ, ਜਿਹੜੇ ਜਿਹਦੇ ਇਰਾਦੇ ਇੰਨੇ ਮਜ਼ਬੂਤ ਆ ਵੀ ਜਿਹਨੇ ਸਰਕਾਰਾਂ ਨਾਲ ਟੱਕਰ ਲਈ ਤੇ ਛੋਟੀ ਜਿਹੀ ਉਮਰ ਦੇ ਤੋਂ ਇੱਥੇ ਤੱਕ ਪਹੁੰਚਿਆ, ਤੇ ਉਹ ਮੁੱਖ ਮੰਤਰੀ 2 ਮਹੀਨੇ ਪਹਿਲਾਂ ਬਣ ਤੱਕ ਆਇਆ, ਤਾਂ ਉਸ ਬੰਦੇ ਨੂੰ ਜਿਹੜੀ ਐ ਸੁਸਾਈਡ ਕਿਉਂ ਕੀਤੀ, ਕਿਹੜੇ ਹਾਲਾਤ ਪੈਦਾ ਹੋ ਗਏ, ਇੱਕ ਤਾਂ ਇਹ ਜਿਹੜਾ ਸਵਾਲ ਖੜਾ ਹੁੰਦਾ। ਦੂਜਾ ਸ਼ੰਕਾ ਇਹ ਖੜਾ ਹੁੰਦੀ ਹੈ ਵੀ ਹੋ ਸਕਦਾ ਜੀ ਵੀ ਸੁਸਾਈਡ ਦੇ ਨਾਂ ਦੇ ਉੱਤੇ ਉਹਦਾ ਜਿਹੜਾ ਕੰਡਾ ਕੱਢਣਾ ਜਾਂ ਜਿਹੜਾ ਵਿਰੋਧੀਆਂ ਵੱਲੋਂ ਅੜਿੱਕਾ ਕੱਢਣਾ ਉਹ ਕੱਢ ਦਿੱਤਾ ਗਿਆ ਹੋਵੇ, ਇਹ ਤੋਂ ਵੀ ਮੁਨਕਰ ਨਹੀਂ ਹੋ ਸਕਦੇ। ਪਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਵੀ ਇਹ ਹੋਇਆ ਕੀ ਸੀ। ਪਰ ਕੁੱਲ ਮਿਲਾ ਕੇ ਜਿਹੜਾ ਉਹ ਇੱਕ ਬੜੇ ਐਕਟਿਵ ਇਨਸਾਨ ਸਨ ਤੇ ਬੜੇ ਉੱਦਮੀ ਸਨ, ਤੇ ਉਹਨਾਂ ਨੇ ਛੋਟੇ ਜਿਹੇ ਆਪਦੀ ਪਾਰੀ ਦੇ ਵਿੱਚ ਜਿਹੜੀ ਪਿਛਲੇ 10-15-20 ਸਾਲ ਦੇ ਵਿੱਚ ਉਹਨਾਂ ਨੇ ਪਾਰੀ ਆਪਦੀ ਖੇਡੀ ਆ ਸਿਆਸਤ ਦੀ, ਤੇ ਉਹ ਉਹਨਾਂ ਨੇ ਕਾਫੀ ਵਧੀਆ ਖੇਡੀ ਆ। ਪਰ ਹੁਣ ਜਿਹੜਾ ਸੁਸਾਈਡ ਨੋਟ ਤੇ ਪੱਖੇ ਨਾਲ ਲਟਕਣਾ, ਉਹ ਨਾ ਇੱਕ ਗੱਲਾਂ ਮਿਆਰ ਜਿਹੜਾ ਹੁੰਦਾ ਜਾਂ ਕਹਿ ਸਕਦੇ ਇੱਕ ਇਨਸਾਨੀਅਤ ਦੀ ਸੋਚ ਤਾਂ ਨਹੀਂ ਕਈ ਵਾਰੀ ਡਿਵੈਲਪ ਹੁੰਦੀ। ਇਨਸਾਨੀਅਤ ਦੀ ਸੋਚ ਤਾਂ ਚਾਹੇ ਉਹ ਖੇਤ ਚ ਕੰਮ ਕਰਦਾ, ਚਾਹੇ ਸੜਕਾਂ ਸਾਫ਼ ਕਰਦਾ, ਤੇ ਚਾਹੇ ਦੇਸ਼ ਦਾ ਮੁੱਖ ਮੰਤਰੀ ਆ, ਇਨਸਾਨੀ ਸੋਚ ਤਾਂ ਕਿਤੇ ਨਾ ਕਿਤੇ ਉੱਥੇ ਅਟਕ ਸਕਦੀ ਹੈ ਸੁਸਾਈਡ ਵਾਲੇ ਮਾਮਲੇ ਚ। ਪਰ ਇੱਕ ਇਸ ਰੁਤਬੇ ਤੱਕ ਪਹੁੰਚੇ ਬੰਦੇ ਦਾ ਪੱਖੇ ਨਾਲ ਲਟਕਣਾ ਇੱਕ ਨਾ ਹਜਮ ਜੇ ਹੋਣ ਵਾਲੀ ਗੱਲ ਆ, ਉਹ ਆਉਣ ਵਾਲੇ ਦਿਨਾਂ ਚ ਪਤਾ ਲੱਗੂਗੀ
ਜੀ। ਬਰਾੜ ਸਾਹਿਬ ਸਾਡੇ ਨਾਲ ਮਨਦੀਪ ਸਿੰਘ ਹੁਣੀ ਜੁੜੇ ਆ ਤੇ ਇਹਨਾਂ ਨੇ ਇੱਕ ਮੈਸੇਜ ਕੀਤਾ ਹੈ, ਕਹਿ ਰਹੇ ਕਿ ਮਿੰਟੂ ਭਾਜੀ ਕਿ ਇਹਨਾਂ ਦੇ ਕਹਿੰਦੇ ਮੇਰੇ ਕੋਲ ਕੋਈ $6,00,000 ਹੈਗੇ ਆ, ਪਲੀਜ਼ ਐਡਵਾਈਜ਼ ਕਰੋ ਕਿ ਮੈਂ ਫਾਰਮ ਲੈਣਾ ਚਾਹੁੰਦਾ ਆ, ਬਈ ਮੈਨੂੰ ਸਲਾਹ ਦਿਓ ਕਿ ਤੁਹਾਡੇ ਤੋਂ ਸਲਾਹ ਮੰਗੀ ਹੈ ਜੀ ਇਹਨਾਂ ਨੇ, ਕਹਿੰਦੇ ਕਿ ਮੈਂ
ਮਨਦੀਪ ਜੀ ਆਨ ਏਅਰ ਹੋ ਤੁਸੀਂ ਤੇ ਬਹੁਤ ਲੋਕਾਂ ਨੂੰ ਤੱਕ ਤੁਹਾਡੀ ਆਵਾਜ਼ ਆ ਰਹੀ ਆ, 6 ਲੱਖ ਦਾ ਨਾਂ ਸੁਣ ਕੇ ਮੇਰੇ ਵਰਗੇ ਪਹਿਲੀ ਗੱਲ ਤਾਂ ਮੰਗਣ ਵਾਲੇ ਖੜੇ ਹੋ ਜਾਣਗੇ ਵੀ ਲੱਖ ਕੁ ਮੈਨੂੰ ਦੇ ਦੇ ਭਰਾ ਮੇਰਿਆ, ਲੱਖ ਕੁ ਮੈਨੂੰ ਦੇ ਦੇ ਹੈਂ। ਨੰਬਰ 1, ਨੰਬਰ 2, ਅੱਜ ਕੱਲ ਹੱਥ ਨੂੰ ਹੱਥ ਖਾਣ ਵਾਲੀ ਸਿਚੁਏਸ਼ਨ ਆਈ ਹੋਈ ਆ, ਉਹਦਾ ਵੀ ਨੀ ਪਤਾ ਵੀ ਕਦੋਂ ਤੁਹਾਡੇ ਪੈਸਿਆਂ ਤੇ ਮੱਖੀ ਬਣ ਜਾਈਏ, ਸੋ ਹੋ ਸਕਦਾ ਮੇਰੀ ਨੀਤ ਵਿਗੜ ਜੇ। ਸੋ ਪਹਿਲੀ ਗੱਲ ਤਾਂ ਇਹ ਜੀ ਸ਼ਬਦ ਜਿਹੜੀ ਆਪਦੀ ਅੰਦਰਲੀ ਜਿਹੜੀ ਜਾਣਕਾਰੀ ਹੁੰਦੀ ਉਹ ਐ ਨੀ ਦਿਆ ਕਰੋ, ਤੁਸੀਂ ਪਰਸਨਲ ਕਾਲ ਕਰ ਸਕਦੇ ਹੋ ਤੇ ਬਿਲਕੁਲ ਜੀ ਜੇ ਤੁਹਾਡੇ ਕੋਲੇ ਐਸੈਟਸ ਹੈਗੇ। ਮੈਂ ਇੱਥੇ ਇਹੀ ਕਹਿਣਾ ਚਾਹੂੰਗਾ, ਜਿਹੜੀ ਅਸੀਂ ਖੇਤੀ ਦੀ ਗੱਲ ਕਈ ਦਿਨਾਂ ਤੋਂ ਕਰ ਰਹੇ ਸੀ ਨਾ, ਤੇ ਲੋਕਾਂ ਦੀ ਬਹੁਤ ਜ਼ਿਆਦਾ ਮੇਰੇ ਕੋਲੇ ਆਈ ਹੈ, ਜਿਹੜੀ ਇਨਕੁਆਇਰੀ ਲਈ ਲੋਕਾਂ ਦੇ ਫੋਨ ਮੈਸੇਜ ਆਏ ਆ, ਤੇ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਮਨ ਚ ਉਹ ਜ਼ਿੰਦਗੀ ਜਿਉਣ ਦੀ ਇੱਛਾ ਆਈ ਵੀ ਉਹ ਜ਼ਿੰਦਗੀ ਜਿਉਈ ਜਾਵੇ। ਪਰ ਮੈਂ ਇੱਕ ਗੱਲ ਬੇਨਤੀ ਕਰਨਾ ਵੀ ਜੇ ਤੁਹਾਡੇ ਕੋਲੇ ਮਿਨੀਮਮ 35% ਲਾਉਣ ਨੂੰ ਹੈਗਾ ਜੇਬ ਦੇ ਵਿੱਚੋਂ ਤਾਂ ਹੀ ਤੁਸੀਂ ਇਹ ਪੰਗਾ ਲਓ, ਜੇ ਨਹੀਂ ਹੈ ਨਾ ਤੇ ਤੁਸੀਂ ਸਾਰੇ ਦਾ ਸਾਰਾ ਲੋਨ, ਪਹਿਲੀ ਗੱਲ ਤਾਂ ਖੇਤੀ ਇੱਕ ਬਿਜ਼ਨਸ 'ਚ ਆਉਂਦੀ ਆ ਤੇ ਉਹਨੂੰ ਬਿਜ਼ਨਸ ਟਾਈਪ ਹੀ ਲੋਨ ਮਿਲਦਾ ਤੇ ਤੁਹਾਨੂੰ 33% ਮਿਨੀਮਮ ਜਮ੍ਹਾਂ ਕਰਾਉਣਾ ਹੀ ਪੈਣਾ ਤੇ ਫੇਰ ਲੋਨ ਮਿਲਣਾ। ਤੇ ਦੂਜੀ ਇਹ ਖੇਤੀ ਦੇ ਵਿੱਚ ਇੱਕ ਬਹੁਤ ਵੱਡੀ ਚੀਜ਼ ਇਹੀ ਹੈ ਜੀ ਵੀ ਜਿਹੜਾ ਕਰਜ਼ਾ ਨਾ ਉਹ ਕਿਸੇ ਦੁਨੀਆਂ ਦੇ ਕਿਸੇ ਕੋਨੇ ਚ ਵੱਸਦੇ ਹੋ, ਜੇ ਤੁਹਾਡੇ ਤੇ ਕਰਜ਼ਾ ਓਵਰ ਹੋ ਗਿਆ ਨਾ ਤੇ ਤੁਸੀਂ ਉਹ ਖੇਤੀ ਦੇ ਵਿੱਚੋਂ ਕਮਾ ਕੇ ਵੀ ਨਹੀਂ ਕੱਢ ਪਾਓਗੇ। ਸੋ ਇਸ ਕਰਕੇ ਤੁਸੀਂ ਕੋਸ਼ਿਸ਼ ਇਹ ਕਰੋ ਜੀ, ਜੇ ਮੰਨ ਲਓ ਤੁਸੀਂ ਚੱਲ ਹੁਣ ਕਹੀ ਦਿੱਤਾ ਵੀ 6 ਲੱਖ ਆ, ਤਾਂ ਤੁਸੀਂ ਤਾਂ 2 ਮਿਲੀਅਨ ਤੱਕ ਦੀ ਕੋਈ ਵੀ ਪ੍ਰੋਪਰਟੀ ਖਰੀਦ ਸਕਦੇ ਹੋ ਖੇਤੀਬਾੜੀ ਦੀ, ਤੇ ਵੱਡਾ ਜਿਹਨੂੰ ਜ਼ਿਮੀਦਾਰ ਪਹਿਲੇ ਮੋੜ ਤੇ ਬਣ ਸਕਦੇ ਹੋ। ਪਰ ਮੈਂ ਤੁਹਾਨੂੰ ਇਹ ਬੇਨਤੀ ਕਰੂੰਗਾ ਵੀ ਜੇ ਤੁਸੀਂ ਕੋਸ਼ਿਸ਼ ਆ ਵੀ ਤੁਸੀਂ ਵੱਧ ਤੋਂ ਵੱਧ 6 ਦੀ ਥਾਂ ਤੇ 1 ਮਿਲੀਅਨ ਦੀ ਲਾਓ ਤੇ ਤੁਹਾਡੇ ਤੇ ਕਰਜ਼ਾ ਬਹੁਤ ਘੱਟ ਹੋਵੇ ਤੇ 1 ਮਿਲੀਅਨ ਦੀ ਪ੍ਰੋਪਰਟੀ ਵੀ ਅੱਡੋ ਅੱਡ ਡਿਪੈਂਡ ਕਰਦਾ ਵੀ ਤੁਹਾਨੂੰ ਚੰਗੀ ਰਿਟਰਨ 25-30% ਰਿਟਰਨ ਆ ਜਿਹੜੀ ਉਹ ਦੇ ਸਕਦੀ ਆ। ਪਰ ਜ਼ਿਆਦਾ ਜਾਣਕਾਰੀ ਲਈ ਜੇ ਜਦੋਂ ਮਰਜ਼ੀ ਪਰਸਨਲ ਪੱਧਰ ਤੇ ਮੈਨੂੰ ਫੋਨ ਕਰ ਲਿਓ ਚਾਹੇ ਅਮਨਦੀਪ ਨੂੰ ਫੋਨ ਕਰ ਲਿਓ, ਸਾਨੂੰ ਤਾਂ ਉਹੀ ਸ਼ੌਂਕ ਹੀ ਆ ਵੀ ਕਿਵੇਂ ਨਾ ਕਿਵੇਂ ਕਿਸੇ ਸੱਜਣ ਮਿੱਤਰ ਦੀ ਅਸੀਂ ਹੈਲਪ ਕਰ ਸਕੀਏ ਜਾਂ ਉਹਨੂੰ ਸਹੀ ਰਾਹ ਪਾ ਸਕੀਏ। ਅਮਨਦੀਪ ਕੋਲੇ ਤਜਰਬਾ ਇੱਥੋਂ ਦੀ ਖੇਤੀ ਕਰਨ ਦਾ ਹੈਗਾ ਤੇ ਮੇਰੇ ਕੋਲੇ ਥੋੜਾ ਜਿਹਾ ਇਹ ਆ ਵੀ ਮੈਂ ਘੱਟ ਘੱਟ ਪਾਣੀ ਬਾਹਲ ਪੀਤਾ ਤੇ ਧੱਕੇ ਬਹੁਤ ਖਾਧੇ ਸਾਰੇ ਕੰਮਾਂ ਚ ਤੇ ਕੀਤਾ ਵੀ ਆ ਪਰ ਉਨੇ ਪੱਧਰ ਤੇ ਨੀ ਕੀਤਾ। ਸੋ ਇਸ ਕਰਕੇ ਜਦੋਂ ਮਰਜ਼ੀ ਸਾਨੂੰ ਤੁਸੀਂ ਸਾਡੇ ਨੰਬਰ ਗੂਗਲ ਕਰਕੇ ਮਿਲ ਜਾਂਦੇ ਆ ਜੀ ਤੇ ਜਾਂ ਰੇਡੀਓ ਦੀ ਤੁਸੀਂ ਇੱਥੋਂ ਲੈ ਸਕਦੇ ਹੋ ਤੇ ਸਾਨੂੰ ਪਰਸਨਲ ਕਾਲ ਕਰ ਲਿਓ ਜੀ।
ਜੀ ਫਰਾਰ ਸਾਹਿਬ ਤੇ ਕੁਲਦੀਪ ਸਿੰਘ ਔਲਖ ਮੈਲਬਨ ਤੋਂ ਸਾਡੇ ਨਾਲ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿ ਰਹੇ ਕਿ ਭਾਜੀ ਕਿ ਇੱਕ ਨਿਊਜ਼ ਸ਼ਾਮ ਨੂੰ ਆਈ ਸੀ ਕਿ ਸੈਂਸਸ ਜਿਹੜਾ ਵੈਬਸਾਈਟ ਆ ਉਹ ਹੈਕ ਹੋ ਗਈ ਹੈ ਤੇ ਚੈਨਲ 7 ਦੀ ਨਿਊਜ਼ ਦਿੱਤੀ ਸੀ ਕਹਿੰਦੇ ਤੇ ABC ਨੇ ਵੀ ਜਿਹੜੀ ਉਹ ਕਨਫਰਮ ਕਰ ਦਿੱਤੀ ਹੈ।
ਬਿਲਕੁਲ ਜੀ, ਰਾਤ ਦਾ ਕਾਫੀ ਇਹ ਕਨਫਿਊਜ਼ਨ ਪੈਦਾ ਹੋਇਆ ਸੀ, ਹੋ ਸਕਦੀ ਹੈ ਵੈਬਸਾਈਟ ਹੈ, ਕਿਉਂਕਿ ਇਹ ਵੈਬਸਾਈਟ ਪਹਿਲੀ ਗੱਲ ਤਾਂ ਮੈਂ ਉਹਦੇ ਸਿਸਟਮ ਤੋਂ ਹੀ ਹੈਰਾਨ ਸੀ ਵੀ ਜਦੋਂ ਤੁਸੀਂ ਘੱਟੋ ਘੱਟ ਦੇਖ ਲਓ ਹੁਣ ਸਾਡੀ ਆਬਾਦੀ ਆ ਜਿਹੜੀ ਉਹ 22-23 ਮਿਲੀਅਨ ਦੇ ਲਾਗੇ ਆ ਤੇ 22-23 ਮਿਲੀਅਨ ਨੂੰ ਤੁਸੀਂ ਕਹਿ ਰਹੇ ਹੋ ਆਨਲਾਈਨ ਤੁਸੀਂ ਸਰਵਾਈਵ ਕਰਨਾ ਇਹਦੇ ਥਰੂ ਭਰਨੇ ਆ ਪੇਪਰ, ਤਾਂ ਉਹ ਮੈਨੂੰ ਲੱਗਦਾ ਸੀ ਵੀ ਕਾਫੀ ਔਖਾ ਕੰਮ ਸੀਗਾ, ਐਡਾ ਸੌਖਾ ਕੰਮ ਨੀ ਜਿਹੜਾ ਕੋਈ ਵੀ ਵੈਬਸਾਈਟ ਜਾਂ ਕੋਈ ਸਰਵਰ ਇੰਨਾ ਭਾਰ ਨਹੀਂ ਚੱਕ ਸਕਦੇ। ਜੇ ਇਸ ਦੌਰਾਨ ਕਿਸੇ ਹੈਕਰ ਨੇ ਦੇਖ ਕੇ ਸਾਰੇ ਮੁਲਕ ਨੂੰ ਪ੍ਰਭਾਵਿਤ ਕਰਨ ਵਾਸਤੇ ਉਹਦੇ ਲਈ ਕੋਈ ਵੱਡੀ ਚੀਜ਼ ਨਹੀਂ ਸੀ, ਕਿਉਂਕਿ ਜਿਹੜੀਆਂ ਬੈਂਕ ਦੀਆਂ ਸਾਈਟਸ ਹੁੰਦੀਆਂ ਉਹਨਾਂ ਲਈ ਬਹੁਤ ਵੱਡੇ ਪੱਧਰ ਦੇ ਉੱਤੇ ਬਜਟ ਖਰਚੇ ਜਾਂਦੇ ਆ, ਉਹਨਾਂ ਦੇ ਉੱਤੇ 4-4, 5-5 ਲੇਅਰਾਂ ਲਾਈਆਂ ਜਾਂਦੀਆਂ ਸਿਕਿਉਰਿਟੀ ਦੀਆਂ। ਪਰ ਜਿਹੜੀ ਏਦਾਂ ਦੀ ਕੋਈ ਸਾਈਟ ਹੁੰਦੀ ਆ ਉਹਦੇ ਤੇ ਕੋਈ ਨਾਰਮਲ ਲੇਅਰ ਹੁੰਦੀ ਆ ਤੇ ਉਹ ਹੈਕਰ ਲਈ ਤੋੜਨੀ ਕੋਈ ਔਖੀ ਗੱਲ ਨਹੀਂ ਸੀ। ਪਰ ਫਿਰ ਵੀ ਜੇ ਹੁਣ ਚੈਨਲ 7 ਵਰਗਾ ਪੁਸ਼ਟੀ ਕਰ ਰਿਹਾ, ABC ਪੁਸ਼ਟੀ ਕਰ ਰਿਹਾ, ਤਾਂ ਫਿਰ ਇਹਦੇ ਵਿੱਚ ਝੂਠ ਵੀ ਨਹੀਂ ਕੋਈ ਤੇ ਹੋ ਸਕਦਾ ਸਾਰਾ ਕੁਝ ਦਰੁਸਤ ਕਰਨ ਲਈ ਸਰਕਾਰ ਨੂੰ ਨਵੇਂ ਸਿਰੇ ਤੋਂ ਸਾਰਾ ਕੁਝ ਕਰਨਾ ਪਵੇ ਤੇ। ਪਰ ਗੱਲ ਤਾਂ ਇਹ ਆ ਜਾਂਦੀ ਹੈ ਵੀ ਜਿਹਨੇ ਹੈਕ ਕੀਤੀ ਆ ਉਹ ਕੀ ਐਡੀ ਛੇਤੀ ਜਾਂ ਉਹਨਾਂ ਫਾਰਮਾਂ ਨੂੰ ਜਾਂ ਹੋਰ ਨੂੰ ਜਿਹਨਾਂ ਨੇ ਲੋਕਾਂ ਨੇ ਭਰੇ ਆ ਜਾਂ ਨਹੀਂ ਭਰੇ ਉਹਨਾਂ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੋਊ ਇਹ ਦੇਖਣ ਦੀ ਗੱਲ ਆ। ਸੋ ਜੇ ਹੋਇਆ ਤਾਂ ਆਸਟ੍ਰੇਲੀਆ ਦੀ ਸਿਕਿਉਰਿਟੀ ਦੇ ਉੱਤੇ ਹਮਲਾ ਸਿੱਧਮ ਸਿੱਧਾ ਹੈ।
ਜੀ ਬਿਲਕੁਲ ਬਿਲਕੁਲ ਵਿਰਾਟ ਸਾਹਿਬ, ਸੋ ਸੈਂਸਸ ਦਾ ਜਿਹੜਾ ਮੁੱਦਾ ਬੜਾ ਅੱਜ ਕੱਲ ਚੱਲ ਰਿਹਾ ਹੈ ਤੇ ਕੋਈ ਨਾ ਕੋਈ ਜਿਹੜੀ ਗੱਲਬਾਤ ਹੈ ਤੁਰੀ ਰਹਿੰਦੀ ਹੈ। ਇਹ ਵਿਰਾਟ ਸਾਹਿਬ ਇੱਕ ਮੈਨੂੰ ਇਹ ਵੀ ਤੁਸੀਂ ਗੱਲ ਦੱਸੋ ਕਿ ਇਹਦੀ ਲਾਸਟ ਡੇਟ ਕੀ ਹੈ, ਜਿਸ ਤਰ੍ਹਾਂ
ਦੇਖੋ ਜੀ ਇਹ ਨਾ 5-20 ਤਰੀਕ ਦਾ ਇਹਨਾਂ ਨੇ ਟਾਈਮ ਫਰੇਮ ਦਿੱਤਾ ਸੀ ਤੇ ਇਹ ਇੱਕ ਰਾਤ ਦੇ ਦਿੰਦੇ ਹੁੰਦੇ ਆ ਵੀ ਜਿਹਦੀ ਕੈਲਕੂਲੇਸ਼ਨ ਤੁਸੀਂ ਕਰਕੇ ਰੱਖ ਸਕਦੇ ਹੋ ਉਹ 9 ਸੀ ਰਾਤ ਦੀ, ਰਾਤ 9 ਤਰੀਕ ਨੂੰ 12 ਵਜੇ ਜੋ ਵੀ ਘਰ ਦੀ ਛੱਤ ਹੇਠ ਬੰਦੇ ਸਨ ਉਹਨਾਂ ਦੀ ਗਿਣਤੀ ਤੁਸੀਂ ਰੱਖਣੀ ਆ ਤੇ ਉਹ ਗਿਣਤੀ ਹੀ ਫਾਰਮ ਦੇ ਵਿੱਚ ਭਰਨੀ ਆ, ਜਾਣੀ ਕਿ ਇੱਕ ਡੈਡ ਪੁਆਇੰਟ ਤਾਂ ਹੋਣਾ ਹੀ ਚਾਹੀਦਾ ਨਾ, ਉਹ ਦਿੱਤਾ ਸੀ। ਪਰ 20 ਤਰੀਕ ਤੱਕ ਇਹ ਫਾਰਮ ਜਾਣਗੇ ਹਜੇ ਤੇ ਹੋ ਸਕਦਾ ਜੇ ਅੱਜ ਆ ਹੈਕ ਵਾਲਾ ਕੰਮ ਹੋ ਜੇ ਤਾਂ ਐਕਸਟੈਂਡ ਵੀ ਹੋ ਸਕਦੇ ਆ ਜਾਂ ਦੁਬਾਰ ਤੋਂ ਵੀ ਕਰਨੇ ਪੈ ਸਕਦੇ ਆ।
ਜੀ ਜੀ ਬਰਾੜ ਸਾਹਿਬ, ਵਾਪਸ ਮੁੜਦੇ ਆ ਭਾਰਤ ਦੀਆਂ ਖਬਰਾਂ ਵੱਲੋਂ, ਭਾਰਤ ਦੇ ਵਿੱਚ ਜਿਹੜੀ ਇੱਕ ਅੱਜ ਕੱਲ ਜਿਹੜੀ ਖਾਸ ਖਬਰ ਅੱਜ ਕੱਲ ਭਖੀ ਹੋਈ ਹੈ ਉਹ ਹੈ ਜੀ ਜਿਹੜੀ ਮਨੀਪੁਰ ਦੀ ਆਇਰਨ ਲੇਡੀ ਹੀਰੋ ਸ਼ਰਮੀਲਾ ਜਿਨ੍ਹਾਂ ਨੇ ਦੁਨੀਆਂ ਦੀ ਸਭ ਤੋਂ ਲੰਬੀ 16 ਵਰ੍ਹਿਆਂ ਦੀ ਆਪਣੀ ਭੁੱਖ ਹੜਤਾਲ ਜਿਹੜੀ ਆ ਉਹ ਖਤਮ ਕੀਤੀ ਹੈ। ਸੋ ਉਹਦੇ ਬਾਰੇ ਤੁਸੀਂ ਸਾਡੇ ਸਰੋਤਿਆਂ ਨਾਲ ਜ਼ਰੂਰ ਗੱਲ ਕਰੋ।
ਦੇਖੋ ਕੱਲ ਵੀ ਅਸੀਂ ਇਸ ਮਾਮਲੇ ਤੇ ਕਾਫੀ ਗੱਲਬਾਤ ਹੋਈ ਸੀ ਪਰ ਅੱਜ ਮੈਂ ਜਿਹੜੀ ਖਾਸ ਮੈਨੂੰ ਚਿੰਤਾ ਇਸ ਚੀਜ਼ ਦੀ ਆਈ ਆ ਵੀ ਕੱਲ 16 ਸਾਲਾਂ ਬਾਅਦ ਉਹ ਕੋਰਟ ਦੇ ਵਿੱਚ ਪੇਸ਼ ਹੋ ਕੇ, ਵੈਸੇ ਹਰ ਮਹੀਨੇ ਕੋਰਟ ਚ ਪੇਸ਼ ਹੁੰਦੇ ਸਨ ਪਰ ਉੱਥੇ ਉਹਨਾਂ ਨੇ 10,000 ਦਾ ਮੁਸ਼ਕਲਾ ਭਰਿਆ ਤੇ ਉੱਥੇ ਕਿਹਾ ਜੀ ਵੀ ਮੈਂ ਇਦੋਂ ਬਾਅਦ ਖਾ ਪੀ ਲਊਂਗੀ, ਮੈਨੂੰ ਜਿਹੜੀ ਹਿਰਾਸਤ ਦੇ ਵਿੱਚੋਂ ਬਾਹਰ ਛੱਡਿਆ ਜਾਵੇ, ਤੇ ਕੋਰਟ ਨੇ 10,000 ਦੇ ਮੁਸ਼ਕਲੇ ਸਮੇਤ ਹਰ ਮਹੀਨੇ ਹਾਜ਼ਰੀ ਲਾਉਣ ਦੀ ਜਿਹੜੀ ਗੱਲ ਕਰਕੇ ਉਹਨਾਂ ਨੂੰ ਰਿਹਾ ਕੀਤਾ। ਪਰ ਜਿਹੜਾ ਮੈਂ ਉੱਥੇ ਲੋਕਾਂ ਦਾ ਰੁਝਾਅ ਦੇਖਿਆ ਜਾਂ ਮੈਨੂੰ ਉਮੀਦ ਸੀ, ਹੁਣ ਅਸੀਂ ਦੇਖਿਆ ਵੀ ਸਾਡੇ 2-4 ਬੰਦੇ ਭੁੱਖ ਹੜਤਾਲ ਤੇ ਬੈਠੇ ਸੀ ਤੇ ਕਿਵੇਂ ਨਾਰੇ ਮਜਾਰੇ ਕਿਵੇਂ ਸੜਕਾਂ ਰੋਕ ਕੀ ਕੁਛ ਹੁੰਦਾ ਸੀ, ਪਰ ਸ਼ਰਮੇਲਾ ਜਿਹੜੀ ਕਿ ਕਾਫੀ ਸਾਲਾਂ ਤੋਂ 16 ਸਾਲਾਂ ਤੋਂ ਬੈਠੀ ਸੀ, ਕਾਫੀ ਉਹਦੇ ਮਜ਼ਬੂਤ ਇਰਾਦਾ ਸ਼ੋਅ ਕੀਤਾ ਉਹਨੇ, ਪਰ ਅਖੀਰ ਜਦੋਂ ਉਹਨੇ ਭੁੱਖ ਹੜਤਾਲ ਤੋੜੀ ਆ ਤਾਂ ਚੈਨਲਾਂ ਵਾਲੇ ਜ਼ਿਆਦੇ ਸਨ ਪਰ ਉੱਥੋਂ ਦੀ ਆਮ ਜਨਤਾ ਘੱਟ ਸੀ। ਪਰ ਜਿਹੜਾ ਸੁਪਨਾ ਸ਼ਰਮੀਲਾ ਨੇ ਦੱਸਿਆ ਉਹਨੇ ਸਿੱਧਮ ਸਿੱਧਾ ਹੀ ਕਿਹਾ ਜੀ ਮੈਂ ਤਾਂ CM ਬਣਨਾ ਚਾਹੁੰਦੀ ਹਾਂ, ਮੈਂ CM, ਮੈਨੂੰ ਕਹਿੰਦੀ ਮੇਰੇ ਕੋਲ ਪੜ੍ਹਾਈ ਲਿਖਾਈ ਵੀ ਨਹੀਂ ਹੈਗੀ, ਮੇਰੇ ਕੋਲ ਗਿਆਨ ਵੀ ਹੈ ਨਹੀਂ, ਪਰ ਮੈਂ ਫੇਰ ਵੀ ਮੇਰੇ ਕੋਲ ਇੱਕ ਇਨਸਾਨੀ ਦਿਲ ਆ ਜਿਹੜਾ ਚਾਹੁੰਦਾ ਵੀ ਆਮ ਲੋਕਾਂ ਲਈ ਵਧੀਆ ਜਿਹੜਾ ਸਮਾਜ ਸਿਰਜਿਆ ਜਾਵੇ ਤੇ ਉਹਦੇ ਲਈ ਮੈਂ CM ਬਣਨਾ ਚਾਹੂੰਗੀ ਤੇ ਮੈਂ ਅਗਲੇ ਇਲੈਕਸ਼ਨਾਂ ਚ ਲੜਨਾ ਤੇ ਉਦੋਂ ਬਾਅਦ CM ਬਣਨਾ। ਹੁਣ ਜਦੋਂ ਜਿਹੜੇ ਢੰਗ ਨਾਲ ਉਹਨਾਂ ਨੇ 16 ਸਾਲ ਬੈਠੇ ਆ ਜਾਂ ਇੱਕ ਆਪਦੀ ਹਿੰਡ ਦਿਖਾਈ ਆ ਉਸ ਢੰਗ ਨਾਲ ਤਾਂ ਲੱਗਦਾ ਵੀ ਉਸ ਦੇ ਵਿੱਚ ਕੋਈ ਨਾ ਕੋਈ ਕਾਰ ਗੁਜ਼ਰਨ ਦਾ ਜਜ਼ਬਾ ਹੈਗਾ, ਪਰ ਜਿਹੜਾ ਆਮ ਲੋਕਾਂ ਦੇ ਵਿੱਚ ਜਿਹੜਾ ਕੋਈ ਰੁਝਾਨ ਮੈਨੂੰ ਦੇਖਣ ਨੂੰ ਨਹੀਂ ਮਿਲਿਆ, ਜਿਹੜਾ ਲੋਕ ਵਿਦੇਸ਼ ਵਿਦੇਸ਼ ਤੋਂ ਦੇਸ਼ ਵਿਦੇਸ਼ ਤੋਂ ਜਿਹੜੇ ਆ ਮੇਰੇ ਵਰਗੇ ਵਾਹ ਜੀ ਵਾਹ ਕਰ ਰਹੇ ਆ, ਉਹਨਾਂ ਨੇ ਝੋਲੀ ਚ ਦਾਣੇ ਨਹੀਂ ਪਾਉਣੇ, ਤੇ ਇਸ ਕਰਕੇ ਉਹਨਾਂ ਨਾਲ ਜੇ ਕਹੀਏ ਵੀ ਸੀਐਮ ਬਣ ਜੂਗੀ ਉਹ ਤਾਂ ਉਹ ਮੈਨੂੰ ਲੱਗਦਾ ਔਖਾ। ਪਰ ਦੇਖਦੇ ਆ ਹੁਣ ਇਹ ਲੋਕਾਂ ਦਾ ਜਿਹੜਾ ਕਾਫਲਾ ਉਹਦੇ ਮਗਰ ਹੁਣ ਤੁਰਦਾ ਕਿ ਨਹੀਂ ਤੁਰਦਾ, ਜਾਂ ਇਕੱਲੀਆਂ ਖ਼ਬਰਾਂ ਤੱਕ ਹੀ ਸੀਮਤ ਰੱਖਿਆ ਉਹਦੇ, ਜਿੰਨਾ ਚਿਕ ਉਹਦੇ ਨੱਕ ਚ ਪਾਈਪ ਲਾਈ ਰਹੀ ਉਹਨਾਂ ਚਿਕ ਉਹਨੂੰ ਹਮਦਰਦੀ ਮਿਲਦੀ ਰਹੀ। ਸੋ ਇਹ ਹੁਣ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ, ਕਿਉਂਕਿ ਇੱਕ ਸਾਲ ਕ ਰਹਿ ਗਿਆ ਉੱਥੇ ਵੀ ਇਲੈਕਸ਼ਨਾਂ ਦੇ ਵਿੱਚ, ਤੇ ਸਾਲ ਕ ਬਾਅਦ ਨਾ ਤਾਂ ਹੁਣ ਕੋਈ ਉਹਦੀ ਖਾਸ ਪਾਰਟੀ ਆ, ਨਾ ਉਹਦੇ ਕੋਲੇ ਕੋਈ ਇਹੋ ਜਿਹਾ ਪੈਸਾ ਟਿਕਾ ਜਾਂ ਏਡਾ ਰੁਤਬਾ। ਰੁਤਬਾ ਤਾਂ ਉਹਨੇ ਚਲੋ ਇਸ ਚੀਜ਼ ਦੇ ਜ਼ਰੀਏ ਆਪਣਾ ਜਜ਼ਬਾ ਸ਼ੋਅ ਕੀਤਾ, ਪਰ ਫੇਰ ਵੀ ਔਖਾ ਰਾਹ ਸੀਐਮ ਤੱਕ ਪਹੁੰਚਣ ਦਾ, ਤੇ ਮੈਨੂੰ ਨੀ ਲੱਗਦਾ ਵੀ ਇਹ ਕੋਈ ਚਮਤਕਾਰ ਉੱਥੇ ਹੋਊਗਾ। ਇਹ
ਜੀ ਬਰਾੜ ਸਾਹਿਬ, ਇਲੈਕਸ਼ਨ ਦੀ ਗੱਲ ਹੋਈ ਤੇ ਇਲੈਕਸ਼ਨ ਦੀ ਜਿਹੜੀ ਹਵਾ ਹੈ ਉਹ ਪੰਜਾਬ ਦੇ ਵਿੱਚ ਇਸ ਵੇਲੇ ਗਰਮ ਹੋ ਚੁੱਕੀ ਹੈ, ਤੇ ਕੋਈ ਨਾ ਕੋਈ ਜਿਹੜੇ ਖਬਰਾਂ ਜਿਹੜੀਆਂ ਪੰਜਾਬ ਵੱਲੋਂ ਆਉਂਦੀਆਂ ਰਹਿੰਦੀਆਂ ਇਹਦੇ ਮਾਮਲੇ ਵਿੱਚ, ਤੇ ਸੁਖਬੀਰ ਬਾਦਲ ਹੁਣੀ ਜਿਹੜੇ ਆ ਉਹ ਆਪਣੀ ਬਿਆਨਬਾਜ਼ੀ ਲਈ ਵੈਸੇ ਹੀ ਬੜੇ ਮਸ਼ਹੂਰ ਰਹਿੰਦੇ ਆ, ਤੇ ਉਹਨਾਂ ਦੀ ਕੱਲ ਇੱਕ ਖਾਸ ਮੁਲਾਕਾਤ ਹੋਈ ਹੈ ਜੀ ਇੱਕ ਪੰਜਾਬੀ ਦੇ ਨਿਊਜ਼ ਪੇਪਰ ਨਾਲ। ਉਹਨਾਂ ਨੇ ਕਾਫੀ ਉਤਸ਼ਾਹਿਤ ਹੋ ਕੇ ਉੱਥੇ ਜਿਹੜੇ ਬਿਆਨ ਦਿੱਤੇ ਆ, ਸੋ ਉਹਨਾਂ ਬਾਰੇ ਤੁਸੀਂ ਹੀ ਸਾਡੇ ਜਿਹੜੇ ਸਰੋਤੇ ਉਹਨਾਂ ਨੂੰ ਦੱਸੋ।
ਦੇਖੋ ਕੱਲ ਪੰਜਾਬੀ ਜਾਗਰਣ ਦੇ ਉਹ ਦਫ਼ਤਰ ਚ ਗਏ ਆ, ਅੱਜ ਕੱਲ ਇੱਕ ਬੜਾ ਵਧੀਆ ਸਿਸਟਮ ਬਣ ਰਿਹਾ ਜੀ, ਮੀਡੀਆ ਹਾਊਸ ਵਾਲੇ ਨਾਲੇ ਐਡ ਲੈ ਲੈਂਦੇ ਆ ਤੇ ਨਾਲੇ ਉਹ ਇੰਟਰਵਿਊ ਕਰ ਲੈਂਦੇ ਆ ਤੇ ਨਾਲੇ ਪੁਨਾ ਨਾਲੇ ਫਲੀਆਂ, ਦੋ ਕੰਮ ਹੋ ਜਾਂਦੇ ਆ। ਸੋ ਕੱਲ ਜਿਹੜੀ ਜਾਗਰਣ ਗਰੁੱਪ ਦਾ ਵਾਰੀ ਸੀਗੀ ਤੇ ਉਪ ਮੁੱਖ ਮੰਤਰੀ ਕੱਲ ਉੱਥੇ ਬੈਠੇ ਆ, ਲੰਮਾ ਚੌੜਾ ਜਿਹੜੀ ਉਹਨਾਂ ਦੀ ਉੱਥੇ ਗੱਲਬਾਤ ਹੋਈ ਆ ਉਹਨਾਂ ਦੇ ਚੀਫ਼ ਐਡੀਟਰ ਨਾਲ, ਤੇ ਉਹ ਹਰ ਮੁੱਦੇ ਦੇ ਉੱਤੇ ਕਾਫ਼ੀ ਖੁੱਲ੍ਹ ਕੇ ਬੋਲੇ ਆ, ਕਈ ਗੱਲਾਂ ਮੰਨੀਆਂ ਵੀ ਉਹਨਾਂ ਨੇ, ਤੇ ਕਿਉਂਕਿ ਹੁਣ ਇਲੈਕਸ਼ਨਾਂ ਵੇਲੇ ਇਹੋ ਜਿਹੀਆਂ ਗੱਲਾਂ ਕਰਨੀਆਂ ਪੈਂਦੀਆਂ ਹੁੰਦੀਆਂ। ਉਹ ਕਹਿੰਦੇ ਵੀ ਜੇ 10 ਸਾਲ ਪਹਿਲਾਂ ਮੈਨੂੰ ਸੀਐਮ ਬਣਾ ਦਿੱਤਾ ਜਾਂਦਾ ਤਾਂ ਇਹ ਬਹੁਤ ਵੱਡੀ ਇੱਕ ਵਜ਼ਰ ਗਲਤੀ ਸੀ, ਜਦੋਂ ਉਦੋਂ ਬਣਾਉਣ ਦੀ ਜਿਹੜੀ ਤਿਆਰੀ ਹੋ ਗਈ ਸੀ, ਜਦੋਂ ਸਰਸੇ ਬਾਬੇ ਦਾ ਕਾਂਡ ਹੋਇਆ ਸੀ ਉਸ ਟਾਈਮ ਬਹੁਤ ਵੱਡਾ ਇੱਕ ਪਲਾਨਿੰਗ ਹੋਈ ਸੀ ਵੀ ਇਹ ਇਹਨਾਂ ਨੂੰ ਸੀਐਮ ਬਣਾਇਆ ਜਾਵੇ, ਪਰ ਕਹਿੰਦੇ ਜੇ ਉਦੋਂ ਬਣਾ ਦਿੰਦੇ ਤਾਂ ਮੈਂ ਬਹੁਤ ਗਲਤ ਇੱਕ ਸੀਐਮ ਹੋਣਾ ਸੀ, ਮੈਨੂੰ ਕੋਈ ਤਜਰਬਾ ਨਹੀਂ ਸੀ ਤੇ ਪੰਜਾਬ ਦਾ ਨੁਕਸਾਨ ਹੋਣਾ ਸੀ, ਇਹ ਜੋ ਹੁੰਦਾ ਕਹਿੰਦੇ ਚੰਗੇ ਨੂੰ ਹੁੰਦਾ। ਸੋ ਹੁਣ ਉਹ ਕਹਿੰਦੇ ਵੀ ਮੈਂ ਮੇਰੀ ਤੇ ਬਾਦਲ ਸਾਹਿਬ ਦੀ ਜਿਹੜੀ ਜੋੜੀ ਆ ਉਹ ਵਾਕਈ ਕਮਾਲ ਦੀ ਜੋੜੀ ਆ, ਤੇ ਮੈਂ ਕਹਿੰਦੇ ਬਹੁਤ ਜ਼ਿਆਦਾ ਕੁਛ ਸਿੱਖ ਰਿਹਾ। ਤੇ ਉਹ ਕੱਲ ਹਰ ਮੁੱਦੇ ਤੇ ਬੋਲਿਆ ਜੀ, ਉਹਨਾਂ ਨੇ ਜਿਹੜੀ ਇੱਕ ਜਿਹੜੀ ਗੱਲ ਤੇ ਮੋਹਰ ਲਾ ਦਿੱਤੀ ਆ ਵੀ ਉਹ ਕਾਂਗਰਸ ਨੂੰ ਉਹਨਾਂ ਨੇ 30-35 ਜਿਹੜੀਆਂ ਸੀਟਾਂ ਕੱਲ ਆਪਦੇ ਮੂੰਹੋਂ ਹੀ ਦਿੱਤੀਆਂ। ਸੋ ਇਹ ਇੱਕ ਵੱਡੀ ਗੱਲ ਹੁੰਦੀ ਆ ਜਦੋਂ ਕੋਈ ਲੀਡਰ ਦੂਜੇ ਲੀਡਰ ਨੂੰ ਇਹਦਾ ਮੂੰਹਾਂ ਔਰ ਸੀਟਾਂ ਦੇ ਰਿਹਾ, ਤਾਂ ਮੈਂ ਝਕਾਝਕਾਟ ਲੀਡਰੀ ਵੀ ਮੈਨੂੰ ਦਿਖਾਈ ਦਿੱਤੀ ਆ, ਕਿਉਂਕਿ ਇਹਦੇ ਪਿੱਛੇ ਗੇਮ ਆ, ਇਹਦੇ ਪਿੱਛੇ ਸਿਆਸਤ ਆ ਵੀ ਕਾਂਗਰਸ ਨੂੰ ਜਿਹੜੀ ਡੁੱਬ ਰਹੀ ਆ ਜਮਾਂ ਬੇੜੀ ਡੁੱਬੀ ਹੋਈ ਆ ਉਹਨੂੰ ਪੈਰਲਰ ਜਿਹੜੀ ਆਪ ਦੇ ਬਰਾਬਰ ਖੜਾ ਕਰਨਾ। ਉਹਨਾਂ ਨੇ ਕੱਲ ਦੇ ਆਪਦੇ ਭਾਸ਼ਣ ਦੇ ਵਿੱਚ ਆਪ ਨੂੰ ਬਿਲਕੁਲ ਦੱਸਿਆ ਵੀ ਉਹਦੀ ਤਾਂ ਇਕੱਲੀ ਹਵਾ ਹੀ ਆ, ਤੇ ਕਾਂਗਰਸ ਹਾਲੇ ਫੇਰ ਵੀ ਕਹਿੰਦੇ 30-35 ਸੀਟਾਂ ਲੈ ਜੂਗੀ। ਸੋ ਇਹ ਇੱਕ ਨਵੀਂ ਬੂਸਟ ਦੇਣ ਦੀ ਕੋਸ਼ਿਸ਼ ਕੀਤੀ ਆ ਕਾਂਗਰਸ ਨੂੰ ਵੀ ਕਾਂਗਰਸ ਥੋੜੀ ਜਿਹੀ ਬੂਸਟ ਚ ਆਵੇ ਤਾਂ ਕਿ 3 ਥਾਂ ਤੇ ਟਿਕਟ ਸੀਟਾਂ ਜਿਹੜੀਆਂ ਵੰਡੀਆਂ ਜਾਣ, ਤੇ ਜੇ ਆਪ ਦੀਆਂ ਹੀ ਟੁੱਟਣੀਆਂ, ਉਹਨਾਂ ਨੂੰ ਪਤਾ ਵੀ ਜੇ ਕਾਂਗਰਸ ਲੈਂਦੀ ਆ ਤਾਂ ਉਹ ਆਪ ਦੀਆਂ ਹੀ ਤੇ ਜਿਹੜੀਆਂ ਆਪਸ ਵਿੱਚ ਵੰਡਣਗੇ ਉਹ। ਸੋ ਇਹ ਚੀਜ਼ ਦੇ ਉੱਤੇ ਉਹਨਾਂ ਨੇ ਕੱਲ ਖੁੱਲ ਕੇ ਬੋਲਿਆ, ਬਾਕੀ ਹਰ ਮੁੱਦੇ ਦੇ ਉੱਤੇ ਉਹਨਾਂ ਨੇ ਖੁੱਲ ਕੇ ਜਵਾਬ ਦਿੱਤਾ, ਨਸ਼ੇ ਦੇ ਮਾਮਲੇ ਚ ਵੀ ਬੋਲੇ, ਪਾਣੀ ਦੇ ਮਾਮਲੇ ਚ ਬੋਲੇ, ਕਰਜ਼ਾ, ਭ੍ਰਿਸ਼ਟਾਚਾਰ, ਕਿਸਾਨੀ, ਨੌਜਵਾਨੀ, ਸਾਰੀਆਂ ਚੀਜ਼ਾਂ ਤੇ ਬੋਲੇ ਆ। ਜੇ ਇਕੱਲੀ ਇਕੱਲੀ ਦੀ ਗੱਲ ਦੀ ਕਹਾਂ ਤਾਂ ਪਾਣੀ ਦੇ ਮਾਮਲੇ ਚ ਉਹਨਾਂ ਨੇ ਕਿਹਾ ਜੀ ਪੰਜਾਬ ਦਾ ਪਾਣੀ ਬਾਹਰ ਨਹੀਂ ਜਾਣ ਦੇਵਾਂਗੇ, ਪੰਜਾਬ ਖਿਲਾਫ ਅਦਾਲਤ ਦਾ ਫੈਸਲਾ ਮਨਜ਼ੂਰ ਵੀ ਨਹੀਂ ਕਰਾਂਗੇ। ਦੇਖੋ ਅਦਾਲਤ ਦਾ ਫੈਸਲਾ ਵੀ ਨਹੀਂ ਮਨਜ਼ੂਰ ਨਹੀਂ ਹੈ ਕਹਿੰਦੇ ਸਾਨੂੰ, ਤੇ ਨਸ਼ੇ ਵਿਰੁੱਧ ਬੋਲਿਆ ਜੀ ਵਿਰੋਧੀ ਪੰਜਾਬ ਨੂੰ ਬਦਨਾਮ ਕਰ ਰਹੇ ਆ, ਅਸੀਂ ਨਸ਼ੇ ਨੂੰ ਮਿਟਾਉਣ ਚ ਜੁਟੇ ਹੋਏ ਆ। ਇੱਕ ਪਾਸੇ ਹੁਣ ਦੇਖੋ ਇਹ ਬਿਆਨ ਜਿਹੜਾ ਵਿਰੋਧ ਭਾਸ਼ਾ ਦਿਖਾ ਰਿਹਾ, ਇੱਕ ਪਾਸੇ ਤਾਂ ਉਹ ਕਹਿ ਰਹੇ ਨਸ਼ਾ ਹੈ ਹੀ ਨਹੀਂ ਪੰਜਾਬ ਚ, ਦੂਜੇ ਪਾਸੇ ਅਸੀਂ ਜੁਟੇ ਹੋਏ ਆ। ਜੇ ਕੋਈ ਕੰਮ ਹੈਗਾ ਤਾਂ ਹੀ ਤੁਸੀਂ ਉਸ ਕੰਮ ਤੇ ਲੱਗੇ ਹੋਏ ਨਾ। ਕਰਜ਼ੇ ਦੇ ਮਾਮਲੇ ਚ ਉਹਨਾਂ ਨੇ ਜੀ ਕਰਜ਼ਾ ਉਹ ਲੈਂਦਾ ਹੈ ਜੋ ਕੰਮ ਕਰਦਾ ਹੈ, ਅਸੀਂ ਡਿਫਾਲਟਰ ਨਹੀਂ ਹਾਂ ਕਹਿੰਦਾ, ਅਸੀਂ ਕੋਈ ਡਿਫਾਲਟਰ ਨਹੀਂ ਹੋਏ ਕਹਿੰਦੇ, ਉਹ ਕਰਜ਼ਾ ਲੈ ਕੇ ਅਸੀਂ ਕੰਮ ਕਰ ਰਹੇ ਹਾਂ, ਅੱਗੇ ਵਧਣ ਦੀ ਕੋਸ਼ਿਸ਼ ਦੇ ਵਿੱਚ ਆ, ਇਹ ਉਹਨਾਂ ਦੀ ਨਵੀਂ ਜਿਹੜੀ ਸਟੇਟਮੈਂਟ ਆ। ਭ੍ਰਿਸ਼ਟਾਚਾਰ ਦੇ ਮਾਮਲੇ ਚ ਕਹਿੰਦੇ ਭ੍ਰਿਸ਼ਟਾਚਾਰ ਕੋਈ ਮੁੱਦਾ ਨਹੀਂ ਹੈ, ਅਸੀਂ ਟੈਂਡਰ ਪ੍ਰਣਾਲੀ ਪਾਰਦਰਸ਼ੀ ਕੀਤੀ ਹੋਈ ਹੈ, ਕਹਿੰਦੇ ਸਾਡੇ ਮੁਲਕ ਸਟੇਟ ਚ ਤਾਂ ਭ੍ਰਿਸ਼ਟਾਚਾਰ ਹੈ ਹੀ ਨਹੀਂ, ਇਹ ਤਾਂ ਮੁੱਦਾ ਹੀ ਨਹੀਂ ਕੋਈ। ਕਿਸਾਨ ਬਾਰੇ ਕਹਿੰਦੇ ਜੀ ਸਾਡੀ ਸਰਕਾਰ ਨੇ ਕਰਜ਼ਾ ਰਹਿਤ ਬਿੱਲ ਲਾਗੂ ਕਰ ਦਿੱਤਾ ਹੈ, ਇਸ ਨਾਲ ਕਰਜ਼ੇ ਤੇ ਵਿਆਜ ਕਦੇ ਦੁੱਗਣੇ ਨਹੀਂ ਹੋਵੇਗਾ, ਕਰਜ਼ੇ ਦੇ ਉੱਤੇ ਵਿਆਜ ਕਦੇ ਦੁੱਗਣਾ ਨਹੀਂ ਹੋਊਗਾ। ਕਹਿੰਦੇ ਸਾਡੀ ਸਰਕਾਰ ਨੇ ਇੱਕ ਬਿੱਲ ਲੈ ਕੇ ਆਉਂਦਾ ਕਰਜ਼ਾ ਰਾਹਤ ਬਿੱਲ, ਤੇ ਉਹ ਰਾਹਤ ਦਿਆ ਕਰਨਗੇ ਉਹਦੇ ਨਾਲ। ਤੇ ਨੌਜਵਾਨਾਂ ਮਾਮਲੇ ਚ ਉਹਨਾਂ ਨੇ ਕਿਹਾ ਜੀ ਵੀ 40% ਦੀ ਟਿਕਟਾਂ ਜਿਹੜੀਆਂ ਨੌਜਵਾਨਾਂ ਨੂੰ ਦੇਵਾਂਗੇ, ਜ਼ਰੂਰਤ ਪਈ ਤਾਂ ਕੋਟਾ ਹੋਰ ਵਧਾ ਦਿਆਂਗੇ। ਤੇ ਗੱਠਜੋੜ ਦੇ ਮਾਮਲੇ ਚ ਉਹਨਾਂ ਨੇ ਕਿਹਾ ਜੀ ਅਕਾਲੀ ਭਾਜਪਾ ਦੀਆਂ ਨੀਤੀਆਂ ਤੇ ਜਨਤਾ ਮੋਹਰ ਲਾਵੇਗੀ, ਇੱਕਜੁੱਟ ਹੋ ਕੇ ਲੜਾਂਗੇ ਕਹਿੰਦੇ। ਸੋ ਭਾਜਪਾ ਨਾਲ ਉਹਨਾਂ ਨੇ ਫੇਰ ਦੁਬਾਰਾ ਦੋਸਤੀ ਦੀ ਗੱਲ ਕੀਤੀ ਆ ਤੇ ਦੰਗਿਆਂ ਦੇ ਮਾਮਲੇ ਚ ਕਿਹਾ ਜੀ 84 ਦੇ ਦੰਗੇ ਸਿਆਸੀ ਨਹੀਂ ਭਾਵਨਾਤਮਕ ਮੁੱਦਾ ਹੈ ਇਨਸਾਫ਼ ਲਈ ਲੜਾਂਗੇ ਸੋ ਇਹ ਗੱਲ ਨੀ ਮੈਨੂੰ ਸਮਝ ਆਈ ਵੀ ਇਹ ਕਾਂਗਰਸ ਨੂੰ ਰਾਹਤ ਦੇ ਗਏ ਇਸ ਬਿਆਨ ਦੇ ਵਿਚ ਉਹਨਾਂ ਨੇ ਜਿੱਥੋਂ ਇਹਨੂੰ ਕਹਿਤਾ ਵੀ ਸਿਆਸੀ ਨਹੀਂ ਸਨ 84 ਦੇ ਦੰਗੇ ਇਹ ਭਾਵਨਾਤਮਕ ਮੁੱਦਾ ਸੀ ਭਾਵਨਾਤਮਕ ਮੁੱਦਾ ਤਾਂ ਸੀ ਉਹ ਤਾਂ ਘੱਟ ਚੀਜ਼ ਆ ਤੇ ਸਿਆਸਤ ਨੇ ਉਹਨੂੰ ਹੱਲਾਸ਼ੇਰੀ ਨਾ ਦਿੱਤੀ ਹੁੰਦੀ ਤੇ ਉਹ ਭਾਵਨਾ ਨਹੀਂ ਭਟਕਦੀਆਂ ਸੀ ਇੱਥੋਂ ਤੱਕ ਭਾਵਨਾ ਕਿਸੇ ਨੂੰ ਬੰਦੇ ਨੂੰ ਮਾਰਨ ਤੱਕ ਨਹੀਂ ਜਾਂਦੀਆਂ ਬੰਦੇ ਨੂੰ ਗਲਾਂ ਦੁੱਪੜ ਦੇ ਸਕਦੀਆਂ ਅੰਦਰੋਂ ਅੰਦਰੀ ਕੋਸ ਸਕਦੀਆਂ ਪਰ ਮਾਰਾਂ ਗਲਾਂ ਚ ਟਾਇਰ ਤੱਕ ਪਾਉਣ ਤੱਕ ਉਦੋਂ ਹੀ ਜੁਰਤ ਜਾਂਦੀ ਆ ਜਦੋਂ ਸਿਆਸਤ ਦੀ ਛਤਰ ਛਾਇਆ ਹੋਵੇ ਸੋ ਬੜਾ ਹੈਰਾਨ ਕਰਨ ਵਾਲਾ ਬਿਆਨ ਲੱਗਿਆ ਜੀ ਮੈਨੂੰ ਸਾਰੇ ਬਿਆਨ ਦੇ ਵਿੱਚ ਇਹ ਤੇ ਕਾਨੂੰਨ ਵਿਵਸਥਾ ਦੇ ਮਾਮਲੇ ਚ ਕਹਿੰਦੇ ਬਾਹਰੀ ਏਜੰਸੀਆਂ ਸਾਜ਼ਿਸ਼ਾਂ ਰਚ ਰਹੀਆਂ ਕਹਿੰਦੇ ਅਸੀਂ ਤਾਂ ਸਾਡੀ ਤਾਂ ਵਿਵਸਥਾ ਬਹੁਤ ਵਧੀਆ ਬਾਹਰਲੀਆਂ ਏਜੰਸੀਆਂ ਕਰ ਰਹੀਆਂ ਏਜੰਡਾ ਕਹਿੰਦੇ ਸਿਰਫ ਤੇ ਸਿਰਫ ਵਿਕਾਸ ਸਿਰਫ ਕੰਮ ਕੀਤਾ ਅੱਗੇ ਵੀ ਕੰਮ ਕਰਾਂਗੇ ਕਹਿੰਦੇ ਬਸ ਵਿਕਾਸ ਹੀ ਕਰਨਾ ਹੋਰ ਕੋਈ ਨੀ ਤੇ ਸਿੱਧੂ ਦੇ ਮਾਮਲੇ ਚ ਕਹਿੰਦੇ ਸੀ ਜੀ ਆਪਣਾ ਚੰਮ ਤਾਂ ਜੁੱਤੀਆਂ ਵੀ ਬਣਵਾ ਦੇਵਾਂ ਤਾਂ ਵੀ ਅਕਾਲੀ ਦਲ ਦਾ ਅਸਾਨ ਨਹੀਂ ਚੁਕਾ ਸਕਦਾ ਕਹਿੰਦੇ ਸਿੱਧੂ ਕਹਿੰਦੇ ਆਪਦੇ ਚੰਮ ਦੀਆਂ ਜੁੱਤੀਆਂ ਹੀ ਬਣਵਾ ਦੇ ਤੇ ਅਕਾਲੀ ਦਲ ਦਾ ਅਸਾਨ ਨਹੀਂ ਚੁਕਾ ਸਕਦਾ ਕਿਉਂਕਿ ਜਦੋਂ ਉਹ ਲੱਖ ਵੋਟਰਾਂ ਜਿੱਤੇ ਸੀ 85,000 ਵੋਟ ਤਾਂ ਇਕੱਲੀ ਅਕਾਲੀਆਂ ਦੀ ਸੀ ਪਾਈ ਸੀ ਉਹਨਾਂ ਨੂੰ ਤੇ ਉਹ ਕਹਿੰਦੇ ਨਵਜੋਤ ਸਿੱਧੂ ਆ ਜਿਹੜੇ ਉਹ ਭਾਜਪਾ ਨਾਲ ਨਾਰਾਜ਼ ਹੋ ਸਕਦੇ ਅਕਾਲੀ ਦਲ ਨਾਲ ਨਹੀਂ ਤੇ ਮੁੱਖ ਮੰਤਰੀ ਕੌਣ ਦੇ ਜਿਹੜੇ ਜਵਾਬ ਦੇ ਮਾਮਲੇ ਚ ਉਹ ਬੋਲਿਆ ਜੀ ਬਾਦਲ ਹੀ ਮੁੱਖ ਮੰਤਰੀ ਹੋਣਗੇ ਸਾਡੀ ਜੋੜੀ ਇੱਕ ਮਿਸਾਲ ਆ ਬਹੁਤ ਕੁਛ ਸਿੱਖ ਰਿਹਾ ਉਹਨਾਂ ਤੋਂ ਕਹਿੰਦੇ ਸੋ ਇਹ ਕੱਲ ਉਹਨਾਂ ਨੇ ਬੜੀ ਖੁੱਲ ਕੇ ਜਿਹੜੀ ਇੰਟਰਵਿਊ ਕੀਤੀ ਆ ਮੈਂ ਸਾਡੇ ਸਰੋਤਿਆਂ ਨੂੰ ਵੀ ਕਹੂੰਗਾ ਪੰਜਾਬੀ ਜਾਗਰਣ ਚ 1.5-2 ਪੇਜ ਲੱਗੇ ਅੱਜ ਤੇ ਕਾਫੀ ਚੀਜ਼ਾਂ ਤੁਸੀਂ ਜ਼ਰੂਰ ਪੜਿਓ ਤਾਂ ਤੁਹਾਨੂੰ ਆਪ ਹੀ ਪਤਾ ਲੱਗ ਜੂਗਾ ਵੀ ਕਿੱਥੇ ਜੇ ਕੀ ਗੱਲਾਂ ਹੋਈਆਂ ਤੇ ਕੀ ਨਹੀਂ
ਜੀ ਤੇ ਬਰਾੜ ਸਾਹਿਬ ਸਨੀ ਸਿੰਘ ਸਾਡੇ ਨਾਲ ਜੁੜੇ ਆ ਟੈਲੀਗ੍ਰਾਮ ਦੇ ਜ਼ਰੀਏ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿ ਰਹੇ ਕਿ ਮਿੰਟੂ ਭਾਜੀ ਪਰ ਹੁਣ ਤਾਂ ਲੱਗਦਾ ਜੀ ਕਿ ਸਾਰਾ ਮੀਡੀਆ ਫੇਕ ਆ ਕੋਈ ਵੀ ਗੱਲ ਸਹੀ ਨੂੰ ਸਹੀ ਨਹੀਂ ਦੱਸਦਾ ਤੇ ਇਸ ਮੀਡੀਆ ਮਿੰਟੂ ਜੀ ਸਾਰੇ ਕੋਲ ਅੱਜ ਕੱਲ ਕਹਿੰਦੇ ਕਿ ਅੱਜ ਕੱਲ ਤੇ ਪੈਸੇ ਦੀ ਗੇਮ ਹੀ ਆ ਜੀ
ਬਿਲਕੁਲ ਦੇਖੋ ਸਨੀ ਜੀ ਇਹ ਚ ਕੋਈ ਝੂਠ ਨੀ ਹੈ ਜਿਹੜੇ ਮੀਡੀਆ ਹਾਊਸ ਖੁੱਲੇ ਆ ਉਹ ਕੋਈ ਸੇਵਾ ਭਾਵਨਾ ਨੂੰ ਤਾਂ ਖੁੱਲੇ ਨੀ ਉਹ ਖੁੱਲੇ ਆ ਕਮਾਈ ਕਰਨ ਨੂੰ ਤਾਂ ਉਹਨਾਂ ਨੇ ਪਹਿਲਾਂ ਤਾਂ ਆਪਦੀ ਕਮਾਈ ਆਪਦੇ ਖਰਚੇ ਕੱਢਣੇ ਕੱਢਣੇ ਆ ਇਹ ਤਾਂ ਤੁਸੀਂ ਜੇ ਹੁਣ ਤੁਹਾਨੂੰ ਬਹੁਤ ਘੱਟ ਮਿਲਣਗੇ ਹਰਮਨ ਰੇਡੀਓ ਤੇ ਪੰਜਾਬੀ ਅਖਬਾਰ ਵਰਗੇ ਜਿਹੜੇ ਦਿਹਾੜੀ ਕਰਕੇ ਚਲਾਉਂਦੇ ਆ ਤੇ ਸਾਨੂੰ ਅਸੀਂ ਉਡੀਕਦੇ ਆ ਰੋਜ਼ ਵੀ ਕੋਈ ਤਾਂ ਸਾਨੂੰ ਆਖੇ ਵੀ ਸਾਨੂੰ ਕੁਛ ਤਾਂ ਦਿੰਦੇ ਆ ਤੇ ਪਰ ਨਹੀਂ ਅਸੀਂ ਆਪਦਾ ਕੰਮ ਕਰਦੇ ਆ ਕੰਮ ਕਰਕੇ ਚਲਾਉਣੇ ਆ ਇਸ ਲਈ ਖੁੱਲ ਕੇ ਬੋਲ ਵੀ ਲੈਂਦੇ ਆ ਸਾਡੇ ਤੇ ਕੋਈ ਕਿਸੇ ਕਿਸਮ ਦੀ ਪਾਬੰਦੀ ਨਹੀਂ ਹੈ ਪਰ ਜੇ ਹੁਣ ਦੂਜੇ ਵੱਡੇ ਮੀਡੀਆ ਹਾਊਸ ਜਿਹੜੇ ਚੱਲ ਰਹੇ ਆ ਜੇ ਕਹੀਏ ਵੀ ਭਾਈ ਅਜੀਤ ਅਖਬਾਰ ਜਾਂ ਜਗਬਾਣੀ ਪੰਜਾਬ ਕੇਸਰੀ ਜਾਂ ਜਾਗਰਣ ਇਹ ਸਾਨੂੰ ਕੱਲੀ ਨਿਊਟਰਲ ਖਬਰਾਂ ਦੇਣ ਤੇ ਸਾਨੂੰ ਕਮਾਈ ਉੱਥੋਂ ਉਹ ਕਮਾਈ ਕਿੱਥੋਂ ਕਰ ਲੈਣਗੇ ਉਹ ਨਹੀਂ ਕਰ ਸਕਣਗੇ ਉਹਨਾਂ ਨੂੰ ਕਮਾਈ ਲਈ ਇਸ਼ਤਿਹਾਰਬਾਜ਼ੀ ਵੀ ਕਰਨੀ ਪਊ ਉਹਨਾਂ ਨੂੰ ਸਰਕਾਰਾਂ ਦੇ ਹੱਥਾਂ ਨਹੀਂ ਵੀ ਦੇਖਣਾ ਪਊ ਕਿਉਂਕਿ ਸਰਕਾਰਾਂ ਕੋਲੇ ਵੀ ਇੱਕ ਵੱਡਾ ਬਜਟ ਹੁੰਦਾ ਜਿਹੜਾ ਚ ਉਹ ਕਰੋੜਾਂ ਰੁਪਇਆ ਜਿਹੜਾ ਅਖਬਾਰਾਂ ਨੂੰ ਤੇ ਚੈਨਲਾਂ ਨੂੰ ਦਿੰਦੇ ਆ ਤੇ ਇਵੇਂ ਜਿਵੇਂ ਹੁਣ ਸ਼੍ਰੋਮਣੀ ਕਮੇਟੀ ਵਰਗਾ ਅਦਾਰਾ ਜਿਹੜਾ ਕਿ ਡੋਨੇਸ਼ਨ ਤੇ ਚੱਲਦਾ ਤੇ ਪਰ ਉਹ ਫੇਰ ਵੀ ਅਖਬਾਰਾਂ ਨੂੰ 90-90 ਲੱਖ ਦੇ ਇਸ਼ਤਿਹਾਰ ਦੇ ਸਕਦਾ ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਮੀਡੀਆ ਨੂੰ ਖਰਾਬ ਕਰ ਰਹੀਆਂ ਮੀਡੀਆ ਨੂੰ ਪ੍ਰਭਾਵਿਤ ਕਰ ਰਹੀਆਂ ਤੇ ਵਾਕਈ ਇਹ ਸੱਚਾਈ ਦੀ ਗੱਲ ਵੀ ਮੀਡੀਆ ਦੇ ਵਿੱਚ ਹੁਣ ਤੁਹਾਨੂੰ ਨਿਊਟਰਲ ਖਬਰ ਤੇ ਨਿਊਟਰਲ ਗੱਲਬਾਤ ਲੱਭਣ ਵਾਸਤੇ ਬਹੁਤ ਕੋਸ਼ਿਸ਼ ਕਰਨੀ ਪੈਣੀ ਆ ਤੇ ਦੂਜਾ ਜਿਹੜਾ ਉਹ ਸ਼ੇਰ ਆ ਗਿਆ ਵਾਲੀ ਕਹਾਣੀ ਆ ਜੀ ਹੁਣ ਸਾਨੂੰ ਹਰ ਚੀਜ਼ ਦੇ ਵਿੱਚ ਸ਼ੱਕ ਦਿਖਾਈ ਦੇਣ ਲੱਗ ਗਿਆ ਜਦੋਂ ਆਲਾ ਦੁਆਲਾ ਗੰਧਲੀ ਇੰਨਾ ਗਿਆ ਵੀ ਸਾਨੂੰ ਸੱਚਾਈ ਲੱਭਣ ਲਈ ਉਹਦੇ ਵਿੱਚੋਂ ਗਾਰ ਦੇ ਵਿੱਚੋਂ ਹੱਥ ਮਾਰਨ ਨੂੰ ਜੀ ਨੀ ਕਰਦਾ ਲੱਗਦਾ ਹੀ ਨੀ ਵੀ ਇੱਥੋਂ ਕੁਛ ਸੱਚ ਨਿਕਲੂਗਾ ਇਹ ਚ ਕੋਈ ਦੋ ਰਾਇ ਨੀ ਹੈ ਜੀ ਮੀਡੀਆ ਦੇ ਮਾਮਲੇ ਚ
ਜੀ ਜੀ ਵਿਰਾਟ ਸਾਹਿਬ ਤੇ ਨਿਰਵੈਰ ਸਿੰਘ ਨਵੀਂ ਵਿਨੀਪੈਗ ਤੋਂ ਜੁੜੇ ਆ ਜੀ ਸਾਡੇ ਨਾਲ ਤੇ ਵਿਰਾਟ ਸਾਹਿਬ ਵੀਰਾਂ ਨੇ ਬੜਾ ਇੱਕ ਖਾਸ ਸਵਾਲ ਜਿਹੜਾ ਉਹ ਕੀਤਾ ਹੈ ਕਹਿੰਦੇ ਵੀ ਤੁਸੀਂ ਹੁਣ ਵੀਰ ਨੂੰ ਇਹ ਪੁੱਛ ਕੇ ਦੱਸੋ ਵੀ 6 ਲੱਖ ਜਮਾ ਕਰਨ ਦਾ ਤਰੀਕਾ ਕੀ ਹੈ
ਬਿਲਕੁਲ ਜੀ ਬਿਲਕੁਲ ਦੇਖੋ ਇਹ ਮਿਹਨਤ ਆ ਤਰੀਕਾ ਤਰੀਕਾ ਕੁਛ ਨੀ ਹੁੰਦਾ ਜੀ ਮੈਂ ਤਾਂ ਇੱਕ ਚੀਜ਼ ਨੋਟ ਕੀਤੀ ਹੈ ਵੀ ਜਿਹੜਾ ਸਾਫ਼ ਨੀਅਤ ਨਾਲ ਚੱਲ ਪੈਂਦਾ ਸਿੱਧਾ ਹੋ ਕੇ ਮਿਹਨਤ ਕਰਦਾ ਉਹਦੇ ਮੂਹਰੇ ਕੋਈ ਚੀਜ਼ ਇਹੋ ਜਿਹੀ ਨਹੀਂ ਜਿਹੜੀ ਰਾਹ ਨਾ ਦੇਵੇ ਤੁਹਾਨੂੰ ਆਪੇ ਰਾਹ ਦੇਊਗੀ ਹਰ ਚੀਜ਼ ਰਾਹ ਦੇ ਦੇਊਗੀ ਤੁਹਾਨੂੰ ਇਹ ਵੱਡੇ ਤੋਂ ਵੱਡੇ ਕਹਿੰਦੇ ਨੀ ਵੀ ਗਿਵ ਅਪ ਨਾ ਕਰੋ ਵੱਡੇ ਤੋਂ ਵੱਡੇ ਕੰਮ ਮੈਂ ਰਾਹ ਦਿੰਦੇ ਦੇਖੇ ਆ ਹਾਂ ਹੋ ਸਕਦਾ ਕਈ ਵਾਰੀ ਤੁਹਾਡੇ ਤੋਂ ਕੰਮ ਉਲਝ ਗਿਆ ਕੋਈ ਕੰਮ ਨਹੀਂ ਹੋ ਰਿਹਾ ਤਾਂ ਤੁਸੀਂ ਉਦੋਂ 10 ਮਿੰਟ ਛੱਡ ਦਿਓ ਪਾਣੀ ਪਤਾਣੀ ਪੀ ਕੇ 10 ਮਿੰਟਾਂ ਬਾਅਦ ਨਵੇਂ ਸਿਰੇ ਤੋਂ ਜਦੋਂ ਤੁਸੀਂ ਟਰਾਈ ਸ਼ੁਰੂ ਕਰੋਗੇ ਜਾਂ ਦੂਜੇ ਦਿਨ ਟਰਾਈ ਸ਼ੁਰੂ ਕਰੋਗੇ ਤਾਂ ਤੁਸੀਂ ਫੇਰ ਉਹਨੂੰ ਕਰ ਲਓਗੇ ਦੁਨੀਆਂ ਦੇ ਉੱਤੇ ਮੈਨੂੰ ਨਹੀਂ ਲੱਗਦਾ ਇਹੋ ਜਿਹਾ ਕੋਈ ਕੰਮ ਹੈਗਾ ਜਿਹੜਾ ਕਿ ਹੋਣ ਲਾਇਕ ਨਾ ਹੋਵੇ ਤੁਹਾਡੇ ਜਜ਼ਬੇ ਹੋਣੇ ਚਾਹੀਦੇ ਤੁਹਾਡੇ ਕੰਮ ਕਰਨ ਦੀ ਜਾਂ ਮਿਹਨਤ ਜਾਂ ਤੁਹਾਡੀ ਨੇਕ ਨੀਤੀ ਹੋਣੀ ਚਾਹੀਦੀ ਆ ਸੋ ਇਹੀ ਨੇਕ ਨੀਤੀ ਨਾਲ ਤੁਹਾਡੇ ਕੋਲ 1-1 ਡਾਲਰ ਨਾਲ ਹੀ 6 ਲੱਖ ਡਾਲਰ ਜੁੜ ਸਕਦਾ ਇਹ ਕੋਈ ਵੱਡੀ ਚੀਜ਼ ਨਹੀਂ ਹੈ ਪਰ ਕਰਨਾ ਤਾਂ ਇਹ ਹੈ ਵੀ ਤੁਸੀਂ ਇੱਕ ਮਿਹਨਤ ਕਰਨੀ ਆ ਤੇ ਜਿਹੜੇ ਫਲ ਦੀ ਆਸ ਨੀ ਕਰਨੀ, ਜਿਹੜੀਆਂ ਆਮ ਸਾਡੇ ਗ੍ਰੰਥ ਸਾਨੂੰ ਰੋਜ਼ ਇਹ ਜਿਹੀਆਂ ਸਿੱਖਿਆਵਾਂ ਦਿੰਦੇ ਆ, ਪਰ ਅਸੀਂ ਉਹ ਸਿੱਖਿਆਵਾਂ ਦੇ ਉੱਤੇ ਅਸਰ ਘੱਟ ਕਰਦੇ ਹਾਂ, ਇੱਥੇ ਆ ਕੇ ਪ੍ਰੋਬਲਮ ਹੁੰਦੀ ਆ। ਪਰ ਮੈਂ ਬੇਨਤੀ ਇਹ ਵੀ ਕਰੂੰਗਾ ਸਰੋਤਿਆਂ ਨੂੰ ਵੀ ਇਕੱਲਾ ਪੈਸਾ 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 ਨਾ ਕਰੋ, ਪੈਸਾ ਵੀ ਕੋਈ ਚੀਜ਼ ਨੀ ਹੈ, ਪੈਸਾ ਤਾਂ ਪਿਆ ਰਹਿ ਜਾਂਦਾ ਤੇ ਇੱਕ ਜਿਹੜਾ ਜ਼ਿੰਦਗੀ ਦਾ ਇੱਕ ਸਾਹ ਵੀ ਕਹਿੰਦੇ ਤੁਸੀਂ ਨਹੀਂ ਉਹਦੇ ਨਾਲ ਖਰੀਦ ਸਕਦੇ, ਤੇ ਇੱਕ ਕੌੜੀ ਸੱਚਾਈ ਆ। ਸੋ ਕੋਸ਼ਿਸ਼ ਕਰੋ ਜੀ ਜੀਵਨ ਨੂੰ ਜਿਉਂ, ਜੀਵਨ ਨੂੰ ਨਾਲ ਨਾਲ ਜੇ ਤੁਸੀਂ ਕਮਾਈ ਵੀ ਕਰੋ, ਨਾਲ ਨਾਲ ਅੱਗੇ ਵੀ ਵਧੋ, ਨਾਲ ਨਾਲ ਜਿਹੜੀ ਸੁੱਖ ਸੁਵਿਧਾ ਵੀ ਮਾਣੋ। ਇਹ ਨਾ ਹੋਵੇ ਵੀ ਤੁਸੀਂ ਸੁੱਖ ਸੁਵਿਧਾਵਾਂ ਛੱਡ ਕੇ ਤੇ ਕੋਈ ਚੀਜ਼ ਬਣਾਉਣ ਦੇ ਚੱਕਰਾਂ ਦੇ ਵਿੱਚ ਪੈਸਿਆਂ ਦੇ ਢੇਰ ਲਾਈ ਜਾਓ ਤੇ ਬਾਅਦ ਚੋਂ ਢੇਰ ਹੀ ਉਵੇਂ ਦੀ ਉਵੇਂ ਉੱਥੇ ਪਈ ਰਹਿ ਜੇ। ਸੋ ਇਹ ਇੱਕ ਬਹੁਤ ਵੱਡੀ ਇਹਦੇ ਵਿੱਚ ਸੋਚ ਹੋਣੀ ਚਾਹੀਦੀ ਹੈ ਬੰਦੇ ਦੀ ਵੀ ਮੈਂ ਜੀਵਨ ਨੂੰ ਕਿਵੇਂ ਜਿਉਣਾ। ਮੈਂ ਆਪਣੇ ਜੀਵਨ ਬਾਰੇ ਹੀ ਝਾਤ ਮਾਰ ਰਿਹਾ ਸੀ ਤਾਂ ਮੈਂ ਦੇਖ ਰਿਹਾ ਸੀ ਕਿਵੇਂ ਸਾਡੀ ਜੁਆਇੰਟ ਫੈਮਿਲੀ ਸੀ, ਕਿਵੇਂ ਅਸੀਂ ਜੁਆਇੰਟ ਫੈਮਿਲੀ ਦੇ ਵਿੱਚ ਹੱਸਦੇ ਸੀ, ਖੇਡਦੇ ਸੀ, ਤਾਏ ਚਾਚੇ ਪਰਿਵਾਰ ਸੀ, ਫਿਰ ਉਦੋਂ ਬਾਅਦ ਘਟਦੇ ਘਟਦੇ ਸੀ ਇਕੱਲੇ ਇਕੱਲੇ ਫੈਮਿਲੀਆਂ ਜਿਹੜੀਆਂ ਆਪਦੇ ਡੱਬਿਆਂ ਚ ਬੰਦ ਹੋ ਗਏ, ਉਹ ਇਕੱਲੀਆਂ ਫੈਮਿਲੀਆਂ ਤੋਂ ਬਾਅਦ ਵੀ ਮਾਂ ਬਾਪ ਅੱਡ ਹੋ ਗਏ, ਅਸੀਂ ਅੱਡ ਵਿਦੇਸ਼ਾਂ ਦੇ ਵਿੱਚ ਆ ਕੇ ਸਾਡੇ ਖਾਨਦਾਨ ਚ ਮੈਂ ਜੋ ਨਿਗਾਹ ਮਾਰੀ ਅੱਡ ਹੋ ਗਏ। ਹੁਣ ਅਗਲਾ ਸਟੈਪ ਜਦੋਂ ਮੈਂ ਦੇਖ ਰਿਹਾ ਸਾਡੀ ਫੈਮਿਲੀ ਉਦੋਂ ਛੋਟੀ ਹੈ ਤਿੰਨ ਜੀ ਹੈ ਤਾਂ ਸਾਨੂੰ ਮੈਨੂੰ ਵੀ ਪਤਾ ਲੱਗ ਰਿਹਾ ਵੀ ਹੁਣ ਜਦੋਂ ਮੇਰੇ ਬੱਚੇ ਨੂੰ ਜੋਬ ਲੱਗ ਗਈ ਉਹ ਵੀ ਪਤਾ ਨੀ ਕਿੱਥੇ ਜਾ ਕੇ ਬੈਠ ਜੂਗਾ, ਤੇ ਮੈਨੂੰ ਉਹ ਚੀਜ਼ ਕੱਲ ਪੂਰੀ ਤੌਰ ਦੇ ਉੱਤੇ ਅੰਦਰ ਬੈਠੇ ਨੂੰ ਸਤਾ ਰਹੀ ਸੀ ਵੀ ਯਾਰ ਕਿੱਥੋਂ ਕੀ ਅਸੀਂ ਇਹ ਤਰੱਕੀ ਕੀਤੀ ਆ, ਕੀ ਅਸੀਂ ਅੱਗੇ ਵਧੇ ਆ, ਇਹ ਤੇ ਕਿਹੜੇ ਕਿਹੜੀ ਤਰੱਕੀ ਅਸੀਂ ਕਰ ਲਈ ਜਿਹਦੇ ਨਾਲ ਅਸੀਂ ਸਾਨੂੰ ਦੇਖ ਰਿਹਾ ਵੀ ਆਉਣ ਵਾਲੇ 10 ਸਾਲਾਂ ਨੂੰ ਅਸੀਂ 2G ਹੋਵਾਂਗੇ ਜਾਂ ਨਹੀਂ ਹੋਵਾਂਗੇ ਜਾਂ ਇਕੱਲੇ ਇਕੱਲੇ ਹੋਵਾਂਗੇ ਜਾਂ ਕੀ ਮਾਹੌਲ ਹੋਊਗਾ ਇਹ ਤਾਂ ਪਤਾ ਨੀ, ਤਾਂ ਕੁਦਰਤ ਨੂੰ ਪਤਾ ਤੇ ਅਸੀਂ ਹੁਣ ਇਸ ਢੰਗ ਦਾ ਜੀਵਨ ਹੋਊਗਾ ਸਾਡਾ। ਇਹ ਵੱਖਰੀ ਗੱਲ ਆ ਵੀ ਦੁਨੀਆਂ ਲਈ ਸਾਡੇ ਰਾਹ ਖੁੱਲ ਗਏ, ਪਰ ਪਰਿਵਾਰ ਜਿਹੜਾ ਕਿ 20-25 ਜੀਆਂ ਦਾ ਪਰਿਵਾਰ ਸੀ ਉੱਥੋਂ ਸਿਮਟ ਕੇ ਆ ਕੇ ਅਸੀਂ ਕਹਿੰਦਾ ਨਾਲ ਗੱਲ ਕਰਾਂਗੇ। ਸੋ ਇਹ ਇਹ ਕਈ ਵਾਰੀ ਜ਼ਿਆਦਾ ਤਰੱਕੀ ਵੀ ਆ ਜਿਹੜੀ ਨਾ ਉਹ ਕੋਈ ਬਾਹਲੀ ਚੰਗੀ ਚੀਜ਼ ਨਹੀਂ ਹੈ। ਹਰ ਚੀਜ਼ ਹੀ ਰਾਹ ਸਿਰ ਦੀ ਚੰਗੀ ਲੱਗਦੀ ਹੈ, ਤਰੱਕੀਆਂ ਤਾਂ ਹੀ ਚੰਗੀਆਂ ਲੱਗਦੀਆਂ ਜੇ ਤੁਸੀਂ ਆਪਦਾ ਪਿਛੋਕੜ ਆਪਦਾ ਆਲਾ ਦੁਆਲਾ ਵੀ ਸਾਂਭ ਕੇ ਰੱਖ ਲਿਆ।
ਬਿਲਕੁਲ ਜੀ ਬਰਾੜ ਸਾਹਿਬ, ਸਰੋਤੇ ਸਾਡੇ ਨਾਲ ਕਾਫੀ ਜੁੜ ਰਹੇ ਅੱਗੇ ਤੋਂ ਅੱਗੇ ਤੇ ਮਨਦੀਪ ਸਿੰਘ ਹੁਣਾਂ ਨੇ ਜਿਹੜਾ ਜਵਾਬ ਦੇ ਦਿੱਤਾ ਹੈ ਕਹਿੰਦੇ ਜੀ ਕੰਮ ਕੀਤਾ ਹੈ ਹਾਰਡ ਬਰੋ। ਸੋ ਬਿਲਕੁਲ ਜੀ ਕੰਮ ਸਾਰਾ ਗੱਲ ਸਾਰੀ ਹਾਰਡ ਵਰਕ ਦੀ ਹੈਗੀ ਹੈ ਤੇ ਹਾਰਡ ਵਰਕ ਕਰੋ ਤੇ ਕੋਈ ਵੀ ਕੰਮ ਜਿਹੜਾ ਉਹ ਕੋਈ ਛੋਟਾ ਵੱਡਾ ਨਹੀਂ ਹੈ, ਤੁਸੀਂ ਕੋਈ ਵੀ ਕਾਮਯਾਬੀ ਹਾਸਲ ਕਰ ਸਕਦੇ ਹੋ। ਤੇ ਹਰਪ੍ਰੀਤ ਸਿੰਘ ਕੋਹਲੀ ਹੁਣਾਂ ਨੇ ਬ੍ਰਿਸਬੇਨ ਤੋਂ ਵੀ ਜੀ ਕਿਹਾ ਹੈ ਕਿ ਕਾਮਯਾਬੀ ਦਾ ਜਨੂਨ ਹੋਣਾ ਚਾਹੀਦਾ ਹੈ, ਮੁਸ਼ਕਲਾਂ ਦੀ ਕੀ ਔਕਾਤ ਕਿ ਉਹ ਰਾਹ ਰੋਕ ਸਕਣ। ਤੇ ਸਨੀ ਸਿੰਘ ਹੁਣਾਂ ਨੇ ਜੀ ਹਾਮੀ ਭਰੀ ਹੈ ਕਹਿੰਦੇ ਕਿ ਜੀ ਹਰਮਨ ਰੇਡੀਓ ਤਾਂ ਆਪਣਾ ਰੇਡੀਓ ਹੈ ਜੀ, ਘਰ ਦਾ ਮੈਂਬਰ ਆ ਹਰਮਨ ਰੇਡੀਓ। ਸੋ ਬਿਲਕੁਲ ਜੀ ਸਨੀ ਸਿੰਘ, ਅਸੀਂ ਬਿਲਕੁਲ ਇਸ ਗੱਲ ਦੇ ਹਾਮੀ ਭਰਦੇ ਹਾਂ ਤੁਹਾਡੇ ਨਾਲ ਕਿ ਬਿਲਕੁਲ ਬਰਾੜ ਸਾਹਿਬ ਏਦਾਂ ਹੀ ਲੱਗਦਾ ਹੁੰਦਾ ਮੈਨੂੰ ਤੇ ਕਿ ਅਸੀਂ ਕਿਸੇ ਘਰ ਦੇ ਵਿੱਚ ਬੈਠੇ ਆਪਸ ਵਿੱਚ ਗੱਲਾਂ ਬਾਤਾਂ ਕਰ ਰਹੇ ਹਾਂ।
ਦੇਖੋ ਮੈਨੂੰ ਕੈਨੇਡਾ ਦੇ ਵਿੱਚ ਇਹ ਸਵਾਲ ਬਹੁਤ ਵਾਰੀ ਕੀਤਾ ਗਿਆ, ਬਹੁਤ ਥਾਂ ਤੇ ਸਾਨੂੰ ਜਦੋਂ ਮੈਂ ਤੇ ਅਮਨਦੀਪ ਕਿਤੇ ਵੀ ਜਾਂਦੇ ਸਾਨੂੰ ਸਵਾਲ ਕੀਤਾ ਜਾਂਦਾ ਵੀ ਹਰਮਨ ਰੇਡੀਓ ਪੰਜਾਬੀ ਅਖਬਾਰ ਜਿਹੜਾ ਤੁਸੀਂ ਅਦਾਰਾ ਚਲਾ ਰਹੇ ਹੋ ਇਸ ਅਦਾਰੇ ਦਾ ਕੀ ਆਧਾਰ ਆ ਤੇ ਕੀ ਇਹ ਮੀਡੀਆ ਹਾਊਸ ਚਲਾ ਰਹੇ ਹੋ ਤੁਸੀਂ, ਇਹ ਕਰ ਰਹੇ ਹੋ ਬਹੁਤ। ਮੈਂ ਉਹਨਾਂ ਨੂੰ ਕਿਹਾ ਵੀ ਦੇਖੋ ਹਾਊਸ ਤਾਂ ਅਸੀਂ ਚਲਾ ਰਹੇ ਹਾਂ ਤੇ ਉਸ ਹਾਊਸ ਦੇ ਵਿੱਚ ਇੱਕ ਪਰਿਵਾਰ ਆ, ਪਰ ਅਸੀਂ ਮੀਡੀਆ ਮੂਡੀਆ ਜਾਂ ਕੋਈ ਅਦਾਰਾ ਅਧੂਰਾ ਉਸ ਢੰਗ ਨਾਲ ਨਹੀਂ ਚਲਾ ਰਹੇ ਜਿਹੜਾ ਕਮਰਸ਼ੀਅਲ ਹੁੰਦਾ ਜਾਂ ਸਾਡੀ ਜਿਹੜੀ ਫੀਲਿੰਗ ਵੱਖਰੀ ਆ। ਮੈਂ ਕਿਹਾ ਸਾਡੇ ਜਿਹੜੇ ਸਾਨੂੰ ਜਿਹੜੇ ਈਮੇਲ ਕਰਦੇ ਆ ਸੱਜਣ ਮਿੱਤਰ ਜਾਂ ਜਿਹੜੇ ਸਾਨੂੰ ਕਹਿੰਦੇ ਉਹ ਕਦੇ ਉਹਨਾਂ ਨੇ ਇਹ ਨਹੀਂ ਮਹਿਸੂਸ ਕੀਤਾ ਵੀ ਹਰਮਨ ਰੇਡੀਓ ਨੂੰ ਜਾਂ ਪੰਜਾਬੀ ਅਖਬਾਰ ਨੂੰ ਈਮੇਲ ਕਰ ਰਹੇ ਹਾਂ ਜਾਂ ਮਿੰਟੂ ਬਰਾੜ ਨੂੰ ਜਾਂ ਅਮਨਦੀਪ ਨੂੰ ਕਹਿ ਰਹੇ। ਉਹ ਸਾਨੂੰ ਆਪਣੇ ਆਪ ਨੂੰ ਪਰਿਵਾਰਕ ਜੀ ਸਮਝ ਕੇ ਸਾਡੇ ਨਾਲ ਵਰਤਾਰਾ ਕਰਦੇ ਆ ਤੇ ਪਰਿਵਾਰ ਦੇ ਤੌਰ ਤੇ ਜਿੱਤ ਅਸੀਂ ਵਿਚਰਦੇ ਹਾਂ। ਉਹਨਾਂ ਨੂੰ ਬੜੀ ਹੈਰਾਨੀਆਂ ਜੀ ਲੱਗੀਆਂ ਇਹ ਗੱਲ ਦੀਆਂ, ਪਰ ਅਸੀਂ ਰੋਜ਼ ਇਸ ਦੇ ਯੂਜ਼ ਟੂ ਹੋ ਗਏ ਹਾਂ ਜੀ। ਵਾਕਈ ਵੀ ਅਸੀਂ ਇੱਕ ਪਰਿਵਾਰ ਹਾਂ ਤੇ ਪਰਿਵਾਰ ਦੇ ਤੌਰ ਤੇ ਇਕੱਠੇ ਵਧਣੇ ਚਾਹੁੰਦੇ ਹਾਂ। ਜੇ ਕਿਸੇ ਕੋਲੇ ਵੀ ਸਾਡੇ ਸੱਜਣ ਮਿੱਤਰ ਕੋਲੇ ਵਧੀਆ ਇਨਫੋਰਮੇਸ਼ਨ ਹੁੰਦੀ ਆ ਤੇ ਬੜੀ ਚਾਈ ਚਾਈ ਸਭ ਨਾਲ ਸਾਂਝੀ ਕਰਦਾ, ਅਸੀਂ ਕਰਦੇ ਹਾਂ, ਸਾਡੇ ਕੋਲੋਂ ਆਉਂਦੇ ਆ, ਇੱਕ ਦੂਜੇ ਨਾਲ ਅਸੀਂ ਵਟਾਂਦਰਾ ਕਰਦੇ ਹਾਂ, ਇਹੀ ਇੱਕ ਚੰਗੇ ਪਰਿਵਾਰ ਦੀਆਂ ਜਿਹੜੀਆਂ ਨਿਸ਼ਾਨੀਆਂ ਹੁੰਦੀਆਂ। ਬਾਕੀ ਜਿਹੜੀ ਮਿਹਨਤ ਦੀ ਗੱਲ ਕੀਤੀ ਹੈ ਵੀ ਸਾਰਿਆਂ ਨੇ ਕਿਹਾ ਨਾ ਜਨੂਨ, ਮੈਂ ਕੱਲ ਪਰਸੋਂ ਨਾ ਰਣਦੀਪ ਹੁੱਡੇ ਦੀ ਇੰਟਰਵਿਊ ਸੁਣ ਰਿਹਾ ਸੀਗਾ, ਅਚਾਨਕ ਹੀ ਟੀਵੀ ਦੇ ਉੱਤੇ ਆ ਰਹੀ ਸੀ, ਤਾਂ ਉਹ ਬੰਦਾ ਬੜਾ ਮੈਨੂੰ ਐਕਟਰ ਦੇ ਤੌਰ ਤੇ ਬੜਾ ਭਾਉਂਦਾ। ਉਹਦੀਆਂ ਮੈਂ 5-7 ਫਿਲਮਾਂ ਦੇਖੀਆਂ ਤੇ ਉਹਦੀ ਐਕਟਿੰਗ ਲਾਜਵਾਬ ਹੁੰਦੀ ਹੈ ਤੇ ਉਹਦੇ ਬੰਦੇ ਦੇ ਅੰਦਰ ਇੱਕ ਕੁਝ ਕਰ ਗੁਜ਼ਰਨ ਦਾ ਜਜ਼ਬਾ, ਤੇ ਉਹ ਜਜ਼ਬਾ ਉਹਨੇ ਦੱਸਿਆ ਕਹਿੰਦਾ ਵੀ ਮੈਂ ਦੇਖੋ ਸਭ ਤੋਂ ਪਹਿਲਾਂ ਤਾਂ ਆਸਟ੍ਰੇਲੀਆ ਦਾ ਹੋਣ ਕਰਕੇ ਸਾਨੂੰ ਥੋੜਾ ਜਿਹਾ ਟੱਚ ਹੋ ਜਾਂਦਾ ਉਹਦੇ ਨਾਲ, ਉਹ ਵੀ ਆਸਟ੍ਰੇਲੀਆ ਐਜ ਏ ਸਟੂਡੈਂਟ ਆਇਆ, ਲੰਮਾ ਚਿਰ 5-7 ਸਾਲ ਉਹਨੇ ਆਸਟ੍ਰੇਲੀਆ ਦੇ ਵਿੱਚ ਸਾਡੇ ਵਾਲੀ ਮਿਹਨਤ ਕੀਤੀ, ਤੇ ਉਹ ਸ਼ਰੇਆਮ ਕਹਿੰਦਾ ਆਪਦੀ ਇੰਟਰਵਿਊ ਚ ਉਹਨੇ ਕਿਹਾ ਕਹਿੰਦਾ ਮੈਂ ਕਾਰ ਵਾਸ਼ ਤੇ ਕਾਰਾਂ ਧੋਤੀਆਂ, ਮੈਂ ਬਹੁਤ ਟੈਕਸੀ ਚਲਾਈ, ਮੈਂ ਹਰ ਉਹ ਕੰਮ ਕੀਤਾ ਜਿਹੜਾ ਮੈਨੂੰ ਕਰਨਾ ਪੈਣਾ ਸੀ ਤੇ ਜਿਹਦੇ ਨਾਲ ਮੈਂ ਪੜ੍ਹ ਸਕਦਾ ਸੀ ਜਾਂ ਮੈਂ ਕੁਛ ਕਰ ਸਕਦਾ ਸੀ। ਤਾਂ ਕਹਿੰਦਾ ਉਹ ਕਹਿੰਦਾ ਮੈਨੂੰ ਉਸ ਦੌਰਾਨ ਚ ਪਰ ਮੇਰੀ ਇੱਕ ਜਨੂਨ ਸੀ, ਮੇਰਾ ਇੱਕ ਜਜ਼ਬਾ ਸੀ, ਮੈਂ ਇੱਕ ਐਕਟਰ ਬਣਨਾ ਤੇ ਉਹ ਮੈਨੂੰ ਇੱਥੋਂ ਤੱਕ ਲਿਆਇਆ। ਤੇ ਅੱਜ ਰਣਦੀਪ ਹੁੱਡੇ ਦਾ ਨਾਂ ਫਿਲਮ ਇੰਡਸਟਰੀ ਚ ਜੇ ਗੱਲ ਕਰੀਏ ਤਾਂ ਕਾਫੀ ਵੱਡੇ ਪੱਧਰ ਤੇ ਵੱਡੇ ਵੱਡੇ ਨਾਵਾਂ ਵਿੱਚੋਂ ਗਿਣਿਆ ਜਾਂਦਾ। ਤਾਂ ਉਸ ਬੰਦੇ ਨੇ ਕਿਸੇ ਬੰਦੇ ਨੇ ਸਵਾਲ ਕੀਤਾ, ਕਹਿੰਦੇ ਜੀ ਤੁਸੀਂ ਫਲਾਨੀ ਫਿਲਮ ਦੇ ਵਿੱਚ ਇੱਕ ਕੁਇੰਟਲ ਦੇ ਸੀ ਤੇ ਅਗਲੀ ਫਿਲਮ ਚ 65 ਕਿਲੋ ਦੇ ਹੋ ਗਏ ਤੇ ਤੁਸੀਂ 30-20 ਕਿਲੋ ਵੇਟ ਆ ਜਿਹੜਾ ਉਹ ਕਿਵੇਂ ਘਟਾ ਲਿਆ? ਮੈਂ ਤਾਂ 10 ਸਾਲ ਹੋ ਗਏ ਕੋਸ਼ਿਸ਼ ਕਰੀ ਜਾਂਦਾ, ਮੇਰਾ ਵੇਟ ਨੀ ਘਟਦਾ, ਕਿਸੇ ਨੇ ਸਰੋਤੇ ਨੇ ਸਵਾਲ ਕੀਤਾ। ਤਾਂ ਉਹ ਹੁੱਡੇ ਨੇ ਬੜਾ ਵਧੀਆ ਜਵਾਬ ਦਿੱਤਾ, ਉਹ ਆਹਦਾ ਤੁਸੀਂ ਗਲਤੀ ਕਰਕੇ ਨਾ ਇੱਕ ਕਹਿੰਦਾ ਕੀ ਕਹਿੰਦਾ ਤੁਸੀਂ ਕੋਸ਼ਿਸ਼ ਹੀ ਕਰਦੇ ਰਹੇ, ਕੱਲੀ ਕੋਸ਼ਿਸ਼ ਨਾਲ ਨੀ ਕਹਿੰਦੇ ਘਟਦਾ ਸੀ, ਕਹਿੰਦੇ ਫੇਰ ਕਹਿੰਦੇ ਤੁਹਾਡੇ ਚ ਜਜ਼ਬਾ ਹੋਣਾ ਚਾਹੀਦਾ ਸੀ, ਤੁਹਾਡੇ ਚ ਜਨੂਨ ਹੋਣਾ ਚਾਹੀਦਾ ਸੀ। ਬਸ ਜੇ ਜਨੂਨ ਤੇ ਜਜ਼ਬਾ ਹੁੰਦਾ ਨਾ ਤੁਹਾਡੇ ਅੰਦਰ ਤੇ ਫੇਰ ਤੁਹਾਡਾ ਵੇਟ ਘਟ ਜਾਂਦਾ। ਤੇ ਇਹੀ ਤੁਹਾਡੀ ਜਿਹੜੀ ਦਿੱਕਤ ਸੀ। ਗਾਂ ਨੂੰ ਕਹਿੰਦੇ ਅੱਗੇ ਤੋਂ ਨਾ ਅਗਲੇ ਸਾਲ ਕੋਸ਼ਿਸ਼ ਨਾ ਕਰਿਓ, ਹੁਣ ਜਨੂਨ ਤੇ ਜਜ਼ਬੇ ਨਾਲ ਲੱਗਿਓ।
ਬਹੁਤ ਖੂਬ ਬਹੁਤ ਖੂਬ। ਤੇ ਸਾਡੇ ਨਾਲ ਸਰੋਤੇ ਹੋਰ ਵੀ ਜੁੜੇ ਜੀ। ਜਸ ਘੁੰਮਣ ਪੁੱਛ ਰਹੇ ਜੀ, ਕਹਿੰਦੇ ਕਿ ਜਿਹੜਾ ਉਹ ਹੈਕਰ ਸੀ ਉਹਦਾ ਕੀ ਫਾਇਦਾ ਹੋਏਗਾ ਇਹਦੇ ਵਿੱਚ?
ਦੇਖੋ ਫਾਇਦਾ ਇਹ ਹੁੰਦਾ ਵੀ ਦੇਸ਼ਾਂ ਨੂੰ ਪ੍ਰਭਾਵਿਤ ਕਰ ਦਿੰਦੇ ਆ, ਦੇਸ਼ਾਂ ਨੂੰ ਦਿਖਾ ਦਿੰਦੇ ਆ ਵੀ ਸਾਡੀ ਤਾਕਤ ਕੀ ਆ ਜਿਹੜੇ ਇਹ ਲੋਕਾਂ ਨੂੰ। ਇਹ ਇਹ ਕਈ ਵਾਰੀ ਕੀ ਹੁੰਦਾ ਨਾ, ਇਹ ਹੋਮਿਓ ਤੋੜਨ ਲਈ ਜਾਂ ਆਪਦਾ ਹੋਮਿਓ ਦਿਖਾਉਣ ਲਈ ਇਹ ਕੰਮ ਕੀਤੇ ਜਾਂਦੇ ਆ। ਹੈਕਰਾਂ ਨੂੰ ਇਸ ਚੀਜ਼ ਤੋਂ ਉਸ ਡਾਟੇ ਤੋਂ ਸਿਵਾਏ ਹੋਰ ਕੁਛ ਨਹੀਂ ਮਿਲ ਸਕਦਾ। ਹੋ ਸਕਦਾ ਕੋਈ ਡਾਟਾ ਚੱਕ ਕੇ ਵੀ ਕੱਲ ਨੂੰ ਤੁਹਾਨੂੰ ਤੁਹਾਡੇ ਖਿਲਾਫ਼ ਯੂਜ਼ ਕੀਤਾ ਜਾ ਸਕਦਾ, ਇਹ ਵੀ ਕੋਈ ਦੋ ਰਾਏ ਨਹੀਂ ਹੈ। ਪਰ ਜਦੋਂ ਐਡਾ ਵੱਡਾ ਪਲੇਟਫਾਰਮ ਪ੍ਰਭਾਵਿਤ ਕੀਤਾ ਜਾਵੇ ਨਾ, ਤਾਂ ਉਹ ਤਾਂ ਮੁਲਕ ਨੂੰ ਦਿਖਾਉਣ ਲਈ ਹੁੰਦਾ ਵੀ ਅਸੀਂ ਤੁਹਾਡੇ ਨਾਲ ਵੱਡੇ ਆ। ਸੋ ਇਹੀ ਫਾਇਦਾ ਸੀ ਜੀ ਉਹਨਾਂ ਨੂੰ
ਜੀ। ਜੀ ਸੋ ਅੱਜ ਮੈਨੂੰ ਲੱਗਦਾ ਮਨਦੀਪ ਸਿੰਘ ਹੁਣੇ ਜ਼ਿਆਦਾ ਮਸ਼ਹੂਰ ਹੋ ਗਿਆ ਜੀ। ਗੁਰਜ ਬਹਾਦਰ ਸਿੰਘ ਮੈਲਬਨ ਤੋਂ ਸਾਡੇ ਨਾਲ ਜੁੜੇ ਨੇ ਤੇ ਕਹਿ ਰਹੇ ਨੇ ਕਿ ਮੇਰੇ ਕੋਲ 6,000 ਤੱਕ ਹੈਗੇ ਆ ਜੀ, ਤੇ ਮੈਂ ਕਿੰਨੇ ਕੋ ਕਿੰਨੇ ਖਰੀਦ ਸਕਦਾ ਜੀ?
ਮੇਰੇ ਕੋਲੇ ਅੱਜ ਦੀ ਘੜੀ 600 ਵੀ ਨੀ ਹੈਗਾ, ਤੁਸੀਂ ਟੈਨਸ਼ਨ ਨਾ ਲਓ। ਤੁਸੀਂ ਬੰਦੇ ਦੇ ਜਜ਼ਬੇ ਤੇ ਬੰਦੇ ਦੇ ਅੰਦਰ ਜਿਹੜੀ ਕੋਹ ਹੋਣੀ ਚਾਹੀਦੀ ਆ, ਇੱਕ ਜੋਸ਼ ਹੋਣਾ ਚਾਹੀਦਾ ਜਿਉਣ ਦਾ, ਕੋਈ ਫਰਕ ਨੀ ਪੈਂਦਾ ਅੰਕੜਿਆਂ ਨਾਲ ਜੀਰਵਾਂ ਨਾਲ। ਤੇ ਜੇ ਤੁਹਾਡੀ ਜਾਨ ਸਲਾਮਤ ਆ, ਤੁਸੀਂ ਸਹੀ ਸਲਾਮਤ ਹੋ, ਤਾਂ ਤੁਸੀਂ ਐਨ 6,000 ਨਾਲ ਵੀ ਖੁਸ਼ੀਆਂ ਮਾਣੋ ਤੇ ਕੋਈ ਚੱਕਰ ਨੀ। ਅੱਜ 6 ਆ ਤੇ ਕੱਲ ਨੂੰ 60 ਹੋਊਗਾ ਤੇ ਫਿਰ 6,00,000 ਤੁਹਾਡੇ ਕੋਲੇ ਵੀ ਹੋਊਗਾ। ਬਸ ਜਜ਼ਬਾ ਲਿਆਓ ਅੰਦਰ ਵੀ ਮੈਂ ਵੀ ਕੁਛ ਕਰਨਾ ਤੇ ਜ਼ਰੂਰ ਕਰ ਲਉਂਗੇ।
ਬਿਲਕੁਲ ਬਰਾੜ ਸਾਹਿਬ ਤੇ। ਬਾਕੀ ਦੂਜੀ ਗੱਲ ਇਹ ਆ ਜੀ, ਜ਼ਮੀਨ ਹੋਵੇ ਨਾ ਹੋਵੇ, ਕਿੰਨੀ ਜ਼ਮੀਨ ਤੇ ਰਾਜ ਕਰਦੇ ਹੋ ਪਰ ਕਿੰਨੇ ਦਿਲਾਂ ਤੇ ਰਾਜ ਕਰਦੇ ਹੋ ਤੁਸੀਂ, ਉਹ ਵੀ ਬਹੁਤ ਵੱਡੀ ਗੱਲ ਹੈ। ਤੇ
ਪਿਆਰ ਜੇ ਲੈਣਾ ਕਿਸੇ ਦਾ ਸਭ ਤੋਂ ਔਖਾ ਹੁੰਦਾ, ਹੋਰ ਚੀਜ਼ਾਂ ਬੜੀਆਂ ਸੌਖੀਆਂ ਮਿਲ ਜਾਂਦੀਆਂ।
ਬਿਲਕੁਲ। ਤੇ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਵੀ ਜੀ ਹਾਮੀ ਭਰੀ ਹੈ, ਕਹਿੰਦੇ ਬਿਲਕੁਲ ਸੱਚ ਜੀ, ਹਰਮਨ ਰੇਡੀਓ ਇੱਕ ਪਰਿਵਾਰ ਹੈ।
ਜੀ ਜੀ ਜੀ, ਮਿਹਰਬਾਨੀ।
ਤੇ ਹਰਬੰਸ ਸਿੰਘ ਹੁਣਾਂ ਨੇ ਵੀ ਕਿਹਾ ਕਿ ਦਿਸ ਇਜ਼ ਵੈਰੀ ਟਰੂ, ਵੀ ਆਰ ਲਾਈਕ ਅ ਫੈਮਿਲੀ। ਹਰਬੰਸ ਖੰਨਾ ਹੈਗੇ ਜੀ, ਇਹ ਕਹਿੰਦੇ ਵੀ ਹਸਬੈਂਡ ਵਾਈਫ ਅਲੋਨ ਕਿਡ ਸੈਟਲ ਯੂ ਐਸ ਏ। ਸੋ ਬਿਲਕੁਲ ਜੀ, ਕਹਿ ਰਹੇ ਕਿ ਬੱਚੇ ਯੂ ਐਸ ਏ ਚ ਸੈਟਲ ਹੈ ਤੇ ਅਸੀਂ ਹੁਣ ਇਕੱਲੇ ਹੈਗੇ ਆ, ਰਹਿ ਗਏ ਦੋਨੇ ਜਿਹੜੇ।
ਜੀ ਜੀ, ਦੇਖੋ ਉਹੀ ਚਿੰਤਾ ਆਪਾਂ ਜਿਹੜੀ ਜ਼ਾਹਰ ਕੀਤੀ ਸੀ ਉਹਨਾਂ ਨੇ ਇਸ ਦੇ ਉੱਤੇ ਪੁਸ਼ਟੀ ਕੀਤੀ ਆ। ਫਿਰ ਦੋਸਤੋ ਕੋਸ਼ਿਸ਼ ਕਰੋ ਵੀ ਹੁਣੇ ਤੋਂ ਆਪਦਾ ਨਾ ਇੱਕ ਝਾਤ ਜ਼ਰੂਰ ਮਾਰਿਆ ਕਰੋ ਵੀ ਅੱਜ ਜਿਹੜਾ ਤੁਹਾਡਾ ਗ੍ਰਾਫ ਆ ਜਾਂ ਅੱਜ ਜਿਹੜਾ ਤੁਹਾਡਾ ਸਟਰਕਚਰ ਆ ਲਾਈਫ ਦਾ, ਉਹ ਕਿੱਧਰ ਨੂੰ ਜਾ ਰਿਹਾ ਤੇ 20 ਸਾਲਾਂ ਨੂੰ ਇਸ ਸਟਰਕਚਰ ਦਾ ਕੀ ਹਾਲ ਤੇ ਕੀ ਕੰਡੀਸ਼ਨ ਹੋਊਗੀ ਤੇ ਕੀ ਕੀ ਤੁਸੀਂ ਕਰਨਾ ਚਾਹੁੰਦੇ ਹੋ। ਮੈਨੂੰ ਬੜੀ ਖੁਸ਼ੀ ਹੋ ਰਹੀ ਸੀ, ਮੇਰਾ ਬੇਟਾ ਆਰਮੀ ਦੇ ਵਿੱਚ ਟਰਾਈ ਕਰ ਰਿਹਾ ਸੀ ਜੌਬ ਲੈਣ ਦੀ, ਤੇ ਮੈਂ ਬੜਾ ਖੁਸ਼ ਸੀ ਇੱਕ ਐਂਗਲ ਤੋਂ ਵੀ ਚੱਲ ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਜਿਹੜੀ ਪੱਕੀ ਜੌਬ ਤਾਂ ਹੋਊ ਜੇ ਮਿਲ ਜਾਂਦੀ ਹੈ ਉਹਨੂੰ, ਤਾਂ ਉਹ ਕੋਸ਼ਿਸ਼ ਦੇ ਵਿੱਚ ਜੁਟਿਆ ਹੋਇਆ। ਪਰ ਮੈਂ ਦੂਜੇ ਪਾਸੇ ਜਿਹੜਾ ਉਹਦਾ ਨਕਸ਼ਾ ਬਣਾ ਕੇ ਦੇਖ ਰਿਹਾ ਸੀ ਵੀ ਉਹਦੇ ਓਵਰਆਲ ਜਿਹੜੇ ਉਹਦੇ ਕੀ ਗੱਲਾਂ ਆਉਣਗੀਆਂ, ਤਾਂ ਓਵਰਆਲ ਮੈਨੂੰ ਇਹ ਦਿਖਾਈ ਦੇ ਰਿਹਾ ਸੀ ਵੀ ਉਹ ਪਰਿਵਾਰ ਤੋਂ ਵੀ ਦੂਰ ਰਹੂਗਾ, ਆਪਸ ਮੇਂ ਪਰਿਵਾਰ ਵੀ ਉਹਨਾਂ ਦੇ ਵਿੱਚ ਬਹੁਤ ਹੋ ਸਕਦਾ ਵੀ ਆਰਮੀ ਦੇ ਵਿੱਚ ਉਵੇਂ ਨਾਲ ਰਹਿ ਸਕਣ, ਫਿਰ ਉਦੋਂ ਬਾਅਦ ਬੱਚਿਆਂ ਬਾਰੇ ਕੀ ਪੋਜੀਸ਼ਨ ਆ। ਤਾਂ ਮੈਨੂੰ ਜਿਹੜਾ 20-25 ਸਾਲ ਗਾਂ ਦਾ ਜਿਹੜਾ ਖਾਕਾ, ਉਹਨੇ ਮੇਰੀ ਜਿਹੜੀ ਖੁਸ਼ੀ ਸੀ ਉਹ ਕਿਤੇ ਨਾ ਕਿਤੇ ਘਟਾਤੀ, ਨਾਲ ਦੀ ਨਾਲ ਖਤਮ ਕਰਤੀ ਵੀ ਕੋਈ ਐਡੀ ਵੀ ਵੱਡੀ ਗੱਲ ਨੀ ਹੈ ਜੇ ਜੌਬ ਮਿਲਦੀ ਹੈ ਨਾ, ਤੇ ਉਹ ਕੱਲੀ 4-5 ਦਿਨਾਂ ਦੀ ਖੁਸ਼ੀ ਹੋ ਸਕਦੀ ਆ, ਪਰ ਓਵਰਆਲ ਆ ਜਿਹੜੀ ਜ਼ਿੰਦਗੀ ਦੇ ਵਿੱਚ ਉਹ ਖਰਲ ਪਊਗੀ ਤੇ ਜ਼ਿੰਦਗੀ ਉਵੇਂ ਨੀ ਸਮੂਥ ਹੋਣੀ ਜਿੰਨੀ ਮੈਂ ਚਾਹੁੰਦਾ।
ਜੀ ਜੀ ਬਰਾੜ ਸਾਹਿਬ, ਵਾਧੇ ਘਾਟੇ ਜਿਹੜੇ ਜ਼ਿੰਦਗੀ ਦੇ ਵਿੱਚ ਇਹਨਾਂ ਦੀ ਚਿੰਤਾ ਲੱਗੀ ਰਹਿੰਦੀ ਹੈ ਸਾਨੂੰ। ਸੋ ਹਰਪ੍ਰੀਤ ਸਿੰਘ ਹੁਣਾਂ ਨੇ ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਚੱਲ ਰਿਹਾ ਤੇ ਇਹਨਾਂ ਨੇ ਫੋਟੋ ਮੈਸੇਜ ਭੇਜਿਆ ਜਿਹਦੇ ਵਿੱਚ ਕਾਗਜ਼ ਦੀਆਂ ਕਸ਼ਤੀਆਂ ਚੱਲ ਰਹੀਆਂ ਤੇ ਕਹਿੰਦੇ ਕਿ ਬਚਪਨ ਦੀ ਉਹ ਮੇਰੀ ਪਤਾ ਨੀ ਕਿੱਥੇ ਗਈ ਜਦੋਂ ਪਾਣੀ ਵਿੱਚ ਸਾਡੇ ਵੀ ਜਹਾਜ਼ ਚੱਲਦੇ ਸੀ। ਤੇ ਮਨਦੀਪ ਸਿੰਘ ਹੁਣਾਂ ਨੇ ਜੀ ਅਲਬਰਟਾ ਤੋਂ ਕੈਨੇਡਾ ਤੋਂ ਸਤਿ ਸ਼੍ਰੀ ਅਕਾਲ ਬੁਲਾਈ ਹੈ ਬਰਾੜ ਸਾਹਿਬ ਸਾਨੂੰ। ਤੇ ਸਿੰਘ ਮਨਦੀਪ ਜੀ ਜੁੜੇ ਨੇ ਜੀ ਈਮੇਲ ਦੇ ਜ਼ਰੀਏ ਤੇ ਇਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਕਹਿ ਰਿਹਾ ਕਿ ਆਪ ਵਾਲਿਆ ਨੇ ਰੋਪੜ ਤੋਂ ਦਿੱਲੀ ਦੇ ਇੱਕ ਟੈਕਸੀ ਡਰਾਈਵਰ ਨੂੰ ਟਿਕਟ ਦਿੱਤੀ ਹੈ ਪਲੀਜ਼ ਇਹਦੇ ਬਾਰੇ ਵੀ ਜ਼ਰੂਰ ਦੱਸਿਓ ਜੇ ਤੁਹਾਨੂੰ ਕੁਝ ਪਤਾ ਹੈ ਤਾਂ।
ਦੇਖੋ ਮੈਨੂੰ ਪੂਰੀ ਡਿਟੇਲ ਨਹੀਂ ਹੈ ਪਰ ਅਸੀਂ ਕੱਲ ਜਾਂ ਪਰਸੋਂ ਦੇ ਪ੍ਰੋਗਰਾਮ ਦੇ ਵਿੱਚ ਇਹ ਵੀ ਡਿਟੇਲ ਗੱਲਬਾਤ ਜ਼ਰੂਰ ਕਰਾਂਗੇ। ਅਸੀਂ ਕੋਸ਼ਿਸ਼ ਕੀਤੀ ਸੀ ਨਵੇਂ ਜਿਹੜੇ ਕੈਂਡੀਡੇਟ ਜਿਨ੍ਹਾਂ ਨੂੰ ਟਿਕਟਾਂ ਕਲੀਅਰ ਹੋਊਗਾ ਉਹਨਾਂ ਨਾਲ ਗੱਲਬਾਤ ਕਰਨ ਦੀ ਪਿਛਲੇ ਮੰਡੇ ਨੂੰ, ਪਰ ਉਹ ਪਾਰਟੀ ਬੰਨੀਓ ਕਿਹਾ ਗਿਆ ਵੀ ਹਜੇ ਤੱਕ ਕਿਸੇ ਵੀ ਕੋਈ ਇੰਟਰਵਿਊ ਨਹੀਂ ਦੇਣੀ ਕਿਸੇ ਵੀ ਮੈਂਬਰ ਨੇ, ਉਹਨਾਂ ਨੂੰ ਰੋਕਿਆ ਗਿਆ ਕਿਉਂਕਿ ਤੁਹਾਨੂੰ ਪਤਾ ਵੀ ਕਈ ਵਾਰ ਵਿਰੋਧੀ ਇਹਨਾਂ ਚੀਜ਼ਾਂ 'ਚ ਫਸਾ ਕੇ ਤੇ ਕਿਸੇ ਨਾ ਕਿਸੇ ਨੂੰ ਉਲਝਾ ਲੈਂਦੇ ਆ। ਸੋ ਹਾਲੇ ਤੱਕ ਮੈਨੂੰ ਲੱਗਦਾ ਪਾਰਟੀ ਨੇ ਗਾਈਡਲਾਈਨਸ ਨਹੀਂ ਦਿੱਤੀਆਂ, ਇਸ ਕਰਕੇ ਉਹ ਹਾਲੇ ਦੇ ਕੈਮਰੇ ਦੇ ਜਾਂ ਮਾਈਕ ਦੇ ਉੱਤੇ ਨਹੀਂ ਆ ਰਹੇ। ਜਦੋਂ ਵੀ ਆਉਂਦੇ ਆ ਆਪਾਂ ਜ਼ਰੂਰ ਇਹਨਾਂ ਨੂੰ ਲੈ ਕੇ ਆਵਾਂਗੇ। ਤੇ ਬਾਕੀ ਆਪਣੇ ਸੁਖਪ੍ਰੀਤ ਤੁਸੀਂ ਪ੍ਰੋਗਰਾਮ ਜਾਰੀ ਰੱਖੋ ਜੀ। ਮੇਰੀ ਜੌਬ ਅੱਜ 125 ਕਿਲੋਮੀਟਰ ਦੂਰ ਆ ਤੇ ਮੈਂ ਦਿਹਾੜੀ ਵੀ ਕਰਨੀ ਆ ਜੀ, ਫੇਰ ਹੀ ਮੈਂ ਵੀ ਕੋਈ ਬਲੌਕ ਲੈਂਦਾ ਹੋਊਗਾ ਤੇ ਬੁਢੇਪੇ ਦੇ ਵਿੱਚ ਕੋਈ ਖੇਤ ਦੇ ਵਿੱਚ ਗੇੜੀ ਫੇੜੀ ਮਾਰਨ ਜੋਗਾ ਹੋਊਗਾ
ਜੀ। ਉਰਾੜ ਸਾਹਿਬ ਕੰਮ ਕਰ ਜਿਹੜੇ ਉਹ ਬਹੁਤ ਜ਼ਰੂਰੀ ਹੈ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੰਨੀ ਰੁਝੇਵਿਆਂ ਭਰੀ ਸਵੇਰ ਹੁੰਦੀ ਹੈ ਮੈਨੂੰ ਪਤਾ ਹੈ, ਤੇ ਤੁਸੀਂ ਆਪਣਾ ਸਮਾਂ ਕੱਢ ਕੇ ਜਿਹੜਾ ਲੈਣਾ ਪ੍ਰੋਗਰਾਮ ਨੂੰ ਦਿੰਦੇ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ।
ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਮੈਡਮ
ਜੀ। ਸੋ ਬਰਾੜ ਸਾਹਿਬ ਸੀ ਸਾਡੇ ਨਾਲ ਸੀ ਇੰਨੇ ਕੁ ਟਾਈਮ ਦੇ ਵਿੱਚ, ਉਹ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਨੇ ਕਿ ਵੱਧ ਤੋਂ ਵੱਧ ਜਿਹੜੀਆਂ ਖਬਰਾਂ ਉਹਨਾਂ ਦੇ ਨਾਲ ਸਾਨੂੰ ਰੂਬਰੂ ਕਰਵਾ ਸਕਣ। ਤੇ ਕੁਝ ਮੈਸੇਜਸ ਜਿਹੜੇ ਹੈਗੇ ਉਹ ਰਹਿ ਗਏ, ਉਹ ਮੈਂ ਪੜ੍ਹ ਲੈਂਦੀ ਹਾਂ ਤੁਹਾਡੇ ਲਈ। ਤੇ ਅੱਗੇ ਜੀ ਮਨਦੀਪ ਸਿੰਘ ਹੋਣਾਂ ਨੇ ਵੀ, ਮਨਦੀਪ ਅਠਵਾਲ ਰਮਨ ਸੰਧੂ ਕੈਨਬਰਾ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਸਾਡੀ ਜਿਹੜੀ ਸਤਿ ਸ਼੍ਰੀ ਅਕਾਲ ਵੀ ਮਨਦੀਪ ਜੀ ਤੁਸੀਂ ਕਬੂਲ ਕਰੋ। ਤੇ ਸਿੰਘ ਕੁਲਵੀਰ ਜੀ, ਹਾਂ ਕੁਲਵੀਰ ਹੋਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਈਮੇਲ ਦੇ ਜ਼ਰੀਏ, ਤੇ ਕਹਿੰਦੇ ਕਿ ਪ੍ਰੋਗਰਾਮ ਬਹੁਤ ਵਧੀਆ ਹੈ ਜੀ, ਜਦੋਂ ਵੀ ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਹਾਂ ਖੁਸ਼ ਹੋ ਜਾਂਦਾ ਜੀ, ਤੁਸੀਂ ਹਰ ਵਾਰ ਕੋਈ ਨਾ ਕੋਈ ਇੰਡੀਆ ਦੀ ਪੁਰਾਣੀ ਯਾਦ ਕਰਾ ਦਿੰਦੇ ਹੋ ਜੀ, ਰੱਬ ਸਭ ਨੂੰ ਚੜ੍ਹਦੀ ਕਲਾ ਵਿਚ ਰੱਖਣ, ਥੈਂਕਸ। ਸੋ ਕੁਲਵੀਰ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿਚ ਆਪਣੀ ਸਾਂਝ ਪਾਉਣ ਦੇ ਲਈ, ਆਪਣੀ ਫੀਡਬੈਕ ਦੇਣ ਦੇ ਲਈ। ਤੁਹਾਡੀ ਜਿਹੜੀ ਇਹ ਫੀਡਬੈਕ ਹੈ ਜੀ ਇਹ ਸਾਨੂੰ ਵੀ ਉਤਸ਼ਾਹਿਤ ਕਰਦੀ ਹੈ। ਸੋ ਦਿਲ ਕਰਦਾ ਹੈ ਕਿ ਹੋਰ ਕੁਝ ਯਾਦਾਂ ਨਾਲ ਜੋ ਆਪਣੇ ਦਿਲ ਵਿਚ ਲੁਕੀਆਂ ਹੋਈਆਂ ਤੁਹਾਡੇ ਸਭ ਨਾਲ ਸਾਂਝੀਆਂ ਕਰਦੇ ਰਹੀਏ। ਸੋ ਤੁਹਾਡੇ ਦਿਲ ਦੇ ਵਿਚ ਵੀ ਕੋਈ ਇਹੋ ਜਿਹੀ ਯਾਦ ਜਿਹੜੀ ਆ, ਕੋਈ ਇਹੋ ਜਿਹਾ ਜਜ਼ਬਾਤ ਜਿਹੜਾ ਹੈਗਾ, ਤੁਸੀਂ ਸਾਡੇ ਸਾਰਿਆਂ ਨਾਲ ਸਾਂਝਾ ਕਰ ਸਕਦੇ ਹੋ ਤੇ ਸਾਨੂੰ ਜ਼ਰੂਰ ਲਿਖ ਭੇਜੋ। ਤੇ ਪ੍ਰੋਗਰਾਮ ਦੇ ਵਿਚ ਅੱਜ ਬਹੁਤ ਜ਼ਿਆਦਾ ਸਮਾਂ ਨਹੀਂ ਬਚਿਆ, ਇੱਕ ਖਾਸ ਮੁਲਾਕਾਤ ਵੀ ਛੋਟੀ ਜਿਹੀ ਅਸੀਂ ਅਮਨਦੀਪ ਹੁਣਾਂ ਨਾਲ ਕਰਨੀ ਹੈ, ਤੇ ਪਰ ਜਿੰਨਾ ਕੁ ਸਮਾਂ ਬਚੇਗਾ ਉਹਦੇ ਵਿਚ ਅਸੀਂ ਕੋਈ ਨਾ ਕੋਈ ਯਾਦ ਜਿਹੜੀ ਆ ਉਹਨੂੰ ਫੇਰ ਉਹਦੀ ਉਧੇੜ ਪਾਉਣਾ ਅੱਜ ਜ਼ਰੂਰ ਕਰਨੀ ਹੈ। ਸੋ ਪ੍ਰੋਗਰਾਮ ਦੇ ਵਿਚ ਸਾਂਝ ਪਾਉਣ ਦੇ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਤੇ ਬਲਵੰਤ ਸਿੰਘ ਸੰਧੂ ਹੁਣਾਂ ਨੇ ਵੀ ਜੀ ਈਮੇਲ ਦੇ ਜ਼ਰੀਏ ਸਾਂਝ ਪਾਈ ਹੈ ਤੇ ਕਹਿ ਰਹੇ ਨੇ ਕਿ ਪ੍ਰੋਗਰਾਮ ਬਹੁਤ ਵਧੀਆ ਹੈਗਾ ਜੀ। ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਤੇ ਇੱਧਰ ਟੈਲੀਗ੍ਰਾਮ ਦੇ ਜ਼ਰੀਏ ਜਸ ਘੁੰਮਣ ਹੁਣਾਂ ਨੇ ਕਿਹਾ ਹੈ ਕਿ ਜੀ ਮਿੰਟੂ ਜੀ ਸਮਥਿੰਗ ਔਨ ਚੰਡੀਗੜ੍ਹ ਏਅਰਪੋਰਟ ਵੀ ਸ਼ੁੱਡ ਪ੍ਰੋਟੈਸਟ ਫੋਰ ਦੈਟ। ਸੋ ਜਸ ਘੁੰਮਣ ਜੀ ਇਹ ਜਿਹੜਾ ਮੁੱਦਾ ਹੈਗਾ ਇਹ ਅਸੀਂ ਬਰਾੜ ਸਾਹਿਬ ਨੂੰ ਦੱਸ ਦੇਵਾਂਗੇ, ਉਹ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਜਾਂ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਸਾਂਝਾ ਕਰਨਗੇ। ਅਮਰਦੀਪ ਸਿੰਘ ਪਰਥ ਤੋਂ ਸਤਿ ਸ਼੍ਰੀ ਅਕਾਲ ਗੁਜ਼ਾਰ ਰਹੇ ਨੇ ਜੀ, ਤੇ ਕਹਿੰਦੇ ਬਹੁਤ ਵਧੀਆ ਲੱਗ ਰਿਹਾ ਪ੍ਰੋਗਰਾਮ ਸੁਣ ਕੇ। ਸਤਿ ਸ਼੍ਰੀ ਅਕਾਲ ਅਮਰਦੀਪ ਜੀ, ਤੇ ਸਾਨੂੰ ਵੀ ਤੁਹਾਡੇ ਜਿਹੜੇ ਮੈਸੇਜਿਸ, ਮੈਨੂੰ ਤੁਹਾਡੇ ਮੈਸੇਜਿਸ ਪੜ੍ਹ ਕੇ ਬਹੁਤ ਵਧੀਆ ਲੱਗ ਰਿਹਾ ਹੈ। ਔਰ ਸੱਚੀ ਦੱਸਾਂ ਜਿਵੇਂ ਪਹਿਲਾਂ ਹੀ ਗੱਲ ਹੋਈ ਸੀ ਕਿ ਬਿਲਕੁਲ ਏਦਾਂ ਹੀ ਲੱਗਦਾ ਹੈ ਜੀ ਘਰ ਦੇ ਵਿੱਚ ਬੈਠੇ ਹੋਏ ਆ, ਘਰ ਪਰਿਵਾਰ ਦੇ ਸਾਰੇ ਮੈਂਬਰ ਹੈਗੇ ਆ ਤੇ ਅਸੀਂ ਆਪਸ ਵਿੱਚ ਗੱਲਾਂ ਬਾਤਾਂ ਕਰੀਦੀਆਂ, ਲੱਗਦਾ ਹੀ ਨਹੀਂ ਸੀ ਕੋਈ ਕਿ ਇਹੋ ਜਿਹੀ ਗੱਲ ਹੈਗੀ ਆ। ਸੋ ਤੁਹਾਨੂੰ ਹਰ ਹਫਤੇ ਮਿਲ ਲੈਂਦੀ ਆ ਤੇ ਏਦਾਂ ਲੱਗਦਾ ਕਿ ਹੁਣ ਇੱਕੀ ਪਰਿਵਾਰ ਦੇ ਮੈਂਬਰ ਆ। ਸੋ ਜੀ ਵਿਕਰਮਜੀਤ ਸਿੰਘ ਹੁਣਾਂ ਨੇ ਵੀ ਹਾਜ਼ਰੀ ਲਵਾ ਦਿੱਤੀ ਹੈ, ਸਤਿ ਸ਼੍ਰੀ ਅਕਾਲ ਬੁਲਾ ਰਹੇ ਸਾਰਿਆਂ ਨੂੰ। ਸੋ ਤੁਹਾਨੂੰ ਵੀ ਵਿਕਰਮਜੀਤ ਜੀ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਉਮੀਦ ਕਰਦੇ ਹਾਂ ਜੀ ਅੱਜ ਦੀ ਸਵੇਰ ਬੜੀ ਖੁਸ਼ੀ ਵਾਲੀ ਤੇ ਚੜ੍ਹਦੀ ਕਲਾ ਦੇ ਨਾਲ ਸ਼ੁਰੂ ਹੋਈ ਹੋਏਗੀ ਤੁਹਾਡੀ ਸਭ ਦੀ। ਸੋ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਜਿੱਥੇ ਅਸੀਂ ਅਮਨਦੀਪ ਹੁਣਾਂ ਨਾਲ ਗੱਲਬਾਤ ਕਰਨੀ ਆ, ਉਸ ਤੋਂ ਬਾਅਦ ਕੁਝ ਥੋੜੀਆਂ ਜਿਹੀਆਂ ਯਾਦਾਂ ਨੂੰ ਵੀ ਫਰੋਲਾਂਗੇ ਤੇ ਕੁਝ ਫਰਮਾਇਸ਼ੀ ਗੀਤ ਵੀ ਜਿਹੜੇ ਸਾਡੇ ਕੋਲ ਪਏ ਹੋਏ ਨੇ ਉਹ ਵੀ ਅਸੀਂ ਤੁਹਾਨੂੰ ਸੁਣਾਉਣੇ ਨੇ। ਤੇ ਪਰ ਇਸ ਵੇਲੇ ਜਿਹੜਾ ਵੇਲਾ ਹੋ ਗਿਆ ਇੱਕ ਬ੍ਰੇਕ ਤਾਂ ਲੈਂਦੇ ਆ ਜੀ, ਇੱਕ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਮੈਂ ਜਲਦੀ ਹਾਜ਼ਰ ਹੁੰਦੀ ਆ ਫੇਰ ਜੀ।
ਆਸਟ੍ਰੇਲੀਆ ਪਰਚ ਟੈਕਸੇਸ਼ਨ ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰੱਸਟ ਤੇ ਸੁਪਰ ਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਿਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ, ਮੋਬਾਈਲ ਨੰਬਰ 0470430650, ਆਫਿਸ ਨੰਬਰ 1300886518। ਪਤਾ ਨੋਟ ਕਰੋ 168 ਮੈਨਰ ਲੇਕਸ ਬੁਲੇਵਾਰਡ ਬਿੰਦਮਵੇਲ ਮੈਲਬਰਨ ਵੈਬਸਾਈਟ ਵਿਜ਼ਿਟ ਕਰੋ mmcpa.com.au
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਸਸਤੀਆਂ ਹਵਾਈ ਟਿਕਟਾਂ ਲੈਣ ਵਾਸਤੇ ਸੰਪਰਕ ਕਰੋ ਟ੍ਰੈਵਲ ਕੇਅਰ ਤੁਹਾਡਾ ਆਪਣਾ ਲੋਕਲ ਟ੍ਰੈਵਲ ਏਜੰਟ ਸਾਡਾ ਫੋਨ ਨੰਬਰ ਹੈ 13007249033 ਮੋਬਾਈਲ ਨੰਬਰ 04218872733 ਆਸਟ੍ਰੇਲੀਆ ਪਰ ਤੋਂ ਕਿਤੋਂ ਵੀ ਟਿਕਟਾਂ ਬੁੱਕ ਕਰਵਾਓ ਸਾਡੀ ਵੈਬਸਾਈਟ ਹੈ travelcare.net.au ਯਾਦ ਰੱਖੋ ਤੁਹਾਡਾ ਲੋਕਲ ਟ੍ਰੈਵਲ ਏਜੰਟ ਟ੍ਰੈਵਲ ਕੇਅਰ
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੋਜੀ ਖੁਸ਼ ਹਾਂ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9780809001 ਵੈਬਸਾਈਟ ਵਿਜ਼ਿਟ ਕਰੋ ਕੁਲਾਰ ਹਸਪਤਾਲ .com
ਚਾਰ ਭਰਾਵਾਂ ਦੇ ਪਿਆਰ ਦੀ ਕਹਾਣੀ
ਭੱਲੇ ਵੱਡੇ ਬਾਈ ਸਾਡੇ ਨਾਂ ਤੇ ਦੋ ਰੇਟਾਂ ਪਾਈ ਜਾਣਾ
ਓ ਬਾਈ ਜੀ ਕੀ ਗੱਲ ਕਰਦੀ ਤੁਸੀਂ
ਜ਼ਮੀਨ ਤੇ ਸ਼ਰੀਕੇ ਬਾਜ਼ੀ ਦੀ ਕਹਾਣੀ
ਉਸ ਹਰਾਮਖੋਰ ਦੀ ਜ਼ਮੀਨ ਦਾ ਬਲੋ
ਜਮਾਬੰਦੀ ਚ ਜ਼ਮੀਨ ਜਿਹਦਾ ਨਾਮ ਬੋਲਦੀ ਹੋਵੇ ਪਟਵਾਰੀ ਸਾਹਿਬ ਜ਼ਮੀਨ ਦਾ ਮਾਲਕ ਕੋਈ ਹੁੰਦਾ
ਬੰਦੇ ਨੂੰ ਮਿੱਟੀ ਨਾਲ ਬੜਾ ਮੋਹ ਹੁੰਦਾ ਮੈਨੂੰ ਵੀ ਹੈਗਾ ਪਰ ਬੰਦੇ ਨੂੰ ਇਹ ਨਹੀਂ ਪਤਾ ਉਹਨੇ ਇੱਕ ਦਿਨ ਮਿੱਟੀ ਹੋ ਜਾਣਾ
ਸਾਡਾ ਮਿਊਜ਼ੀਕਲ ਯੂਨੀਸਿਸ ਇਨਫੋ ਸੋਲੂਸ਼ਨਸ ਪ੍ਰੈਜ਼ੈਂਟਸ 25 ਕਿੱਲੇ ਕੀ ਹੋਏਗਾ ਜਦ ਗੁੱਗੂ ਗਿੱਲ ਤੇ ਯੋਗਰਾਜ ਸਿੰਘ ਹੋਣਗੇ ਆਮਣੇ ਸਾਹਮਣੇ
ਗੱਲਾਂ ਹੀ ਆ ਗਈਆਂ
ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
CD ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
CD ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 04346413274
04346413274
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟਰੀਟ ਬਲੈਟਾਊਨ ਸਿਡਨੀ
CD ਬੈਟਰੀਜ਼
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955 64
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122922308 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਗੁਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122922308
Accountant Smart, Accountant Smart, Glen Huntley, Melbourne, Melbourne, Melbourne.
ਸਾਰੀਆਂ ਪਰਸਨਲ ਤੇ ਬਿਜ਼ਨਸ ਟੈਕਸ ਰਿਟਰਨ ਤੇ ਹਰ ਤਰ੍ਹਾਂ ਦਾ ਬਿਜ਼ਨਸ ਸੈਟਅਪ ਤੇ ਬਿਜ਼ਨਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਹੋਵੇ ਸਲਾਹ ਭਰੋਸੇਯੋਗ ਕੰਮ ਅਤੇ ਆਪਣਾ ਦਾ ਅਹਿਸਾਸ ਹੋਵੇ ਤਾਂ ਬੜਾ ਸਕੂਨ ਮਿਲਦਾ ਹੈ। ਜੇ ਗੱਲ ਸਾਡੇ ਪੈਸੇ ਅਤੇ ਹਿਸਾਬ ਕਿਤਾਬ ਦੀ ਹੋਵੇ ਤਾਂ ਪਹੁੰਚ ਜਾਵੋ ਗਲੈਨ ਹੰਟਲੀ ਮੈਲਬਰਨ ਚ ਅਕਾਊਂਟੈਂਟ ਸਮਾਰਟ, ਅਕਾਊਂਟੈਂਟ ਰਜਿਸਟਰਡ ਟੈਕਸ ਏਜੰਟ ਬਿਜ਼ਨਸ ਸਲਾਹਕਾਰ। ਸੰਪਰਕ ਕਰੋ ਗੁਰਸਨ ਸਿੰਘ ਕੰਦੋਲਾ ਡਾਇਰੈਕਟਰ ਅਕਾਊਂਟੈਂਟ ਸਮਾਰਟ ਜਾਂ ਜਸਬੀਰ ਕੌਰ ਅਤੇ ਅਕਾਊਂਟੈਂਟ ਸਮਾਰਟ ਦੀ ਪ੍ਰੋਫੈਸ਼ਨਲ ਟੀਮ ਨੂੰ 03-9595-94-36। ਵਧੇਰੇ ਜਾਣਕਾਰੀ ਲਈ ਤੁਸੀਂ ਮੇਲ ਵੀ ਕਰ ਸਕਦੇ ਹੋ admin@accountantsmart.com.au ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ accountantsmart.com.au। ਅਕਾਊਂਟੈਂਟ ਸਮਾਰਟ, ਜੀ ਹਾਂ, ਚੰਗੀ ਸਲਾਹ ਹੋਵੇ ਚੰਗੇ ਸਲਾਹਕਾਰਾਂ ਤੋਂ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਰਿਸ਼ੀ ਗੁਲਾਟੀ ਨੂੰ ਜਾਂ ਈਮੇਲ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਜੀ ਤੁਸੀਂ ਸੁਣ ਰਹੇ ਹੋ ਜੀ ਹਰਮਨ ਰੇਡੀਓ ਤੇ, ਹਰਮਨ ਰੇਡੀਓ ਤੇ ਮੈਂ ਸੁਖਪ੍ਰੀਤ ਐਡੀਟ ਸਟੂਡੀਓ ਤੋਂ ਹਾਜ਼ਰ ਹਾਂ ਜੀ। ਬ੍ਰੇਕ ਤੋਂ ਬਾਅਦ ਫੇਰ ਇੱਕ ਵਾਰ ਪ੍ਰੋਗਰਾਮ ਲਹਿਰਾਂ ਦੇ ਵਿੱਚ। ਸੋ ਲਹਿਰਾਂ ਪ੍ਰੋਗਰਾਮ ਦੇ ਵਿੱਚ ਥੋੜਾ ਜਿਹੜਾ ਸਮਾਂ ਬਚਿਆ ਉਹਦੇ ਵਿੱਚ ਜਿਵੇਂ ਮੈਂ ਪਹਿਲਾਂ ਹੀ ਕਿਹਾ ਸੀ ਕਿ ਅੱਜ ਅਸੀਂ ਇੱਕ ਖਾਸ ਛੋਟੀ ਜਿਹੀ ਮੁਲਾਕਾਤ ਕਰਨੀ ਹੈ ਅਮਨਦੀਪ ਕੌਰ ਹੁਣਾਂ ਦੇ ਨਾਲ ਜੀ। ਤੇ ਅਮਨਦੀਪ ਜਿਹੜੇ ਹੈਗੇ ਆ ਇਹ ਹੁਣ ਸਾਡੇ ਹਰ ਬੁੱਧਵਾਰ ਦਾ ਜਿਹੜਾ ਲਹਿਰਾਂ ਪ੍ਰੋਗਰਾਮ ਹੈ ਉਹਦੇ ਸਾਥੀ ਬਣਿਆ ਕਰਨਗੇ। ਇਹ ਜੀ ਹੋਮ ਲੋਨ ਐਕਸਪਰਟ ਹੈਗੇ ਆ ਤੇ ਸਾਨੂੰ ਆਪਣੇ ਇਹੋ ਜਿਹੇ ਕੁਝ ਨੁਸਖੇ ਜਿਹੜੇ ਉਹ ਹਰ ਹਫਤੇ ਦੱਸਦੇ ਰਿਹਾ ਕਰਨਗੇ ਜਿਹਨਾਂ ਨੂੰ ਅਸੀਂ ਅਜਮਾ ਕੇ ਘਰ ਬਾਰ ਲੈਣਾ ਹੋਵੇ ਜਾਂ ਕੋਈ ਵੀ ਕਿੱਤਾ ਸ਼ੁਰੂ ਕਰਨਾ ਹੋਵੇ ਤੇ ਅਸੀਂ ਆਪਣੇ ਪੈਸੇ ਜਿਹੜੇ ਆ ਉਹ ਬਚਾ ਸਕਦੇ ਹਾਂ। ਸੋ ਸਵਾਗਤ ਕਰਦੀ ਹਾਂ ਜੀ ਤੇ ਤੁਹਾਡੇ ਰੂਬਰੂ ਕਰਦੀ ਹਾਂ ਅਮਨਦੀਪ ਹੁਣਾਂ ਨੂੰ। ਅਮਨਦੀਪ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਤੁਹਾਡਾ।
ਥੈਂਕ ਯੂ ਸੁਖਪ੍ਰੀਤ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਅਮਨਦੀਪ ਕੌਰ ਹੈ ਜਿੱਦਾਂ ਸੁਖਪ੍ਰੀਤ ਜੀ ਦੇ ਹੁਣੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਹੈ। ਮੈਂ ਇੱਕ ਮੋਰਟਗੇਜ ਬ੍ਰੋਕਰ ਹਾਂ ਤੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਸੁਖਪ੍ਰੀਤ ਜੀ ਦਾ ਧੰਨਵਾਦ ਕਰਨਾ ਚਾਹਾਂਗੀ ਕਿ ਇਹਨਾਂ ਨੇ ਮੈਨੂੰ ਆਪਣੇ ਸ਼ੋਅ ਤੇ ਲਿਆ ਤੇ ਨਾਲ ਹੀ ਇਹ ਵੀ ਕਹਿਣਾ ਚਾਹਾਂਗੀ ਕਿ ਮੈਂ ਕਾਫੀ ਹਫ਼ਤਿਆਂ ਤੋਂ ਲਹਿਰਾਂ ਪ੍ਰੋਗਰਾਮ ਨਾਲ ਜੁੜੀ ਹੋਈ ਹਾਂ ਤੇ ਇਹਨਾਂ ਨੂੰ ਸੁਣਦੀ ਆ ਰਹੀ ਹਾਂ। ਬਹੁਤ ਹੀ ਵਧੀਆ ਢੰਗ ਨਾਲ ਇੱਕ ਪ੍ਰੋਗਰਾਮ ਨੂੰ ਪੇਸ਼ ਕਰਦੇ ਹੈ, ਆਪਣੇ ਸਰੋਤਿਆਂ ਨੂੰ ਬੰਨ ਕੇ ਰੱਖਦੇ ਨੇ ਤੇ ਮੈਨੂੰ ਇਹ ਨਹੀਂ ਸੀ ਪਤਾ ਕਿ ਮੈਂ ਇਹਨਾਂ ਦੇ ਥਰੂ ਹੀ ਇਹਨਾਂ ਦੇ ਦੁਆਰਾ ਹੀ ਤੁਹਾਡੇ ਨਾਲ ਰੂਬਰੂ ਹੋਵਾਂਗੀ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸੁਖਪ੍ਰੀਤ ਜੀ ਮੈਨੂੰ ਆਪਣੇ ਪ੍ਰੋਗਰਾਮ ਤੇ ਲੈਣ ਵਾਸਤੇ
ਤੇ ਆਪਣੀ ਜੀ ਅਮਨ।
ਹਾਂਜੀ, ਤੇ ਆਪਣੀ ਮੈਂ ਇੱਕ ਛੋਟੀ ਜਿਹੀ ਜੀ ਜੀ ਹਾਂਜੀ ਮੈਂ ਆਪਣੀ ਇੱਕ ਛੋਟੀ ਜਿਹੀ ਇੰਟਰੋਡਕਸ਼ਨ ਆਪਣੇ ਸਰੋਤਿਆਂ ਨੂੰ ਅੱਜ ਦੇਣਾ ਚਾਹਾਂਗੀ ਤਾਂ ਕਿ ਉਹਨਾਂ ਨੂੰ ਪਤਾ ਹੋਏ ਕਿ ਮੈਂ ਮੇਰਾ ਕੀ ਕੰਮ ਹੈਗਾ, ਮੈਂ ਕੀ ਕਰਦੀ ਹਾਂ ਤੇ ਕਿਸ ਤਰ੍ਹਾਂ ਇਹਨਾਂ ਦੀ ਮੈਂ ਮਦਦ ਕਰ ਸਕਦੀ ਹਾਂ। ਦੋਸਤੋ ਮੇਰਾ ਮੰਨਣਾ ਹੈ ਕਿ ਅਸੀਂ ਇੰਡੀਆ ਤੋਂ ਜਦੋਂ ਇੱਥੇ ਬਾਹਰਲੇ ਮੁਲਕ ਚ ਆ ਕੇ ਸੈਟਲ ਹੁੰਦੇ ਹਾਂ, ਬੜੀ ਮਿਹਨਤ ਮੁਸ਼ਕਤ ਕਰਕੇ ਆਪਾਂ ਇੱਥੇ ਆਪਣਾ ਪੀ ਆਰ ਲੈਂਦੇ ਹਾਂ, ਇੱਥੇ ਸੈਟਲ ਹੁੰਦੇ ਹਾਂ, ਤਾਂ ਸਭ ਤੋਂ ਪਹਿਲਾਂ ਸਾਡਾ ਧਿਆਨ ਜਾਂਦਾ ਹੈ ਸਾਡੀ ਜ਼ਿੰਦਗੀ ਦੀ ਸਭ ਤੋਂ ਅਹਿਮ ਲੋੜ ਤੇ, ਜੋ ਕਿ ਹੈ ਸਾਡੇ ਸਿਰ ਦੀ ਛੱਤ ਜਾਂ ਅਸੀਂ ਕਹਿ ਲਈਏ ਸਾਡਾ ਆਪਣਾ ਸੁਪਨਿਆਂ ਦਾ ਘਰ। ਹਰ ਕੋਈ ਆਪਣਾ ਸੁਪਨਿਆਂ ਦਾ ਘਰ ਬਣਾਉਣਾ ਚਾਹੁੰਦਾ ਹੈ ਜਾਂ ਖਰੀਦਣਾ ਚਾਹੁੰਦਾ ਹੈ, ਲੇਕਿਨ ਸਾਨੂੰ ਲੋੜ ਹੁੰਦੀ ਹੈ ਸਹੀ ਗਾਈਡੈਂਸ ਦੀ, ਕਿਉਂਕਿ ਸਾਡਾ ਬਾਹਰਲੇ ਮੁਲਕ ਚ ਆ ਕੇ ਹਰ ਚੀਜ਼ ਡਿਫਰੈਂਟ ਹੁੰਦੀ ਹੈ, ਇੱਥੇ ਰੂਲਸ ਡਿਫਰੈਂਟ ਹੁੰਦੇ ਆ, ਇੱਥੇ ਤਾਂ ਸਾਰਾ ਪ੍ਰੋਸੈਸ ਡਿਫਰੈਂਟ ਹੁੰਦਾ। ਮੈਂ ਆਪਣੇ 10 ਸਾਲ ਦੇ ਐਕਸਪੀਰੀਅੰਸ ਤੋਂ ਜਿਹੜਾ ਕਿ ਇਸ ਫੀਲਡ ਵਿੱਚ ਹੈਗਾ ਮੇਰਾ, ਉਹਦੇ ਨਾਲ ਮੈਂ ਇਹੀ ਕੋਸ਼ਿਸ਼ ਕਰਦੀ ਹਾਂ ਕਿ ਮੈਂ ਸਾਰਿਆਂ ਦਾ ਆਪਣੇ ਭੈਣ ਭਰਾਵਾਂ ਦਾ ਸੁਪਨਾ ਪੂਰਾ ਕਰਨ ਵਿੱਚ ਉਹਨਾਂ ਦੀ ਕਿਸੇ ਵੀ ਤਰ੍ਹਾਂ ਮਦਦ ਕਰ ਸਕਾਂ, ਕਿਉਂਕਿ ਅਫਕੋਰਸ ਆਪਣਾ ਘਰ ਲੈਣਾ ਬਹੁਤ ਮਹਿੰਗਾ ਫੈਸਲਾ ਵੀ ਹੁੰਦਾ ਤੇ ਇਸ ਕਰਕੇ ਬੜੀ ਲੋੜ ਹੁੰਦੀ ਕਿ ਬੜਾ ਧਿਆਨ ਨਾਲ ਆਪਣੀ ਮਿਹਨਤ ਨਾਲ ਕਮਾਏ ਹੋਏ ਪੈਸਿਆਂ ਨੂੰ ਇੱਥੇ ਇਨਵੈਸਟ ਕਰੀਏ। ਤੇ ਨਾਲ ਹੀ ਇੱਕ ਮੇਰੀ ਛੋਟੀ ਜਿਹੀ ਕੋਸ਼ਿਸ਼ ਵੀ ਹੁੰਦੀ ਹੈ ਕਿ ਮੈਂ ਉਹਨਾਂ ਨੂੰ ਇੱਥੇ ਦਾ ਜਿਹੜਾ ਪ੍ਰੋਸੈਸ ਹੈ, ਰੂਲਸ ਪਾਲਿਸੀਜ਼ ਹੈਗੀਆਂ, ਉਹ ਬੜੇ ਸਿੰਪਲ ਤੇ ਸਹਿਜ ਤਰੀਕੇ ਨਾਲ ਉਹਨਾਂ ਨੂੰ ਵਾਕਫ ਕਰਾਵਾਂ ਉਹਨਾਂ ਦੇ ਨਾਲ, ਤਾਂ ਕਿ ਉਹਨਾਂ ਨੂੰ ਬੜਾ ਇੱਕ ਖੂਬਸੂਰਤ ਜਿਹਾ ਅਹਿਸਾਸ ਹੋ ਸਕੇ ਆਪਣਾ ਘਰ ਲੈਣਾ, ਨਾ ਕਿ ਇੱਕ ਬੜਾ ਸਟ੍ਰੈਸਫੁਲ ਜਿਹਾ ਉਹਨਾਂ ਦਾ ਐਕਸਪੀਰੀਅੰਸ ਰਹੇ। ਤੇ ਇੱਕ ਮੇਰਾ ਇਹ ਵੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨਾ ਜਿੱਥੇ ਤੱਕ ਹੋ ਸਕੇ ਮੈਂ ਉਹਨਾਂ ਦੀ ਮਿਹਨਤ ਨਾਲ ਕਮਾਏ ਗਏ ਇੱਕ ਇੱਕ ਪੈਸੇ ਨੂੰ ਬਚਾ ਸਕਾਂ। ਆਪਣੇ ਮੇਰੇ ਪੈਨਲ ਤੇ ਵੀ ਲੈਂਡਰ ਹੁੰਦੇ ਆ ਹੋਮ ਲੋਨ ਵਾਸਤੇ, ਜਿਨ੍ਹਾਂ ਦੇ ਹੰਡਰਡ ਆਫ ਪ੍ਰੋਡਕਟਸ ਹੁੰਦੇ ਆ, ਉਹਨਾਂ ਨੂੰ ਕੰਪੇਅਰ ਕਰਦੀ ਹਾਂ ਤੇ ਉਹਨਾਂ ਦਾ ਸਿਰਫ ਨਾ ਕਿ ਇੱਕ ਸਿਰਫ ਇੰਟਰਸਟ ਰੇਟ ਤੇ ਬੇਸ ਹੁੰਦਾ, ਬਟ ਇੱਕ ਫੀਸ ਐਂਡ ਚਾਰਜਿਸ, ਇੱਕ ਪੂਰਾ ਕੰਪਲੀਟ ਪੈਕੇਜ ਹੁੰਦਾ ਕਿ ਉਹਨਾਂ ਦੀ ਰਿਕੁਆਇਰਮੈਂਟ ਹਿਸਾਬ ਨਾਲ ਸਭ ਤੋਂ ਉਹਨਾਂ ਨੂੰ ਚੀਪਸਟ ਤੇ ਬੈਸਟ ਪੋਸੀਬਲ ਸੋਲੂਸ਼ਨ ਮਿਲ ਸਕੇ। ਤੇ ਨਾਲ ਹੀ ਉਹਨਾਂ ਨੂੰ ਮੈਂ ਟਿਪਸ ਵੀ ਦੇਣਾ ਚਾਹੁੰਦੀ ਹਾਂ ਕਿ ਕਿੱਦਾਂ ਹਰ ਸਟੈਪ ਤੇ ਆਪਾਂ ਆਪਣੇ ਪੈਸੇ ਬਚਾ ਸਕਦੇ ਹਾਂ, ਕਿੱਦਾਂ ਅਸੀਂ ਪ੍ਰੋਪਰਟੀ ਨਾਲ ਨੈਗੋਸ਼ੀਏਟ ਕਰ ਸਕਦੇ ਹਾਂ, ਕਿੱਦਾਂ ਆਪਾਂ ਪੂਰੇ ਪ੍ਰੋਸੈਸ ਨੂੰ ਗੋ ਥਰੂ ਕਰ ਸਕਦੇ ਹਾਂ।
ਜੀ ਅਮਨ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਬਾਹਰਲੇ ਮੁਲਕ ਵਿੱਚ ਆ ਕੇ ਅਸੀਂ ਜਦੋਂ ਵਸਦੇ ਹੈਗੇ ਆ ਤੇ ਬੜਾ ਔਖੇ ਹੁੰਦੇ ਆ ਜੀ ਡਾਲਰ ਕਮਾਉਣੇ ਦੇਖਣ ਨੂੰ ਸੌਖੇ ਲੱਗਦੇ ਆ ਪਰ ਜਿਹੜੇ ਕਮਾ ਰਹੇ ਉਹਨਾਂ ਨੂੰ ਵੀ ਪਤਾ ਹੈ ਕਿ ਕਿੰਨੇ ਔਖੀ ਆ ਇਹ ਚੀਜ਼ ਤੇ ਔਰ ਦੂਸਰੀ ਸਭ ਤੋਂ ਵੱਡੀ ਲੋੜ ਜ਼ਿੰਦਗੀ ਦੀ ਰੋਟੀ ਕੱਪੜਾ ਤੇ ਦੁਕਾਨ ਬਿਲਕੁਲ ਜਿਵੇਂ ਜੀ ਰੋਟੀ ਕੱਪੜਾ ਤੇ ਚਲੋ ਆਰਾਮ ਨਾਲ ਮਿਲ ਜਾਂਦਾ ਤੇ ਮਕਾਨ ਜਿਹੜਾ ਜਦੋਂ ਲੈਣਾ ਹੁੰਦਾ ਉਦੋਂ ਸਾਨੂੰ ਕਿਸੇ ਸਹੀ ਗਾਈਡੈਂਸ ਦੀ ਜਿਹੜੀ ਹੈ ਸਹੀ ਸਲਾਹ ਦੀ ਲੋੜ ਹੁੰਦੀ ਹੈ ਸੋ ਇੱਕ ਬਾਹਰਲੇ ਮੁਲਕਾਂ ਵਿੱਚ ਆ ਕੇ ਸਾਨੂੰ ਉਹ ਲੋ ਜਿਹੜੇ ਹੁੰਦੇ ਆ ਉਹ ਕਾਨੂੰਨ ਹੁੰਦੇ ਉਹਨਾਂ ਬਾਰੇ ਜ਼ਿਆਦਾ ਨਹੀਂ ਪਤਾ ਹੁੰਦਾ ਤੇ ਦੂਸਰਾ ਕਿਤੇ ਨਾ ਕਿਤੇ ਫਿਰ ਇੱਕ ਸੈਕਿੰਡ ਲੈਂਗੁਏਜ ਦੇ ਤੌਰ ਤੇ ਅਸੀਂ ਬੋਲੀ ਦੇ ਪਿੱਛੋਂ ਵੀ ਥੋੜਾ ਜਿਹਾ ਉਹ ਗੱਲ ਉਨੀ ਖੁੱਲ ਕੇ ਨਹੀਂ ਕਰ ਸਕਦੇ ਜਿੰਨੀ ਅਸੀਂ ਆਪਣੀ ਮਾਂ ਬੋਲੀ ਦੇ ਨਾਲ ਕਰ ਸਕਦੇ ਹਾਂ ਸੋ ਇੱਕ ਬਹੁਤ ਵੱਡਾ ਬੈਨੀਫਿਟ ਜੀ ਅਸੀਂ ਸੋ ਸ਼ੁਕਰੀਆ ਤੇ ਮੈਨੂੰ ਤੁਹਾਡਾ ਕਰਨਾ ਚਾਹੀਦਾ ਕਿ ਤੁਸੀਂ ਸਾਡੇ ਪ੍ਰੋਗਰਾਮ ਵਿੱਚ ਹਰ ਹਫਤੇ ਆਓਗੇ ਤੇ ਆਪਣੇ ਜਿਹੜੇ ਕੁਝ ਟਿਪਸ ਹੈਗੇ ਸਾਡੇ ਸਰੋਤਿਆਂ ਦੇ ਨਾਲ ਸਾਂਝੇ ਕਰੋਗੇ ਤੇ ਜਿਨ੍ਹਾਂ ਤੋਂ ਉਹ ਜ਼ਰੂਰ ਹੀ ਲਾਭ ਉਠਾ ਸਕਣਗੇ ਤੇ ਆਪਣਾ ਜਿਹੜਾ ਘਰ ਕਹਿ ਲਓ ਆਪਣੇ ਸੁਪਨਿਆਂ ਦਾ ਜਿਹੜਾ ਮਕਾਨ ਹੈ ਉਹਨੂੰ ਬਣਾਉਣ ਦੇ ਵਿੱਚ ਉਹ ਤੁਹਾਡੀਆਂ ਜਿਹੜੀਆਂ ਸੇਵਾਵਾਂ ਜ਼ਰੂਰ ਲੈ ਸਕਣਗੇ ਸੋ ਅਮਨ ਜੀ ਤੁਸੀਂ ਕੋਈ ਖਾਸ ਨੁਸਖਾ ਜੋ ਅੱਜ ਕੱਲ੍ਹ ਦੇ ਕਹਿ ਲਓ ਕਿ ਜੋ ਦੇਖ ਰਹੇ ਨੇ ਮਕਾਨ ਲੈਣ ਦੀ ਜਾਂ ਜੋ ਸੋਚ ਰਹੇ ਆ ਸਾਡੇ ਸਰੋਤੇ ਉਹਨਾਂ ਨੂੰ ਕੋਈ ਇਹੋ ਜਿਹਾ ਟਿਪਸ ਦੇ ਸਕਦੇ ਹੋ ਤੁਸੀਂ ਜਿਨ੍ਹਾਂ ਤੋਂ ਉਹਨਾਂ ਨੂੰ ਲਾਭ ਹੋ ਸਕੇ ਕੁਛ
ਹਾਂਜੀ ਬਿਲਕੁਲ ਸੁਖਪ੍ਰੀਤ ਜੀ ਬੜਾ ਇੱਕ ਪਿਛਲੇ ਹਫਤੇ ਰੀਸੈਂਟਲੀ RBI ਨੇ ਆਸਟ੍ਰੇਲੀਆ ਦੀ ਇਕਾਨਮੀ ਨੂੰ ਗਰੋਥ ਨੂੰ ਬੂਸਟ ਕਰਨ ਵਾਸਤੇ ਇੱਕ ਇਤਿਹਾਸਿਕ ਰੇਟ ਕੱਟ ਕੀਤਾ ਹੈ ਜੋ ਕਿ ਹੁਣ 1.5% ਹੈ ਅਫਕੋਰਸ ਜੋ ਕਾਫੀ ਲੋ ਹੈ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਅਫਕੋਰਸ ਬੈਂਕਸ ਨੇ ਵੀ ਉਹਨਾਂ ਨੂੰ ਪਾਰਸ਼ਲੀ ਪਾਸ ਆਨ ਕੀਤਾ ਰੇਟਸ ਨੂੰ ਇਸੇ ਕਰਕੇ ਆਪਾਂ ਮੈਂ ਇਹੀ ਸਲਾਹ ਦੇਵਾਂਗੀ ਆਪਣੇ ਸਰੋਤਿਆਂ ਨੂੰ ਕਿ ਤੁਸੀਂ ਇਤਿਹਾਸਿਕ ਲੋ ਰੇਟਸ ਦਾ ਫਾਇਦਾ ਚੁੱਕ ਸਕਦੇ ਹੋ ਆਪਣਾ ਘਰ ਸੁਪਨਿਆਂ ਦਾ ਘਰ ਸਾਕਾਰ ਕਰਨ ਵਾਸਤੇ ਤੇ ਕਿਉਂਕਿ ਅਫਕੋਰਸ ਇੰਟਰਸਟ ਰੇਟ ਦਾ ਸਿੱਧਾ ਸਿੱਧਾ ਅਸਰ ਪੈਂਦਾ ਹੈ ਸਾਡੀਆਂ ਹੋਮ ਲੋਨ ਦੀਆਂ ਇੰਸਟਾਲਮੈਂਟਸ ਤੇ ਮਤਲਬ ਕਿ ਘੱਟ ਇੰਟਰਸਟ ਰੇਟ ਦਾ ਮਤਲਬ ਘੱਟ ਆਪਣੀਆਂ ਹੋਮ ਲੋਨ ਦੀਆਂ ਇੰਸਟਾਲਮੈਂਟਸ ਤੇ ਅਫਕੋਰਸ ਇਹਦੇ ਨਾਲ ਕਾਫੀ ਅਫੋਰਡੇਬਲ ਹੋ ਜਾਂਦਾ ਸਾਨੂੰ ਆਪਣਾ ਘਰ ਲੈਣਾ ਤੇ ਤੁਸੀਂ ਮੈਂ ਇਹੀ ਸਲਾਹ ਦੇਵਾਂਗੀ ਕਿ ਤੁਸੀਂ ਅਗਰ ਇੰਟਰਸਟ ਰੇਟ ਡਿਸਕਸ ਕਰਨੇ ਜਾਂ ਪ੍ਰੋਸੈਸ ਡਿਸਕਸ ਕਰਨਾ ਤੁਸੀਂ ਪਰਸਨਲ ਤਰੀਕੇ ਤੇ ਵੀ ਮੈਨੂੰ ਕਾਲ ਕਰ ਸਕਦੇ ਹੋ ਬੇਝਿਜਕ ਤੁਸੀਂ ਮੈਨੂੰ ਕਿਸੇ ਟਾਈਮ ਵੀ ਕਾਲ ਕਰ ਸਕਦੇ ਹੋ ਮੇਰਾ ਨੰਬਰ ਹੈ 0432-967-315 ਤੇ ਕਿਸੇ ਵੀ ਟਾਈਮ ਤੁਸੀਂ ਮੈਨੂੰ ਬੇਝਿਜਕ ਕਾਲ ਕਰੋ ਤੇ ਮੈਂ ਤੁਹਾਨੂੰ ਪੂਰਾ ਪ੍ਰੋਸੈਸ ਗਾਈਡ ਕਰ ਦੇਵਾਂਗੀ ਕਿਉਂਕਿ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਆਪਣੇ ਪੰਜਾਬੀ ਭਾਈਚਾਰੇ ਨਾਲ ਜੁੜੀ ਰਵਾਂ ਤੇ ਜਿੱਥੇ ਤੱਕ ਹੋ ਸਕੇ ਆਪਣੇ ਸਕਿੱਲਸ ਨਾਲ ਆਪਣੀ ਨੌਲੇਜ ਨਾਲ ਉਹਨਾਂ ਦੀ ਮਦਦ ਕਰ ਸਕਾਂ
ਬਹੁਤ ਬਹੁਤ ਸ਼ੁਕਰੀਆ ਅਮਨ ਤੁਸੀਂ ਆਪਣਾ ਇਹ ਫੋਨ ਨੰਬਰ ਇੱਕ ਵਾਰੀ ਫਿਰ ਤੋਂ ਦੱਸ ਦਿਓਗੇ
ਜੀ ਬਿਲਕੁਲ ਜੀ ਮੇਰਾ ਫੋਨ ਨੰਬਰ ਹੈ 0432-967-315
ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸੋ ਅਮਨਦੀਪ ਜੀ ਸਾਡੇ ਨਾਲ ਹਮੇਸ਼ਾ ਬੁੱਧਵਾਰ ਨੂੰ ਪ੍ਰੋਗਰਾਮ ਦੇ ਵਿੱਚ ਥੋੜੇ ਸਮੇਂ ਦੇ ਲਈ ਜੁੜਿਆ ਕਰਨਗੇ ਸੋ ਤੁਹਾਡੇ ਦਿਲ ਵਿੱਚ ਕੋਈ ਵਿਅਕਤੀਗਤ ਤੌਰ ਤੇ ਤੁਸੀਂ ਕੋਈ ਕੁਐਸਚਨ ਪੁੱਛਣਾ ਚਾਹੁੰਦੇ ਹੋ ਜੋ ਤੁਹਾਨੂੰ ਤੁਹਾਡੇ ਲੋਨਸ ਵਗੈਰਾ ਦੇ ਨਾਲ ਬੈਨੀਫਿਟ ਦੇ ਸਕਣ ਤਾਂ ਤੁਸੀਂ ਉਹਨਾਂ ਨੂੰ ਉਹਨਾਂ ਦੇ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਜੀ ਨੰਬਰ ਮੈਂ ਇੱਕ ਵਾਰ ਫਿਰ ਤੋਂ ਦੁਹਰਾ ਦਿੰਦੀ ਹਾਂ 0432-967-315 0432-967-315 ਸੋ ਤੁਸੀਂ ਇਸ ਨੰਬਰ ਤੇ ਅਮਨਦੀਪ ਹੁਣਾਂ ਨੂੰ ਕਿਸੇ ਵੀ ਵਕਤ ਕਾਲ ਕਰ ਸਕਦੇ ਹੋ ਜੇ ਤੁਹਾਡੇ ਮਨ ਵਿੱਚ ਕੋਈ ਸਵਾਲ ਹੈ ਇਸ ਵਿਸ਼ੇ ਦੇ ਨਾਲ ਜੁੜਿਆ ਹੋਇਆ ਤੇ ਤੁਸੀਂ ਉਹ ਕਲੀਅਰ ਕਰ ਸਕਦੇ ਹੋ ਉਹਨਾਂ ਨਾਲ ਗੱਲਬਾਤ ਕਰਕੇ ਸੋ ਅਮਨਦੀਪ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ ਮੈਂ ਤੁਹਾਡਾ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਹਰ ਹਫਤੇ ਆਪਣੇ ਇਹੋ ਜਿਹੇ ਕੁਝ ਨੁਸਖੇ ਜਾਂ ਟਿਪਸ ਜਿਹੜੇ ਉਹ ਸਾਡੇ ਸਰੋਤਿਆਂ ਨਾਲ ਜ਼ਰੂਰ ਸਾਂਝੇ ਕਰਦੇ ਰਹੋਗੇ
ਜੀ ਬਿਲਕੁਲ ਸੁਖਪ੍ਰੀਤ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਤੇ ਆਪਾਂ ਅਗਲੇ ਹਫਤੇ ਫਿਰ ਮਿਲਦੇ ਹਾਂ
ਜੀ ਅਮਨਦੀਪ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਇਸੀ ਅਮਨਦੀਪ ਜੋ ਸਾਡੇ ਨਾਲ ਐਡੀਲੇਡ ਤੋਂ ਜੁੜੇ ਸੀ ਤੇ ਹਮੇਸ਼ਾ ਹਰ ਬੁੱਧਵਾਰ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝ ਪਾਇਆ ਕਰਨਗੇ ਸੋ ਤੁਹਾਡੇ ਮਨ ਦੇ ਵਿੱਚ ਜੇ ਕੋਈ ਸਵਾਲ ਹੈਗਾ ਜਿਹੜਾ ਤੁਸੀਂ ਪ੍ਰੋਗਰਾਮ ਦੇ ਜ਼ਰੀਏ ਕਿਉਂਕਿ ਇੱਕ ਛੋਟੀ ਜਿਹੀ ਮੁਲਾਕਾਤ ਹੁੰਦੀ ਹੈ ਸਿਰਫ ਕੁਝ ਖਾਸ ਨੁਸਖੇ ਜਾਂ ਜਿਹੜੇ ਟਿਪਸ ਆ ਉਹ ਹੀ ਸਾਨੂੰ ਦੇ ਸਕਦੇ ਆ ਉਹ ਪਰ ਜੇ ਤੁਹਾਡੇ ਦਿਲ ਵਿੱਚ ਕੁਝ ਹੋਰ ਸਵਾਲ ਨੇ ਜਿਵੇਂ ਹੁਣ ਮੈਨੂੰ ਵਿਕਰਮਜੀਤ ਹੁਣੀ ਪੁੱਛ ਰਹੇ ਨੇ ਜੀ ਕਹਿੰਦੇ ਕਿ ਨਿਊ ਬਾਇਰਸ ਲਈ ਬਾਇੰਗ ਪ੍ਰੋਸੈਸ ਕੀ ਹੈ ਤੇ ਹੋਮ ਹੰਟਿੰਗ ਲਈ ਟਿਪਸ ਵੀ ਉਹਨਾਂ ਨੇ ਪੁੱਛੇ ਆ ਤੇ ਸਬਬ ਕਿਵੇਂ ਰਿਸਰਚ ਕਰੀਏ ਸੋ ਏਦਾਂ ਦੇ ਜਿਹੜੇ ਕੁਐਸਚਨ ਹੈਗੇ ਆ ਮੈਂ ਇਹ ਕਹਾਂਗੀ ਕਿ ਤੁਸੀਂ ਉਹਨਾਂ ਨਾਲ ਫੋਨ ਦੇ ਉੱਤੇ ਜਿਹੜੀ ਗੱਲਬਾਤ ਕਰ ਸਕਦੇ ਉਹਨਾਂ ਨੇ ਕਿਹਾ ਕਿ ਤੁਸੀਂ ਕਿਸੇ ਵੀ ਵਕਤ ਉਹਨਾਂ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਸੋ ਵਿਕਰਮਜੀਤ ਜੀ ਨੰਬਰ ਮੈਂ ਤੁਹਾਨੂੰ ਇੱਕ ਵਾਰੀ ਫੇਰ ਤੋਂ ਦੱਸ ਦਿੰਦੀ ਹਾਂ ਜੀ 0432-967-315 ਇਹਦੇ ਉੱਤੇ ਤੁਸੀਂ ਜਾ ਕੇ ਅਮਨਦੀਪ ਹੁਣਾਂ ਨਾਲ ਗੱਲ ਕਰ ਸਕਦੇ ਹੋ ਜੀ ਸੋ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਆ ਜੀ। ਹੁਣ ਤੇ ਸਾਡੇ ਕੋਲ ਜਿਹੜੀਆਂ ਬੜੀਏ ਪਿਆਰੇ ਪਿਆਰੇ ਜਿਹੜੇ ਗੀਤਾਂ ਦੀਆਂ ਫਰਮਾਇਸ਼ਾਂ ਉਹ ਵੀ ਹਲੇ ਪਈਆਂ ਹੋਈਆਂ ਨੇ, ਤੇ ਮੈਨੂੰ ਲੱਗਦਾ ਕਿ ਪਹਿਲਾਂ ਅਸੀਂ ਸੁਣਦੇ ਹਾਂ ਜੀ ਇਹ ਗੀਤ, ਤੇ ਗੀਤ ਤੋਂ ਬਾਅਦ ਫਿਰ ਮੈਂ ਹਾਜ਼ਰ ਹੁੰਦੀ ਹਾਂ ਪ੍ਰੋਗਰਾਮ ਲਹਿਰਾਂ ਦੇ ਨਾਲ। ਸੁਣਦੇ ਹਾਂ ਜੀ ਜੱਗ ਜਿਉਂਦਿਆਂ ਦੇ ਮੇਲੇ, ਜਿਸ ਦੀ ਫਰਮਾਇਸ਼ ਕੀਤੀ ਸੀ ਜੀ ਅਮਨ ਢਿੱਲੋਂ ਹੋਣਾ ਨੇ ਸਾਨੂੰ ਜੀ। ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ। ਬਿਲਕੁਲ ਜੀ, ਜੱਗ ਜਿਹੜਾ ਜਿਉਂਦਿਆਂ ਦੇ ਮੇਲੇ ਲੱਗੇ ਹੋਏ ਨੇ ਇੱਥੇ, ਤੇ ਮੇਲੇ ਏਦਾਂ ਹੀ ਭਰਦੇ ਰਹਿਣ ਜੀ, ਤੇ ਤੁਹਾਡੇ ਵੱਲੋਂ ਸੁੱਖ ਸੁਨੇਹੇ ਸਾਨੂੰ ਪਹੁੰਚਦੇ ਰਹਿਣ, ਇਹੀ ਅਰਦਾਸ ਹੈ ਜੀ ਪਰਮਾਤਮਾ ਅੱਗੇ। ਸੋ ਜਿਹੜੇ ਸੁਨੇਹੇ ਸਾਨੂੰ ਹੋਰ ਪਹੁੰਚੇ ਆ, ਬਚਿੱਤਰ ਮੌਰ ਭੁੱਲਰ ਹੋਣਾ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਜੀ, ਤੇ ਸਾਰੇ ਕਹਿੰਦੇ ਹਰਮਨ ਰੇਡੀਓ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ, ਤੇ ਸੁਣਨ ਵਾਲੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ, ਤੇ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਜੀ ਤੜਕੇ ਤੜਕੇ। ਸੋ ਬਹੁਤ ਬਹੁਤ ਸ਼ੁਕਰੀਆ ਬਚਿੱਤਰ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੇ ਪ੍ਰੋਗਰਾਮ ਨੂੰ ਪਸੰਦ ਕਰਨ ਦੇ ਲਈ। ਸੋ ਪ੍ਰੋਗਰਾਮ ਦੇ ਨਾਲ ਇੰਜ ਹੀ ਤੁਸੀਂ ਜੁੜੇ ਰਹਿਣਾ ਹੈ, ਤੇ ਕੋਈ ਵੀ ਹੋਰ ਜਿਹੜੇ ਤੁਹਾਡੇ ਮਨ ਚ ਵਿਚਾਰ, ਕੋਈ ਖਬਰ ਜਾਂ ਕੋਈ ਯਾਦ ਜਿਹੜੀ ਜੁੜੀ ਹੋਈ ਹੈ, ਉਹ ਸਾਡੇ ਨਾਲ ਜ਼ਰੂਰ ਸਾਂਝੇ ਕਰਦੇ ਰਿਹਾ ਕਰੋ ਜੀ ਤੁਸੀਂ। ਤੇ ਜਗਤਾਰ ਸਿੰਘ ਬ੍ਰਿਸਬੇਨ ਤੋਂ ਜੁੜੇ ਨੇ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਇੰਜੋਇੰਗ ਯੂਅਰ ਸ਼ੋ, ਪਲੀਜ਼ ਸੌਂਗ ਪਲੇ ਕਰ ਦੋ ਜੀ 12 ਮਹੀਨੇ ਬਾਈ ਕੁਲਵਿੰਦਰ ਬਿੱਲਾ ਫੋਰ ਸਮਵਨ ਸਪੈਸ਼ਲ। ਠੀਕ ਹੈ ਜੀ, ਇਹ ਕਿਸੇ ਖਾਸ ਦੇ ਲਈ ਇਹਨਾਂ ਨੇ ਗੀਤ ਮੈਨੂੰ ਲੱਗਦਾ ਹੈ ਜਿਹੜਾ ਉਹ ਲਗਵਾਉਣਾ ਹੈ। ਸੋ ਕੋਈ ਨੀ ਜੀ, ਅਸੀਂ ਵੀ ਸੁਣਦੇ ਹਾਂ ਇਹ ਕਿਹੜਾ ਗੀਤ ਹੈ, ਤੇ ਹੁਣ ਉਹ ਕੌਣ ਖਾਸ ਹੈ ਇਹ ਤਾਂ ਜੀ ਹੁਣ ਤੁਹਾਨੂੰ ਵੀ ਪਤਾ ਹੈ, ਪਰ ਚਲੋ ਜੀ ਜ਼ਰੂਰ ਇਹ ਗੀਤ ਨੂੰ ਅਸੀਂ ਪ੍ਰੋਗਰਾਮ ਦੇ ਵਿੱਚ ਅੱਗੇ ਮਾਣਾਂਗੇ। ਤੇ ਨਾਲ ਹੀ ਜਿਨ੍ਹਾਂ ਨੇ ਮੈਨੂੰ ਚਾਹ ਦੇ ਕੱਪ ਭੇਜੇ ਆ, ਤੇ ਵਾਹ ਜੀ ਵਾਹ ਨਜ਼ਾਰਾ ਆ ਗਿਆ ਸਵੇਰੇ ਸਵੇਰੇ ਤੁਹਾਡੀਆਂ ਇੰਨੀਆਂ ਸੋਹਣੀਆਂ ਸੋਹਣੀਆਂ ਗੱਲਾਂ ਦੇ ਨਾਲ, ਗੀਤਾਂ ਦੇ ਨਾਲ, ਜੇ ਚਾਹ ਮਿਲ ਜਾਵੇ ਤੇ ਹੋਰ ਕੀ ਚਾਹੀਦਾ ਹੈ ਜੀ। ਤੇ ਚਲੋ ਜੀ, ਖੈਰ ਚਾਹ ਦੇ ਉੱਤੇ ਤਾਂ ਮੈਂ ਪਿਛਲਾ ਸਾਰਾ ਪ੍ਰੋਗਰਾਮ ਚਾਹ ਤੇ ਹੀ ਲਾ ਦਿੱਤਾ ਸੀ, ਫਿਰ ਚਾਹ ਦੀ ਗੱਲ ਮੈਂ ਅੱਜ ਨਹੀਂ ਸ਼ੁਰੂ ਕਰਨੀ। ਸੋ ਅੱਜ ਪ੍ਰੋਗਰਾਮ ਦੇ ਵਿੱਚ ਜਿਵੇਂ ਮੈਂ ਕਿਹਾ ਸੀਗਾ ਕਿ ਅਸੀਂ ਕੁਝ ਯਾਦਾਂ ਜਿਹੜੀਆਂ ਤਾਜ਼ਾ ਕਰਾਂਗੇ ਦੁਬਾਰਾ ਤੋਂ, ਪਰ ਟਾਈਮ ਜਿਹੜਾ ਹੈ ਕੁਝ ਬਹੁਤਾ ਨਹੀਂ ਬਚਿਆ, ਜਿਹੜੇ ਥੋੜੇ ਜਿਹੇ ਸਮਾਂ ਹੈਗਾ ਉਹਦੇ ਵਿੱਚ ਅਸੀਂ ਕੁਝ ਯਾਦਾਂ ਜਿਹੜੀਆਂ ਉਹ ਫਿਰ ਖੰਗਾਲ ਲੈਂਦੇ ਹਾਂ ਜੀ। ਤੇ ਬੀਤੀ ਜ਼ਿੰਦਗੀ ਵੱਲ ਵੈਸੇ ਨਜ਼ਰ ਮਾਰੀਏ ਤੇ ਜੀ ਬੜਾ ਕੁਝ ਦਿਸਦਾ ਹੈ, ਉਹ ਰਿਸ਼ਤੇ ਦਿਸਦੇ ਆ, ਉਹ ਸਮਾਂ, ਉਹ ਰੁੱਤਾਂ, ਮੇਲੇ, ਤਿਉਹਾਰ, ਉਹ ਖੇਤ, ਫਸਲਾਂ, ਵਿਆਹ ਸ਼ਾਦੀ, ਜ਼ਿੰਦਗੀ ਹੈ ਨਾ, ਤੇ ਜ਼ਿੰਦਗੀ ਦੇ ਹਰ ਰੰਗ ਦੇ ਨਾਲ ਜੁੜੇ ਹੋਏ ਉਹ ਕੰਮ ਕਾਜ, ਤੇ ਉਹਨਾਂ ਕੰਮਾਂ ਕਾਰਾਂ ਦੇ ਨਾਲ ਜੁੜੇ ਹੋਏ ਉਹ ਵਹਿਮ ਤੇ ਭਰਮ, ਜੀ ਹਾਂ ਅੰਧ ਵਿਸ਼ਵਾਸ, ਇਹਨਾਂ ਵਿੱਚੋਂ ਹੁਣ ਕਈ ਜਿਹੜੇ ਵਹਿਮ ਭਰਮ ਆ ਨਾ, ਉਹ ਤਾਂ ਜੀ ਤੁਸੀਂ ਮੰਨੋ ਵੀ ਪੰਜਾਬੀ ਪਰੰਪਰਾ ਦਾ ਹੀ ਇੱਕ ਅਟੁੱਟ ਹਿੱਸਾ ਬਣ ਗਏ ਨੇ। ਤੇ ਅੱਜ ਫੇਰ ਮੈਨੂੰ ਲੱਗਾ ਵੀ ਕਿਉਂ ਨਾ ਚਲੋ ਜੀ ਉਹਨਾਂ ਵਹਿਮਾਂ ਭਰਮਾਂ ਦੀ ਗੱਲ ਕਰੀਏ ਜਿਹੜੇ ਬਚਪਨ ਦੇ ਵਿੱਚ ਸੁਣਦੇ ਹੁੰਦੇ ਸੀ ਬਜ਼ੁਰਗਾਂ ਦੇ ਮੂੰਹੋਂ। ਪਰ ਇਹ ਗੱਲ ਕਰਨ ਦਾ ਜੀ ਕੋਈ ਮੇਰਾ ਇਹ ਇਰਾਦਾ ਬਿਲਕੁਲ ਨਹੀਂ ਹੈਗਾ ਵੀ ਮੈਂ ਇਹਨਾਂ ਵਹਿਮਾਂ ਭਰਮਾਂ ਨੂੰ ਕੋਈ ਹਵਾ ਦੇ ਰਹੀ ਹਾਂ ਜਾਂ ਮੈਂ ਇਹਨਾਂ ਵਹਿਮਾਂ ਭਰਮਾਂ ਦੀ ਕੋਈ ਭੰਡੀ ਕਰ ਰਹੀ ਹਾਂ, ਨਿੰਦਿਆ ਕਰ ਰਹੀ ਹਾਂ, ਨਾ ਜੀ ਨਾ, ਬਿਲਕੁਲ ਇਹੋ ਜੀ ਕੋਈ ਗੱਲ ਨਹੀਂ ਹੈ। ਇਹਨਾਂ ਸਾਰੀਆਂ ਗੱਲਾਂ ਤੋਂ ਉੱਪਰ ਉੱਠ ਕੇ ਮੈਂ ਤੇ ਸਿਰਫ ਜੀ ਉਹਨਾਂ ਯਾਦਾਂ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਨੇ ਉਹੀ ਅਸੀਂ ਇੱਕ ਦੂਜੇ ਨਾਲ ਸਾਂਝੀਆਂ ਕਰਨੀਆਂ ਨੇ। ਸੋ ਇਹ ਵਹਿਮਾਂ ਭਰਮਾਂ ਦੇ ਨਾਲ ਜੇ ਤੁਹਾਡੀ ਵੀ ਕੋਈ ਯਾਦ ਜੁੜੀ ਹੋਵੇ ਜਾਂ ਤੁਹਾਨੂੰ ਕੋਈ ਇਹੋ ਜਿਹਾ ਵਹਿਮ ਭਰਮ ਯਾਦ ਹੋਵੇ ਜਿਹੜਾ ਬਚਪਨ ਦੇ ਵਿੱਚ ਸਾਡੇ ਬਜ਼ੁਰਗ ਕਹਿ ਲੋ ਕਹਿੰਦੇ ਹੁੰਦੇ ਸੀ ਵੀ ਏਦਾਂ ਨੀ ਕਰਨਾ ਏਦਾਂ ਕਰਨਾ ਆ, ਤੇ ਉਹ ਤੁਸੀਂ ਜਿਹੜਾ ਅੱਜ ਪ੍ਰੋਗਰਾਮ ਦੇ ਵਿੱਚ ਜਲਦੀ ਜਲਦੀ ਮੈਨੂੰ ਭੇਜ ਦੋ, ਕਿਉਂਕਿ ਪ੍ਰੋਗਰਾਮ ਦੇ ਵਿੱਚ ਜਿਹੜਾ ਹੁਣ ਸਮਾਂ ਆ ਉਹ ਬਹੁਤਾ ਨਹੀਂ ਬਚਿਆ ਹੈਗਾ। ਤੇ ਵੈਸੇ ਇਹ ਜਿਹੜੇ ਵਹਿਮ ਭਰਮ ਹੁੰਦੇ ਆ ਨਾ ਲੋਕ ਗੀਤਾਂ ਵਾਂਗ ਪੀੜੀ ਦਰ ਪੀੜੀ ਤੁਰਦੇ ਆਉਂਦੇ ਆ ਹੈਨਾ, ਤੇ ਅੱਜ ਅਸੀਂ ਇਹਨਾਂ ਦੀ ਗੱਲ ਕਰਦੇ ਆ ਤੇ ਗੱਲਾਂ ਯਾਦਾਂ ਯਾਦ ਕਰਾਂ। ਤੇ ਜੇ ਮੈਨੂੰ ਯਾਦ ਆਉਂਦੀ ਮੇਰੀ ਦਾਦੀ ਜੀ ਜੋ ਸਾਡੇ ਘਰ ਦੇ ਵਿੱਚ ਵਹਿਮਾਂ ਭਰਮਾਂ ਦੀ ਤੇ ਮੰਨ ਲਓ ਜੀ ਤੁਰਦੀ ਫਿਰਦੀ ਦੁਕਾਨ ਹੁੰਦੀ ਸੀ ਤੇ ਮੁਫ਼ਤ ਵਿੱਚ ਸਾਰਿਆਂ ਨੂੰ ਵਹਿਮ ਵੱਢਦੀ ਹੁੰਦੀ ਸੀ ਉਹ, ਤੇ ਇਸ ਗੱਲ ਤੋਂ ਫਿਰ ਉਹ ਪਿੰਡ ਵਿੱਚ ਬੜੇ ਸਿਆਣੇ ਵੀ ਸਮਝੇ ਜਾਂਦੇ ਸੀਗੇ ਵੀ ਹਾਂ ਜੀ ਇਹਨੂੰ ਬਹੁਤ ਵਹਿਮਾਂ ਭਰਮਾਂ ਬਾਰੇ ਪਤਾ ਹੈ, ਤੇ ਸਾਡੇ ਲੱਖ ਦਲੀਲਾਂ ਦੇ ਬਾਵਜੂਦ ਵੀ ਨਾ ਉਹ ਸਾਨੂੰ ਉਹ ਵਹਿਮ ਭਰਮ ਕਈ ਵਾਰੀ ਕਰਨੇ ਪੈਂਦੇ ਹੁੰਦੇ ਸੀਗੇ। ਤੇ ਇਹ ਵਹਿਮ ਭਰਮ ਜਿਹੜੇ ਹੈਗੇ ਜੀ ਵੈਸੇ ਤਾਂ ਇਹ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਨੇ ਤੇ ਮਰਨ ਤੱਕ ਜ਼ਿੰਦਗੀ ਦੇ ਹਰ ਪੜਾਅ ਤੇ ਸਾਡੇ ਨਾਲ ਚੱਲਦੇ ਨੇ। ਤੇ ਜਿਵੇਂ ਚੰਦ ਜਾਂ ਸੂਰਜ ਗ੍ਰਹਿਣ ਲੱਗਦਾ ਹੁੰਦਾ ਸੀ ਤੇ ਕੋਈ ਵੀ ਜਿਹੜੀ ਪ੍ਰੈਗਨੈਂਟ ਲੇਡੀ ਹੁੰਦੀ ਸੀ ਉਹਨੂੰ ਬਾਹਰ ਨਿਕਲਣਾ ਫਿਰ ਵਰਜਿਤ ਹੁੰਦਾ ਸੀਗਾ, ਤੇ ਉਹਦਾ ਖਾਣ ਪੀਣ ਨੂੰ ਕੀ ਦਿਲ ਕਰਦਾ ਜੀ, ਇਸ ਗੱਲ ਤੇ ਵੀ ਬੜੇ ਕਿਆਸ ਲਾ ਲਏ ਜਾਂਦੇ ਹੁੰਦੇ ਸੀਗੇ ਭਈ ਇਹਦੇ ਘਰ ਹੁਣ ਮੁੰਡਾ ਹੋਏਗਾ ਕਿ ਕੁੜੀ ਹੋਏਗਾ। ਸੋ ਇਹ ਵੀ ਸਾਰੇ ਵਹਿਮਾਂ ਭਰਮਾਂ ਦੇ ਵਿੱਚ ਹੀ ਆਉਂਦੇ ਸੀਗੇ। ਤੇ 7ਵੇਂ ਮਹੀਨੇ ਤੋਂ ਬਾਅਦ ਇੱਕ ਪ੍ਰੈਗਨੈਂਟ ਲੇਡੀ ਜਿਹੜੀ ਹੁੰਦੀ ਸੀਗੀ ਗਰਭਵਤੀ ਮਹਿਲਾ ਹੁੰਦੀ ਸੀ ਉਹਨੂੰ ਪਿੰਡ ਦੀ ਜਿਹੜੀ ਜੂਹ ਟੱਪਣੀ ਜਿਹੜੀ ਉਹ ਮਾੜੀ ਸਮਝੀ ਜਾਂਦੀ ਹੁੰਦੀ ਸੀ। ਤੇ ਬੱਚਾ ਪੈਦਾ ਹੋਣ ਤੇ ਵੀ ਜੀ ਕਈ ਵਹਿਮ ਭਰਮ ਹੁੰਦੇ ਸੀਗੇ, 40 ਦਿਨਾਂ ਤੱਕ ਦਾ ਸ਼ੀਲਾ ਹੁੰਦਾ ਸੀ ਜਿਸ ਵਿੱਚ ਜਿੱਥੇ ਨਵੀਂ ਮਾਂ ਦੇ ਤੇ ਬੱਚੇ ਦੀ ਖੂਬ ਸੇਵਾ ਹੁੰਦੀ ਸੀ ਉੱਥੇ ਕਈ ਵਹਿਮ ਭਰਮ ਵੀ ਜਿਹੜੇ ਉਹ ਕੀਤੇ ਜਾਂਦੇ ਹੁੰਦੇ ਸੀ। ਕਿਸੇ ਹੋਰ ਔਰਤ ਜਿਸ ਨੂੰ ਬੱਚਾ ਹੋਣ ਵਾਲਾ ਹੋਵੇ ਉਸ ਲਈ ਉਹ ਸ਼ੀਲੇ ਵਾਲੇ ਘਰ ਜਾਣ ਤੇ ਮਨਾਈ ਹੁੰਦੀ ਸੀਗੀ, ਇਹਨੂੰ ਸੂਤਕ ਕਿਹਾ ਜਾਂਦਾ ਸੀ ਜੀ। ਤੇ ਨਵਜੰਮਿਆ ਜਿਹੜਾ ਬੱਚਾ ਹੁੰਦਾ ਸੀ ਤੇ ਉਹਦੀ ਜਿਹੜੀ ਮਾਂ ਹੁੰਦੀ ਸੀ ਉਹਦੇ ਸਰਾਣੇ ਫਿਰ ਅਨਾਜ ਦਾ ਲੁਹਾਂਡਾ ਵਗੈਰਾ ਰੱਖ ਦੇਣਾ ਤੇ ਪਾਣੀ ਦੀ ਗੜਵੀ ਜਾਂ ਗਿਲਾਸ ਤੇ ਲੋਹੇ ਦੀ ਕੋਈ ਚੀਜ਼ ਵੀ ਰੱਖ ਦੇਣੀ ਬੁਰੀ ਚੀਜ਼ ਦੇ ਡਰੋਂ ਨਾ। ਤੇ ਨਵਜੰਮੇ ਬੱਚੇ ਦੇ ਹੱਥਾਂ ਵਿੱਚ ਲਸਣ ਆਪਣੀਆਂ ਕਾਲੇ ਧਾਗੇ ਵਿਚ ਪਰੋ ਕੇ ਬੰਨੀਆਂ ਜਾਂਦੀਆਂ ਸੀ ਤੇ ਬੁਰੀ ਨਜ਼ਰ ਤੋਂ ਬਚਾਉਣ ਲਈ ਕੀ ਜੀ ਮਾਂ ਬੱਚੇ ਦੇ ਸਿਰ ਉਤੋਂ ਲਾਲ ਮਿਰਚਾਂ ਵਾਰ ਕੇ ਵੀ ਜਿਹੜੀਆਂ ਉਹ ਅੱਗ ਵਿਚ ਸੁੱਟੀਆਂ ਜਾਂਦੀਆਂ ਹੁੰਦੀਆਂ ਸੀ ਤੇ ਬੱਚਾ ਜੇ ਮੁੰਡਾ ਹੋਵੇ ਤਾਂ ਕਾਲੇ ਧਾਗੇ ਵਿਚ ਮੋਤੀ ਪਰੋ ਕੇ ਉਹਦੀ ਕਮਰ ਤੇ ਬੰਨੇ ਜਾਂਦੇ ਸੀ ਜਿਸ ਨੂੰ ਤੜਾਗੀ ਕਿਹਾ ਜਾਂਦਾ ਸੀਗਾ। ਸੋ ਮੈਨੂੰ ਲੱਗਦਾ ਕਿ ਬਚਪਨ ਵਿਚ ਤੁਹਾਡੇ ਵਿਚੋਂ ਬਹੁਤਿਆਂ ਨੇ ਉਹ ਤੜਾਗੀ ਆਪਣੇ ਲੱਕ ਤੇ ਪਾਈ ਹੋਣੀ ਹੈ ਜੀ। ਤੇ ਤਿੰਨ ਕੁੜੀਆਂ ਤੋਂ ਬਾਅਦ ਜੇ ਮੁੰਡਾ ਜੰਮਦਾ ਸੀ ਤੇ ਉਹਨੂੰ ਵੀ ਮਾੜਾ ਸਮਝਿਆ ਜਾਂਦਾ ਸੀ ਤੇ ਮੇਰੇ ਖਿਆਲ ਚ ਉਹਨੂੰ ਕੁਛ ਤਿੱਖੜਾ ਕੁਛ ਏਦਾਂ ਕਹਿੰਦੇ ਹੁੰਦੇ ਸੀ ਤੇ ਫਿਰ ਉਹਦੇ ਉਪਾਅ ਦੇ ਲਈ ਵੀ ਜੀ ਬੁੜੀਆਂ ਕਈ ਓੜ ਪੋੜ ਜਿਹੜੇ ਉਹ ਕਰਦੀਆਂ ਹੁੰਦੀਆਂ ਸੀਗੀਆਂ। ਤੇ ਵੈਸੇ ਦੇਖ ਲਓ ਵੀ ਕੁੜੀ ਮੁੰਡੇ ਦੇ ਵਿੱਚ ਜਿਹੜੇ ਵਿਤਕਰੇ ਹੁੰਦੇ ਸੀ ਉਹਨਾਂ ਦੀ ਮਿਸਾਲ ਇਹਨਾਂ ਵਹਿਮਾਂ ਭਰਮਾਂ ਵਿੱਚ ਵੀ ਮਿਲਦੀ ਹੈ ਜੀ। ਤੇ ਕੁੜੀ ਜੰਮੇ ਤੇ ਦਿਨ ਘਟਾ ਕੇ ਤੇ ਜੇ ਮੁੰਡਾ ਜੰਮੇ ਤੇ ਦਿਨ ਵਧਾ ਕੇ ਜਿਹੜਾ ਸ਼ਿਲਾ ਉਹ ਨਿਭਾਇਆ ਜਾਂਦਾ ਹੁੰਦਾ ਸੀਗਾ। ਸੋ ਇਹ ਬਹੁਤ ਪੁਰਾਣੇ ਸਮੇਂ ਦੀਆਂ ਗੱਲਾਂ ਜੀ। ਇਹਨਾਂ ਵਿੱਚੋਂ ਕਈ ਵਹਿਮ ਭਰਮ ਤੇ ਉਹ ਹੈ ਜਿਹੜੇ ਮੈਂ ਵੀ ਨਹੀਂ ਦੇਖੇ, ਪਰ ਉਹਨਾਂ ਨੂੰ ਇੱਕ ਮੈਂ ਇਹਨਾਂ ਨੂੰ ਵੀ ਆਪਣੇ ਵਿਰਸੇ ਦਾ ਅੰਗ ਸਮਝਦੀ ਹਾਂ ਕਿ ਉਹ ਯਾਦਾਂ ਦੇ ਵਿੱਚ ਇਹਨਾਂ ਨੂੰ ਸੰਜੋ ਕੇ ਰੱਖਣਾ ਚਾਹੁੰਦੀ ਹਾਂ। ਜੋ ਸਾਡੇ ਬਜ਼ੁਰਗਾਂ ਨੇ ਹੰਡਾਇਆ ਉਹਨਾਂ ਦੀ ਗੱਲ ਵੀ ਮੈਂ ਹਮੇਸ਼ਾ ਕਰਦੀ ਹਾਂ ਜੀ। ਸੋ ਬੱਚੇ ਨੂੰ ਵੀ ਮੈਨੂੰ ਯਾਦ ਹੈ ਕਿ ਦੁੱਧ ਪਿਲਾਉਣ ਵੇਲੇ ਨਾ ਕੱਪੜੇ ਦੀ ਇੱਕ ਗੁਥਲੀ ਜਿਹੀ ਬਣਾ ਕੇ ਉਹਦੇ ਜਾਂ ਕਿਸੇ ਕੱਪੜੇ ਦੇ ਵਿੱਚ ਬੋਤਲ ਨੂੰ ਲਪੇਟ ਕੇ ਜਿਹੜਾ ਦੁੱਧ ਪਿਲਾਇਆ ਜਾਂਦਾ ਸੀ ਤੇ ਕਹਿੰਦੇ ਹੁੰਦੇ ਸੀ ਵੀ ਏਦਾਂ ਦੁੱਧ ਨਹੀਂ ਪਿਲਾਉਣਾ ਤੇ ਜਿਹੜਾ ਦੁੱਧ ਆ ਉਹ ਨਚਰਾ ਜਾਂਦਾ ਹੈ। ਹੁਣ ਇਹਦੇ ਵਿੱਚ ਕਿੰਨੀ ਸੱਚਾਈ ਹੈ ਜੀ ਇਹਦੇ ਬਾਰੇ ਮੈਨੂੰ ਵੀ ਨਹੀਂ ਪਤਾ। ਸੋ ਦੇਖੋ ਜੀ ਹੁਣ ਤੁਸੀਂ ਫਿਰ ਸੁਣੀ ਜਾਂਦੇ ਆ, ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਤੁਸੀਂ ਵੀ ਤੁਹਾਡੇ ਦਿਲ ਵਿੱਚ ਵੀ ਕੋਈ ਇਹੋ ਜਿਹੀ ਯਾਦ ਜਿਹੜੀ ਜੁੜੀ ਹੋਵੇ ਤੇ ਉਹ ਸਾਡੇ ਨਾਲ ਜ਼ਰੂਰ ਸਾਂਝੀ ਕਰਿਆ ਕਰੋ। ਕੋਈ ਇਹੋ ਜਿਹਾ ਵਹਿਮ ਭਰਮ ਜੋ ਤੁਹਾਨੂੰ ਆਪਣੇ ਬਚਪਨ ਦਾ ਯਾਦ ਆਇਆ ਹੋਵੇ ਤੇ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਤੇ ਜਗਵੀਰ ਸਿੰਘ ਹੁਣਾਂ ਨੇ ਜੀ ਈਮੇਲ ਦੇ ਜ਼ਰੀਏ ਸਾਂਝ ਪਾਈ ਹੈ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ, ਬੜੇ ਸੋਹਣੇ ਵਿਚਾਰ ਚੱਲ ਰਹੇ ਨੇ ਤੇ ਕਹਿੰਦੇ ਥੋੜੀ ਜਾਣਕਾਰੀ ਸੈਂਸਸ ਬਾਰੇ ਹੋਰ ਦਿਓ ਜੀ ਕਿ ਅੱਜ ਵੀ ਫਾਰਮ ਫਿਲ ਕਰ ਸਕਦੇ ਹਾਂ ਜਾਂ ਨਹੀਂ, ਕਿਉਂਕਿ ਅੱਜ ਮੈਂ ਆਪਣੇ ਕਈ ਫਰੈਂਡਾਂ ਨਾਲ ਗੱਲ ਹੋਈ ਜਿਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਬਿਲਕੁਲ ਜੀ, ਮੈਨੂੰ ਲੱਗਦਾ ਕਿ ਤੁਹਾਡੇ ਜਿਹੜੇ ਫਰੈਂਡ ਆ ਉਹ ਹਰਮਨ ਰੇਡੀਓ ਨਹੀਂ ਸੁਣਦੇ ਹੋਣੇ, ਹੈ ਨਾ, ਤੇ ਇਸ ਕਰਕੇ ਉਹਨਾਂ ਨੂੰ ਇਸ ਬਾਰੇ ਇਹ ਜਾਣਕਾਰੀ ਜਿਹੜੀ ਨਹੀਂ ਹੈ, ਕਿਉਂਕਿ ਕਈ ਦਿਨਾਂ ਤੋਂ ਅਸੀਂ ਹਰਮਨ ਰੇਡੀਓ ਤੇ ਇਸ ਬਾਰੇ ਜਿਹੜੀ ਜਾਣਕਾਰੀ ਉਹ ਦੇ ਰਹੇ ਹਾਂ। ਸੋ ਬਿਲਕੁਲ ਜੀ, ਤੁਸੀਂ ਫਾਰਮ ਅੱਜ ਵੀ ਫਿਲ ਕਰ ਸਕਦੇ ਹੋ, ਜਿਵੇਂ ਬਰਾੜ ਸਾਹਿਬ ਪਹਿਲਾਂ ਵੀ ਪ੍ਰੋਗਰਾਮ ਵਿੱਚ ਦੱਸ ਕੇ ਗਏ ਨੇ ਕਿ 20 ਤਰੀਕ ਤੱਕ ਦਾ ਸਮਾਂ ਜਿਹੜਾ ਸਾਡੇ ਤੋਂ ਹੈ। ਤੇ ਪਰ ਗੱਲ ਇਹ ਹੈ ਕਿ ਜਿਹੜੀ 9 ਅਗਸਤ ਦੀ ਤਰੀਕ ਹੈਗੀ ਆ ਉਹ ਉਹਨਾਂ ਨੇ ਇੱਕ ਡੈਡਲਾਈਨ ਦਿੱਤੀ ਸੀ। ਸੋ ਜਿਹੜੀ ਵੀ ਜਾਣਕਾਰੀ ਤੁਸੀਂ ਫਾਰਮ ਦੇ ਵਿੱਚ ਭਰਨੀ ਆ ਉਹ 9 ਅਗਸਤ ਨੂੰ ਮੱਦੇਨਜ਼ਰ ਰੱਖਦੇ ਹੋਏ ਕਰਨੀ ਆ। 9 ਅਗਸਤ ਦੀ ਦਿਨ ਜਾਂ ਉਸ ਰਾਤ ਤੁਹਾਡੀ ਫੈਮਿਲੀ ਦੇ ਵਿੱਚ ਜਿੰਨੇ ਮੈਂਬਰ ਸੀ ਜਾਂ ਉਸ ਦਿਨ ਜੋ ਵੀ ਸੀ ਉਹਨੂੰ ਤੁਸੀਂ ਫਾਰਮ ਦੇ ਵਿੱਚ ਫਿਲ ਕਰਨਾ, ਬਾਕੀ ਫਾਰਮ ਤੁਸੀਂ ਅੱਜ ਵੀ ਜ਼ਰੂਰ ਫਿਲ ਕਰ ਸਕਦੇ ਹੋ। ਸੋ ਜਗਵੀਰ ਸਿੰਘ ਸੀ ਜੀ ਇਹ ਜਿਨ੍ਹਾਂ ਨੇ ਸਾਡੇ ਨਾਲ ਈਮੇਲ ਦੇ ਜ਼ਰੀਏ ਸਾਂਝ ਪਾਈ ਸੀ। ਸੋ ਜਗਵੀਰ ਸਿੰਘ ਜੀ ਤੁਸੀਂ ਆਪਣੇ ਦੋਸਤਾਂ ਨੂੰ ਵੀ ਇਹ ਗੱਲ ਦੱਸ ਦਿਓ ਕਿ ਕੋਈ ਗੱਲ ਨਹੀਂ ਜੀ, ਫਾਰਮ ਉਹ ਅਜੇ ਭਰ ਸਕਦੇ ਨੇ। ਤੇ ਇੱਧਰ ਟੈਲੀਗ੍ਰਾਮ ਦੇ ਜ਼ਰੀਏ ਮੱਖਣ ਸੋਹੀ ਆਸਟ੍ਰੇਲੀਆ ਤੋਂ ਸਾਡੇ ਨਾਲ ਜੁੜੇ ਨੇ ਜੀ ਤੇ ਕਹਿੰਦੇ ਕਿ ਸਾਰੇ ਦੋਸਤ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਤੇ ਬਿਲਕੁਲ ਜੀ ਸਤਿ ਸ੍ਰੀ ਅਕਾਲ। ਤੇ ਇਹਨਾਂ ਨੇ ਇੱਕ ਗੀਤ ਜਿਹੜਾ ਉਹ ਸੁਣਨ ਦੀ ਫਰਮਾਇਸ਼ ਕੀਤੀ ਹੈ ਯਾਰ ਵਾਸਤਾ, ਇਹ ਮਨਪ੍ਰੀਤ ਸਰਾ ਦਾ ਗੀਤ ਕੋਈ ਹੈਗਾ ਜੀ, ਤੇ ਜ਼ਰੂਰ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਇਹ ਤੁਹਾਡੇ ਗੀਤ ਮੈਂ ਜਿਹੜਾ ਸਰਬਜੀਤ ਹੁਣ ਭਾਜੀ ਨੂੰ ਦੱਸ ਦੇਵਾਂਗੀ ਤੇ ਪ੍ਰੋਗਰਾਮ ਦੇ ਵਿੱਚ ਅੱਗੇ ਚਲਾ ਦੇਵਾਂਗੇ ਜੀ ਅਸੀਂ। ਤੇ ਦਲਜੀਤ ਸਿੰਘ ਹੁਣਿਆਂ ਨੇ ਜੀ ਵਹਿਮਾਂ ਭਰਮਾਂ ਦੀ ਜਿਹੜੀ ਦੇ ਨਾਲ ਮੇਰੀ ਹਾਮੀ ਭਰਦੇ ਹੋਏ ਕਿਹਾ ਹੈ ਕਿ ਤੜਾਗੀ ਤਾਂ ਜੀ ਐਕਚੁਅਲੀ ਬੱਚੇ ਦੀ ਗਰੋਥ ਚੈੱਕ ਕਰਨ ਲਈ ਹੁੰਦੀ ਸੀ। ਬਿਲਕੁਲ ਠੀਕ ਕਿਹਾ ਜੀ ਦਲਜੀਤ ਜੀ ਤੁਸੀਂ। ਜਿਹੜੇ ਵਹਿਮ ਭਰਮਾਂ ਦੀ ਅਸੀਂ ਗੱਲ ਕਰਦੇ ਹਾਂ ਜੀ ਉਹ ਸਾਨੂੰ ਸਮੇਂ ਦੇ ਨਾਲ ਨਾਲ ਕਈ ਵਾਰੀ ਉਹ ਵਹਿਮ ਜਾਂ ਅੰਧ ਵਿਸ਼ਵਾਸ ਲੱਗ ਜਾਂਦੇ ਨੇ, ਪਰ ਉਹਨਾਂ ਦੇ ਵਿਚਲੇ ਲੁਕੇ ਹੋਏ ਜਿਹੜੇ ਲੌਜਿਕ ਹੈਗੇ ਆ ਜਿਹੜੇ ਤਰਕ ਹੈਗੇ ਆ ਉਹ ਅਸੀਂ ਅੱਖੋ ਪਰੋਖੇ ਕਰ ਦਿੰਦੇ ਹਾਂ। ਤੇ ਦਲਜੀਤ ਸਿੰਘ ਹੁਣਾਂ ਨੇ ਜਿੱਦਾਂ ਦੱਸਿਆ ਜਿਵੇਂ ਮੈਂ ਤੜਾਗੀ ਦੀ ਗੱਲ ਕੀਤੀ ਸੀ ਤੇ ਤੜਾਗੀ ਦੀ ਗੱਲ ਬਾਰੇ ਉਹਨਾਂ ਨੇ ਹਾਮੀ ਭਰ ਦੇ ਕਿਹਾ ਹੈ ਕਿ ਉਹ ਅੰਧ ਵਿਸ਼ਵਾਸ ਨਹੀਂ ਸੀ, ਉਹ ਬੱਚੇ ਦੀ ਇੱਕ ਗਰੋਥ ਚੈੱਕ ਕਰਨ ਦੇ ਲਈ ਜਿਹੜਾ ਹੁੰਦਾ ਸੀ ਉਹ ਹੁੰਦਾ ਸੀਗਾ ਕਿ ਲੱਕ ਤੇ ਬੰਨੀ ਹੁੰਦੀ ਸੀ ਤੜਾਗੀ ਤੇ ਪਤਾ ਲੱਗਦਾ ਹੁੰਦਾ ਸੀ ਉਹ ਟਾਈਟ ਹੋ ਗਈ ਤੇ ਇਹਦਾ ਮਤਲਬ ਬੱਚੇ ਦੀ ਗਰੋਥ ਹੋ ਰਹੀ ਹੈ। ਸੋ ਬਿਲਕੁਲ ਜੀ ਇਹਨਾਂ ਵਿੱਚੋਂ ਬਹੁਤ ਸਾਰੇ ਵਹਿਮ ਭਰਮ ਇਹੋ ਜਿਹੇ ਹੈਗੇ ਆ ਕਿ ਜਿਨ੍ਹਾਂ ਦੇ ਬਾਰੇ ਸਾਨੂੰ ਐਕਚੁਅਲ ਚ ਉਹਨਾਂ ਦੇ ਲੌਜਿਕ ਨੀ ਪਤਾ ਤਰਕ ਨੀ ਪਤਾ। ਸੋ ਗੱਲ ਇਹ ਜੀ ਇਹਨਾਂ ਵਹਿਮਾਂ ਭਰਮਾਂ ਦੇ ਇਹਨਾਂ ਤਰਕਾਂ ਨੂੰ ਵੀ ਅੱਖੋਂ ਰੱਖ ਕੇ ਜੇ ਅਸੀਂ ਇਹਨਾਂ ਨੂੰ ਮੰਨੀਏ ਤਾਂ ਜ਼ਿੰਦਗੀ ਚ ਕਿਤੇ ਲਾਹੇਵੰਦ ਵੀ ਸਾਬਿਤ ਹੋ ਸਕਦੇ ਨੇ। ਸੋ ਅੱਗੇ ਗੱਲ ਕਰਦੀ ਆ ਜੀ, ਵਿਆਹ ਸ਼ਾਦੀਆਂ ਦੇ ਵਿੱਚ ਵੀ ਜਿਹੜੇ ਇਹ ਵਹਿਮ ਭਰਮ ਹੁੰਦੇ ਸੀ, ਇਹਨਾਂ ਦੀ ਇੱਕ ਖਾਸ ਥਾਂ ਹੁੰਦੀ ਸੀ, ਹੈਨਾ, ਤੇ ਸ਼ਾਇਦ ਅੱਜ ਵੀ ਕਈ ਲੋਕ ਇਹਨਾਂ ਨੂੰ ਮੰਨਦੇ ਨੇ। ਸਰਾਧਾਂ ਦੇ ਵਿੱਚ ਵਿਆਹ ਕਰਨਾ ਅਸ਼ੁਭ ਤੇ ਨਰਾਤਿਆਂ ਦੇ ਵਿੱਚ ਵਿਆਹ ਕਰਨਾ ਸ਼ੁਭ ਮੰਨਿਆ ਜਾਂਦਾ ਸੀ। ਟੇਵਾ ਪੱਤਰੀ ਵੀ ਪੰਡਤ ਤੋਂ ਦਿਖਾ ਕੇ ਮੁੰਡੇ ਕੁੜੀ ਦੇ ਗੁਣ ਮਿਲਾਏ ਜਾਂਦੇ ਸੀ ਤੇ ਪੰਡਤ ਦੀ ਹਾਂ ਤੋਂ ਬਾਅਦ ਫਿਰ ਜਿਹੜਾ ਵਿਆਹ ਦਾ ਮਹੂਰਤ ਵੀ ਕਢਵਾਇਆ ਜਾਂਦਾ ਸੀ। ਸਾਉਣ ਤੇ ਪੋਹ ਦੇ ਮਹੀਨੇ ਵਿੱਚ ਵੀ ਵਿਆਹ ਨਹੀਂ ਕੀਤੇ ਜਾਂਦੇ ਸੀ। ਕਿਸੇ ਵਿਧਵਾ ਔਰਤ ਨੂੰ ਵਿਆਹ ਦੀਆਂ ਸ਼ਗਨਾਂ ਦੀਆਂ ਰਸਮਾਂ ਨਿਭਾਉਣ ਦੀ ਮਨਾਹੀ ਹੁੰਦੀ ਸੀ ਤੇ ਸਾਹੀ ਵੱਜੇ ਕੁੜੀ ਮੁੰਡੇ ਨੂੰ ਘਰੋਂ ਨਿਕਲਣ ਦੀ ਵੀ ਜਿਹੜੀ ਇੱਕ ਤਰ੍ਹਾਂ ਮਨਾਹੀ ਹੁੰਦੀ ਸੀ। ਕਈ ਭਰਮ ਤਾਂ ਜੀ ਇਹੋ ਜਿਹੇ ਹੋ ਗਏ ਨੇ ਜੀ ਜਿਹੜੇ ਸਾਡੇ ਸੱਭਿਆਚਾਰ ਦਾ ਵੀ ਹੁਣ ਇੱਕ ਕਹਿ ਲੋ ਵੀ ਅਟੁੱਟ ਹਿੱਸਾ ਬਣ ਗਏ ਨੇ, ਜੋ ਸਾਨੂੰ ਹੁਣ ਵਹਿਮ ਭਰਮ ਨਹੀਂ ਬਲਕਿ ਇੱਕ ਰੀਤੀ ਰਿਵਾਜ ਹੀ ਲੱਗਣ ਲੱਗ ਗਏ ਨੇ। ਤੇ ਇੱਕ ਇਹੋ ਜਿਹਾ ਹੋਰ ਰੋਚਕ ਵਹਿਮ ਜਿਹੜਾ ਤੁਹਾਡੇ ਨਾਲ ਮੈਂ ਸਾਂਝਾ ਕਰਦੀ ਹਾਂ ਕਿ ਪਹਿਲਾਂ ਜਿਹੜੀ ਜੇ ਕੋਈ ਬਰਾਤ ਪੁਲ ਜਾਂ ਨਦੀ ਪਾਰ ਕਰਕੇ ਵਿਆਹਣ ਆਉਂਦੀ ਸੀ ਤਾਂ ਲਾੜੇ ਨੂੰ ਦੁਬਾਰਾ ਨਹਾ ਕੇ ਕੁੜੀ ਦੇ ਘਰ ਜਾਣਾ ਪੈਂਦਾ ਸੀ। ਯਾਨੀ ਜੇ ਘਰੋਂ ਕੋਈ ਬਰਾਤ ਤੁਰਦੀ ਹੁੰਦੀ ਸੀ ਤੇ ਰਸਤੇ ਚ ਕੋਈ ਪੁਲ ਪੈ ਜਾਂਦਾ ਸੀ ਜਾਂ ਨਦੀ ਪਾਰ ਕਰਕੇ ਉਹਨਾਂ ਨੂੰ ਜਾਣਾ ਪੈਂਦਾ ਸੀਗਾ ਤੇ ਫੇਰ ਉਹ ਕੁੜੀ ਦੇ ਘਰ ਪਹੁੰਚਣ ਤੋਂ ਪਹਿਲਾਂ ਉਹਨਾਂ ਨੂੰ ਇੱਕ ਵਾਰੀ ਨਹਾਉਣਾ ਪੈਂਦਾ ਹੁੰਦਾ ਸੀ। ਇਹ ਵਹਿਮ ਭਰਮ ਜਿਹੜਾ ਜੀ ਅੰਧ ਵਿਸ਼ਵਾਸ ਬਣ ਗਿਆ, ਪਰ ਮੈਨੂੰ ਲੱਗਦਾ ਇਹਦੇ ਪਿੱਛੇ ਗੱਲ ਇਹ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਕਈ ਵਾਰੀ ਜੇ ਨਦੀ ਪਾਰ ਕਰਨੀ ਹੁੰਦੀ ਸੀ ਤੇ ਕਿਸ਼ਤੀ ਰਾਹੀਂ ਵੀ ਜਿਹੜਾ ਉਹ ਜਾਣਾ ਪੈਂਦਾ ਹੁੰਦਾ ਸੀਗਾ ਤੇ ਕੱਪੜੇ ਗੰਦੇ ਹੋ ਸਕਦੇ ਆ, ਕੁਝ ਇਹੋ ਜਿਹਾ ਵੀ ਹੋ ਸਕਦਾ, ਤੇ ਉਹਦੇ ਲਈ ਇਹ ਜ਼ਰੂਰੀ ਬਣਾ ਲਿਆ ਵੀ ਜੀ ਜੇ ਨਦੀ ਪਾਰ ਕਰਕੇ ਜਾਂਦੇ ਆ ਤੇ ਪਹਿਲਾਂ ਜਿਹੜਾ ਤੁਸੀਂ ਨਹਾਉਣਾ ਆ ਉਹ ਜ਼ਰੂਰੀ ਹੋ ਜਾਂਦਾ ਹੈ ਜੀ। ਤੇ ਵਿਕਰਮ ਜੀ ਹੁਣਾਂ ਨੇ ਸਾਨੂੰ ਜੀ ਸੈਂਸਸ ਦੇ ਬਾਰੇ ਦੱਸਿਆ ਹੈ ਕਿ ਜਿਹੜੀ ABS ਵੈਬਸਾਈਟ ਆ ਕ੍ਰੈਸ਼ਡ ਹੋ ਗਈ ਹੈ। ਲਾਸਟ ਨਾਈਟ ਤੇ ਸੈਂਸਸ ਸਾਈਟ ਕ੍ਰੈਸ਼ਡ ਐਸ ਇਟ ਵਾਸ ਹੈਕਡ। ਬਿਲਕੁਲ ਵਿਕਰਮ ਜੀ, ਖਬਰਾਂ ਦੇ ਦੌਰਾਨ ਸਾਡੇ ਸਰੋਤਿਆਂ ਨੇ ਵੀ ਸਾਡੀ ਜਿਹੜਾ ਧਿਆਨ ਇਸ ਗੱਲ ਵੱਲ ਦਵਾਇਆ ਸੀ ਤੇ ਉਹਦੇ ਬਾਰੇ ਗੱਲਬਾਤ ਹੋਈ ਕਿ ਜਿਹੜੀ ਸੈਂਸਸ ਦੀ ਜਿਹੜੀ ਵੈਬਸਾਈਟ ਆ ਉਹ ਹੈਕ ਹੋ ਗਈ ਹੈ। ਸੋ ਹੁਣ ਆਉਣ ਵਾਲੀਆਂ ਜਿਹੜੀਆਂ ਦਿਨਾਂ ਤੇ ਸਾਨੂੰ ਇਸ ਖ਼ਬਰ ਤੇ ਨਜ਼ਰ ਰੱਖਣੀ ਪਏਗੀ ਕਿ ਕੀ ਚੱਲ ਰਿਹਾ। ਸੋ ਇੱਕ ਦੋ ਦਿਨਾਂ ਦੇ ਵਿੱਚ ਜ਼ਰੂਰ ਹੀ ਇਸ ਗੱਲ ਦਾ ਜਿਹੜਾ ਪਰਦਾ ਉਹ ਵੀ ਪਾਸ਼ ਹੋ ਜਾਏਗਾ ਜੀ। ਸੋ ਵਿਕਰਮਜੀਤ ਸਿੰਘ ਹੁਣਾਂ ਨੇ ਜੀ ਇੱਕ ਵਹਿਮ ਜਿਹੜਾ ਉਹ ਦੱਸਿਆ, ਕਹਿੰਦੇ ਆ ਜੀ ਚਾਹ ਨਾ ਪੀਓ ਰੰਗ ਕਾਲਾ ਹੋ ਜਾਂਦਾ ਹੈ। ਬਿਲਕੁਲ ਜੀ, ਇਹੋ ਜਿਹੇ ਕਈ ਡਾਰੀ ਮਾਵਾਂ ਨੇ ਆਪਣੇ ਜਿਹੜੇ ਬੱਚਿਆਂ ਦੇ ਦਿਲਾਂ ਚ ਪਾਲੇ ਹੁੰਦੇ ਸੀਗੇ ਇਹੋ ਜਿਹੇ, ਬਹੁਤ ਹੀ ਇਹਨਾਂ ਤੇ ਗੱਲ ਕਰਨ ਲੱਗੀ ਤਾਂ ਮੈਨੂੰ ਲੱਗਦਾ ਪ੍ਰੋਗਰਾਮ ਇੱਕ ਇਹਦੇ ਤੇ ਹੀ ਜਾ ਸਕਦਾ ਹੈ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਹ ਜਿਹੜਾ ਗੱਲ ਸਾਡੇ ਨਾਲ ਸਾਂਝੀ ਕਰਨ ਦੇ ਲਈ ਜੀ। ਬਿਲਕੁਲ, ਕੀੜੀ ਦਾ ਆਟਾ ਡੁੱਲ ਗਿਆ ਚਾਹ ਨਾ ਪੀਓ ਰੰਗ ਕਾਲਾ ਹੋ ਜਾਂਦਾ ਹੈ, ਕੋਈ ਜਿਹੜੀ ਚੀਜ਼ ਹੁੰਦੀ ਸੀ ਉਹਨੂੰ ਮਾਵਾਂ ਨੇ ਲਿਜਾ ਕੇ ਪਿੱਛੇ ਕਰ ਦੇਣਾ ਤੇ ਕਹਿਣਾ ਕੋਕੋ ਲੈ ਗਈ, ਇਹੋ ਜਿਹੇ ਕਈ ਚੀਜ਼ਾਂ ਜਿਹੜੀਆਂ ਹੁੰਦੀਆਂ ਸੀਗੀਆਂ ਉਹ ਮਾਵਾਂ ਦੀ ਦਿਮਾਗ ਦੀ ਉਪਜ ਸੀਗੀ ਜੀ, ਉਹ ਆਪਣੇ ਬੱਚਿਆਂ ਨਾਲ ਸਾਂਝੀਆਂ ਕਰਦੀਆਂ ਹੁੰਦੀਆਂ ਸੀ। ਸੋ ਅਸੀਂ ਅੱਗੇ ਹੁਣ ਜਿਹੜੀ ਗੱਲਬਾਤ ਕਰਨੀ ਹੈ ਜੀ ਉਹ ਵਿਆਹਾਂ ਸ਼ਾਦੀਆਂ ਦੇ ਨਾਲ ਰਿਲੇਟਡ ਜਿਹੜੇ ਕੁਝ ਮੈਂ ਵਹਿਮ ਤੁਹਾਡੇ ਨਾਲ ਸਾਂਝੇ ਕਰ ਲਏ ਤੇ ਹੁਣ ਗੱਲ ਕਰਦੇ ਹਾਂ ਜੀ ਮਰਨ ਉਪਰੰਤ ਵੀ ਕਈ ਇਹੋ ਜਿਹੇ ਵਹਿਮ ਭਰਮ ਨਿਭਾਏ ਜਾਂਦੇ ਸੀਗੇ, ਹੈਨਾ, ਤੇ ਇਹੋ ਜਿਹਾ ਵਿਸ਼ਵਾਸ ਕੀਤਾ ਜਾਂਦਾ ਸੀਗਾ ਕਿ ਮਰਨ ਤੋਂ ਬਾਅਦ ਉਹ ਜਿਹੜੀ ਵਿਅਕਤੀ ਦਾ ਜਿਹੜਾ ਸਾਇਆ ਜਾਂ ਆਤਮਾ ਜਿਹੜੀ ਉਹ ਘਰ ਦੇ ਵਿੱਚ ਰਹਿੰਦਾ ਹੈ। ਇਸ ਲਈ ਮਰਨ ਵਾਲੇ ਦੇ ਨਾਲ ਮੈਨੂੰ ਯਾਦ ਹੈ ਕਿ ਇੱਕ ਕਾਨਾ ਰੱਖਿਆ ਜਾਂਦਾ ਸੀ ਉਹਦੀ ਲਾਸ਼ ਦੇ ਨਾਲ, ਅਜਿਹਾ ਮੰਨਿਆ ਜਾਂਦਾ ਸੀ ਕਿ ਜੇ ਉਹ ਕਾਨਾ ਨਾ ਰੱਖੋ ਨਾ ਤੇ ਜਿਹੜੀ ਲਾਸ਼ ਦੀ ਲੰਬਾਈ ਹੈ ਉਹ ਵੱਧਦੀ ਰਹਿੰਦੀ ਹੈ। ਸੋ ਇਹ ਤੇ ਜੀ ਹੁਣ ਵਹਿਮ ਭਰਮ ਦੇਖੋ ਪਤਾ ਨੀ ਕਿੰਨੇ ਬਣਾਏ ਹੋਏ ਆ ਤੇ ਇਹਨਾਂ ਦੇ ਵਿੱਚ ਕੀ ਸੱਚਾਈ ਹੈ ਕੁਛ ਨੀ ਜਾਣਦੀ ਮੈਂ, ਪਰ ਹਾਂ ਜੋ ਯਾਦਾਂ ਦੇ ਵਿੱਚ ਬਚਪਨ ਚ ਸੁਣੀਆਂ ਸੁਣਾਈਆਂ ਗੱਲਾਂ ਉਹ ਮੈਂ ਕਰ ਰਹੀ ਹਾਂ ਜੀ। ਤੇ ਮਿੱਟੀ ਦੇ ਇੱਕ ਭਾਂਡੇ ਵਿੱਚ ਪਾਣੀ ਪਾ ਕੇ ਵੀ ਉਹ ਜਿਹੜੀ ਚਿਖਾ ਹੁੰਦੀ ਸੀਗੀ ਉਹਦੇ ਦੁਆਲੇ ਘੁਮਾਇਆ ਜਾਂਦਾ ਸੀ ਤੇ ਫਿਰ ਉਸਨੂੰ ਭੰਨਿਆ ਜਾਂਦਾ ਸੀ ਤੇ ਜਿਹੜੀ ਚਿਖਾ ਨੂੰ ਅੱਗ ਸੀ ਉਹ ਪੁੱਤ ਦੇ ਹੱਥੋਂ ਹੀ ਲਵਾਈ ਜਾਂਦੀ ਹੁੰਦੀ ਸੀ ਤੇ ਸਿਵਿਆਂ ਤੋਂ ਜਦੋਂ ਫੇਰ ਲਾਸ਼ ਦਾ ਸੰਸਕਾਰ ਕਰਕੇ ਵਾਪਸ ਪਰਤਦੇ ਹੁੰਦੇ ਸੀ ਤੇ ਪਹਿਲਾਂ ਪਾਣੀ ਦੇ ਛਿੱਟੇ ਮਾਰਦੇ ਹੁੰਦੇ ਸੀਗੇ ਲੋਕਾਂ ਦੇ ਤਾਂ ਕਿ ਕੋਈ ਬੁਰਾ ਸਾਇਆ ਜਿਹੜਾ ਕਹਿੰਦੇ ਸੀ ਉਹ ਕਿ ਘਰਾਂ ਤੱਕ ਵਾਪਸ ਨਾ ਆ ਸਕੇ ਤੇ 7-11 ਦਾ ਜਾਂ 13 ਦਿਨ ਜਿਹੜੀਆਂ ਦਰੀਆਂ ਉਹ ਜ਼ਮੀਨ ਤੇ ਵਿਛਾ ਕੇ ਬੈਠੀਆਂ ਜਾਂਦਾ ਸੀ ਤੇ ਅਫਸੋਸ ਕੀਤਾ ਜਾਂਦਾ ਹੁੰਦਾ ਸੀਗਾ ਤੇ ਮੈਨੂੰ ਯਾਦ ਹੈ ਕਿ ਮਰਨ ਵਾਲੇ ਵਿਅਕਤੀ ਦੇ ਜਦੋਂ ਅਸਤ ਲੈ ਕੇ ਵੀ ਤਾਰਨ ਜਾਂਦੇ ਹੁੰਦੇ ਸੀਗੇ ਨਾ ਤੇ ਜਿਹੜਾ ਬੰਦਾ ਉਹ ਅਸਤ ਲੈ ਕੇ ਜਾਂਦਾ ਹੁੰਦਾ ਸੀ ਉਹ ਰਸਤੇ ਚ ਕੁਛ ਬੋਲਦਾ ਨਹੀਂ ਹੁੰਦਾ ਸੀ ਤੇ ਜੇ ਰਸਤੇ ਦੇ ਵਿੱਚ ਕਿਤੇ ਰੁਕਦੇ ਵੀ ਹੁੰਦੇ ਸੀਗੇ ਤੇ ਨਾਲ ਉਸ ਬੰਦੇ ਨੂੰ ਜਿਹੜਾ ਮਰ ਗਿਆ ਹੁੰਦਾ ਸੀ ਜਿਹਦੇ ਅਸਤ ਲੈ ਕੇ ਜਾਂਦੇ ਹੁੰਦੇ ਸੀ ਨਾ ਉਹਨੂੰ ਆਵਾਜ਼ ਮਾਰ ਕੇ ਜਾਂਦੇ ਹੁੰਦੇ ਸੀ ਵੀ ਚਲੋ ਹੁਣ ਚੱਲੀਏ ਤੇ ਜਿੱਥੇ ਹਰਿਦੁਆਰ ਜਾਂ ਕੀਰਤਪੁਰ ਸਾਹਿਬ ਜਿੱਥੇ ਵੀ ਅਸਤ ਤਾਰਦੇ ਸੀ ਉੱਥੇ ਉਹਨਾਂ ਨੂੰ ਯਾਨੀ ਇਹ ਮੰਨਿਆ ਜਾਂਦਾ ਸੀ ਕਿ ਅਸੀਂ ਉਹਨਾਂ ਨੂੰ ਉੱਥੇ ਛੱਡ ਕੇ ਆਏ ਹਾਂ ਜੀ। ਤੇ ਸਰਾਧਾਂ ਦੇ ਵਿੱਚ ਵੀ ਮਰੇ ਵਿਅਕਤੀ ਦੇ ਨਾਂ ਤੇ ਬ੍ਰਾਹਮਣਾਂ ਜਾਂ ਗਰੀਬਾਂ ਨੂੰ ਰੋਟੀ ਖਵਾਉਣ ਦਾ ਜਿਹੜਾ ਰਿਵਾਜ਼ ਉਹ ਅਜੇ ਵੀ ਕਾਫੀ ਹੈਗਾ ਜੀ। ਸੋ ਘਰ ਬਾਰ ਤੇ ਕੰਮਾਂ ਕਾਰਾਂ ਕਰਦਿਆਂ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਵੀ ਇਹੋ ਜਿਹੇ ਕਈ ਵਹਿਮ ਭਰਮ ਹੁੰਦੇ ਸੀ, ਜਿਵੇਂ ਮੰਗਲਵਾਰ, ਵੀਰਵਾਰ, ਸ਼ਨੀਵਾਰ ਕੱਪੜੇ ਨਾ ਧੋਣੇ, ਸਿਰ ਨਾ ਧੋਣਾ, ਹੈਨਾ, ਤੇ ਸ਼ਾਮ ਨੂੰ ਵਾਲ ਖੁੱਲੇ ਨੀ ਛੱਡਣ ਦਿੰਦੀਆਂ ਹੁੰਦੀਆਂ ਸੀ ਬਜ਼ੁਰਗ ਔਰਤਾਂ, ਤੇ ਸ਼ਾਮ ਨੂੰ ਕਹਿੰਦੇ ਹੁੰਦੇ ਸੀ ਕਿ ਸਿਰ ਨੀ ਵਾਹੁਣਾ, ਨਹੁੰ ਨੀ ਕੱਟ ਫੇਰਨੇ, ਤੇ ਛਿੱਕ ਮਾਰਨ ਤੇ ਵੀ ਕਈ ਵਹਿਮ ਕੀਤੇ ਜਾਂਦੇ ਹੁੰਦੇ ਸੀ। ਇਹ ਬੜਾ ਮੈਨੂੰ ਨਾ ਇੰਟਰਸਟਿੰਗ ਵਹਿਮ ਲੱਗਦਾ ਹੁੰਦਾ ਜੀ, ਛਿੱਕ ਮਾਰ ਦੇਣੀ ਤੇ ਕਹਿਣਾ ਲੈ ਜੀ ਛਿੱਕ ਮਾਰ ਦਿੱਤੀ, ਬੱਚੇ ਵਿਚਾਰੇ ਨੇ ਮੂੰਹ ਵੱਲ ਦੇਖਣਾ ਵੀ ਮੈਂ ਪਤਾ ਨੀ ਕੀ ਗਲਤੀ ਕਰ ਦਿੱਤੀ ਹੈ, ਤੇ ਛਿੱਕ ਮਾਰਨ ਤੋਂ ਬਾਅਦ ਕਹਿੰਦੇ ਵੀ ਕੋਈ ਵੀ ਜਿਹੜਾ ਸ਼ੁਭ ਕਾਰਜ ਨਹੀਂ ਕੀਤਾ ਜਾਂਦਾ ਸੀ, ਜੇ ਕੋਈ ਛਿੱਕ ਮਾਰ ਦਿੰਦਾ ਸੀਗਾ ਤੇ ਫੇਰ ਕਹਿੰਦੇ ਹੁੰਦੇ ਸੀਗੇ ਜੀ ਕਿ ਪਹਿਲਾਂ ਹੁਣ ਕੁਛ ਮੂੰਹ ਮਿੱਠਾ ਕਰ ਲਓ, ਉਸ ਤੋਂ ਬਾਅਦ ਫੇਰ ਕੰਮ ਕਰਦੇ ਆ। ਤੇ ਇਹਦੇ ਬਾਰੇ ਇੱਕ ਅਖਾਣ ਜਿਹੜਾ ਇੱਕ ਕਹਾਵਤ ਵੀ ਬਣੀ ਹੋਈ ਹੈ ਵੀ ਛਿੱਕੀ ਖਾਈਏ ਛਿੱਕੀ ਨਹਾਈਏ ਤੇ ਛਿੱਕੀ ਕਿਸੇ ਦੇ ਘਰ ਨਾ ਜਾਈਏ। ਤੇ ਕਿਸੇ ਕੰਮ ਨੂੰ ਜਾਂਦਿਆਂ ਜੇ ਕਾਲੀ ਬਿੱਲੀ ਰਸਤਾ ਕੱਟ ਜਾਂਦੀ ਹੁੰਦੀ ਸੀ ਤੇ ਤਾਂ ਵੀ ਰਸਤਾ ਬਦਲ ਲਿਆ ਜਾਂਦਾ ਹੁੰਦਾ ਸੀਗਾ, ਤੇ ਜੇ ਘਰੋਂ ਕਿਸੇ ਚੰਗੇ ਕੰਮ ਲਈ ਨਿਕਲਣਾ ਤੇ ਕੋਈ ਖਾਲੀ ਟੋਕਰਾ ਭਾਂਡਾ ਜਾਂ ਕੋਈ ਲੁਹਾਂਡਾ ਖਾਲੀ ਲੈ ਕੇ ਆਉਂਦਾ ਮਿਲ ਜਾਣਾ ਤੇ ਉਹਨੂੰ ਵੀ ਜਿਹੜੀਆਂ ਬੁੱਢੀਆਂ ਉਹ ਸ਼ੁਭ ਮੰਨਦੀਆਂ ਹੁੰਦੀਆਂ ਸੀ। ਤੇ ਬਾਕੀ ਮੈਨੂੰ ਇੱਕ ਗੱਲ ਯਾਦ ਹੈ ਕਿ ਮੇਰੇ ਡੈਡੀ ਜਦੋਂ ਘਰੋਂ ਕਿਤੇ ਇੱਕ ਦੋ ਦਿਨਾਂ ਲਈ ਜਾਂਦੇ ਹੁੰਦੇ ਸੀਗੇ ਨਾ ਬਾਹਰ, ਤੇ ਫਿਰ ਸਾਡੀ ਦਾਦੀ ਨੇ ਨਾ ਡੈਡੀ ਦੇ ਘਰੋਂ ਨਿਕਲਦਿਆਂ ਇਹ ਪਾਣੀ ਦੀ ਇੱਕ ਗੜਵੀ ਭਰ ਕੇ ਰੱਖ ਦੇਣੀ, ਤੇ ਉਸ ਦਿਨ ਫਿਰ ਘਰ ਵਿੱਚ ਨਾ ਸਾਨੂੰ ਝਾੜੂ ਲਾਉਣ ਦੇਣਾ ਤੇ ਨਾ ਕੱਪੜੇ, ਉਹਨਾਂ ਨੇ ਕਹਿਣਾ ਵੀ ਧੋਣੇ ਆ। ਸੋ ਇਹ ਵਹਿਮ ਭਰਮ ਜੀ ਜਿਹੜੇ ਬਜ਼ੁਰਗ ਔਰਤਾਂ ਨੇ ਬਣਾਏ ਹੋਏ, ਇਹਨਾਂ ਦੇ ਪਿੱਛੇ ਕੀ ਤੱਤ ਹੈ ਉਹ ਤਾਂ ਪਤਾ ਨਹੀਂ, ਪਰ ਜਿਹੜੀਆਂ ਯਾਦਾਂ ਉਹ ਜ਼ਰੂਰ ਮੇਰੀਆਂ ਇਹਨਾਂ ਨਾਲ ਜੁੜੀਆਂ ਹੋਈਆਂ ਨੇ। ਤੇ ਉਸ ਤੋਂ ਬਾਅਦ ਜੀ ਚੜ੍ਹਦੇ ਸੂਰਜ ਨੂੰ ਪਾਣੀ ਦੇਣਾ, ਗਾਵਾਂ ਨੂੰ ਪੇੜੇ ਦੇਣੇ, ਇਹੋ ਜਿਹੀਆਂ ਵੀ ਤਿਲ ਚੌਲੀ ਪਾਉਣੇ ਕੀੜੀਆਂ ਕਾਢੀਆਂ ਦੀ ਪਾਉਣਾ ਤੇ ਮੱਛੀਆਂ ਨੂੰ ਆਟਾ ਪਾਉਣਾ, ਪਿੱਪਲ ਬੇਰੀ ਜਾਂ ਕੇਲਿਆਂ ਜਾਂ ਕਿਸੇ ਇਹੋ ਜਿਹੇ ਖਾਸ ਦਰਖਤ ਨੂੰ ਖਾਸ ਦੇਣ ਜਾਂ ਸਮੇਂ ਤੇ ਪਾਣੀ ਪਾਉਣਾ, ਇਹੋ ਜਿਹੇ ਕੰਮ ਵੀ ਬਥੇਰੇ ਹੁੰਦੇ ਸੀ। ਤੇ ਮੈਨੂੰ ਯਾਦ ਹੈ ਕਿ ਪਿੰਡਾਂ ਦੇ ਵਿੱਚ ਕਈ ਲੋਕ ਜਾਦੂ ਟੂਣੇ ਜਿਹੜੇ ਉਹ ਵੀ ਹੁੰਦੇ ਹੁੰਦੇ ਸੀਗੇ। ਤੋ ਇਹਨਾਂ ਦੇ ਵਿੱਚ ਵੀ ਕੀ ਸੱਚਾਈ ਹੈ ਕੁਝ ਨੀ ਪਤਾ ਜੀ, ਬੱਚਿਆਂ ਦੇ ਵਾਲ ਕੱਟੇ ਜਾਣੇ, ਖੂਨ ਦੇ ਛਿੱਟੇ ਪੈਣੇ, ਇਹ ਦੀਵਾਲੀ ਦੇ ਲਾਗੇ ਇਹੋ ਜਿਹੇ ਕੰਮ ਜਿਹੜੇ ਉਹ ਆਮ ਹੋ ਜਾਂਦੇ ਹੁੰਦੇ ਸੀਗੇ। ਤੇ ਇੱਕ ਹੋਰ ਗੱਲ ਜੀ, ਘਰੋਂ ਕੋਈ ਜੇ ਬਾਹਰ ਗਿਆ ਹੁੰਦਾ ਸੀਗਾ ਨਾ ਤੇ ਨੌਵੇਂ ਦਿਨ ਉਹਨੂੰ ਕਹਿੰਦੇ ਹੁੰਦੇ ਸੀ ਵੀ ਨੌਵੇਂ ਦਿਨ ਘਰ ਵਾਪਸ ਨੀ ਆਉਣਾ, ਉਹ ਨੌ ਦਿਨਾਂ ਦਾ ਜਿਹੜਾ ਵਹਿਮ ਕੀਤਾ ਜਾਂਦਾ ਹੁੰਦਾ ਸੀ ਉਹਨੂੰ ਕਹਿੰਦੇ ਸੀ ਵੀ ਜਾਂ ਤੂੰ ਅੱਠਵੇਂ ਦਿਨ ਵਾਪਸ ਆਉਣਾ ਤੇ ਜਾਂ ਫਿਰ ਦਸਵੇਂ ਦਿਨ ਵਾਪਸ ਆ। ਤੇ ਬਿਮਾਰੀਆਂ ਨਾਲ ਵੀ ਏਦਾਂ ਹੀ ਕਈ ਵਹਿਮ ਭਰਮ ਜਿਹੜੇ ਜੁੜੇ ਹੁੰਦੇ ਸੀ, ਕਿਸੇ ਦੇ ਜਨੇਊ ਵਗੈਰਾ ਨਿਕਲਿਆ ਹੁੰਦਾ ਸੀਗਾ ਤੇ ਉਹ ਫਿਰ ਸਿਆਣੇ ਕੋਲ ਠਕਾਉਣ ਜਾਂਦੇ ਹੁੰਦੇ ਸੀ, ਤੇ ਇਹੋ ਜਿਹੇ ਕਈ ਓਟ ਪੋਟ ਜਿਹੜੇ ਹੁੰਦੇ ਸੀਗੇ। ਤੇ ਬੱਚੇ ਦੀ ਬਿਮਾਰੀ ਜਾਂ ਉਸ ਤੇ ਜ਼ਿਆਦਾ ਰੋਣ ਦੀ ਸੂਰਤ ਵਿੱਚ ਵੀ ਕਿਸੇ ਸਿਆਣੇ ਦੇ ਕੋਲ ਜਿਹੜਾ ਉਹ ਹੱਥ ਹੌਲਾ ਕਰਾਉਣ ਲਿਜਾਇਆ ਜਾਂਦਾ ਹੁੰਦਾ ਸੀਗਾ। ਤੇ ਕਿਸੇ ਖਾਸ ਦਿਨਾਂ ਦੇ ਨਾਲ ਕੋਈ ਰੰਗ ਜਿਹੜੇ ਉਹ ਜੋੜੇ ਜਾਂਦੇ ਹੁੰਦੇ ਸੀ, ਵੀਰਵਾਰ ਨੂੰ ਪੀਲੇ ਕੱਪੜੇ ਪਾਉਣੇ ਤੇ ਸ਼ਨੀਵਾਰ ਨੂੰ ਕਾਲੇ ਕੱਪੜੇ ਪਾਉਣੇ, ਇਹੋ ਜਿਹੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਹੁੰਦੀਆਂ ਸੀ ਜੀ। ਸੋ ਇਹੋ ਜਿਹੇ ਬਹੁਤ ਵਹਿਮ ਭਰਮ ਨੇ ਜਿਹੜੇ ਬਚਪਨ ਦੇ ਵਿੱਚ ਜ਼ਿੰਦਗੀ ਚ ਦੇਖੇ ਨੇ, ਤੇ ਅਜੇ ਵੀ ਅਸੀਂ ਜੇ ਉਸ ਪੰਜਾਬੀ ਜ਼ਿੰਦਗੀ ਵੱਲ ਝਾਤ ਮਾਰੀਏ ਤੇ ਜਾ ਕੇ ਮੁੜ ਕੇ ਦੇਖੀਏ ਤੇ ਅਜੇ ਇਹਨਾਂ ਵਿੱਚੋਂ ਬਹੁਤ ਸਾਰੇ ਇਹੋ ਜਿਹੇ ਵਹਿਮ ਭਰਮ ਅਜੇ ਵੀ ਚੱਲ ਰਹੇ ਨੇ ਜਿਹੜੇ ਉਹ ਜ਼ਿੰਦਗੀਆਂ ਦੇ ਵਿੱਚ ਉਹਨਾਂ ਨੂੰ ਅਜੇ ਵੀ ਥਾਂ ਦਿੱਤੀ ਹੋਈ ਹੈ ਲੋਕਾਂ ਨੇ। ਸੋ ਜੀ ਮੇਰਾ ਮਕਸਦ ਨਾ ਤੇ ਉਹਨਾਂ ਲੋਕਾਂ ਨੂੰ ਬੁਰਾ ਕਹਿਣ ਲਈ ਹੈ ਤੇ ਨਾ ਹੀ ਉਹਨਾਂ ਲੋਕਾਂ ਨੂੰ ਚੰਗਾ ਕਹਿਣ ਲਈ ਹੈ ਜਿਹੜੇ ਇਹ ਕਰਦੇ ਨੇ। ਸੋ ਇਹ ਸ਼ਗਨ ਉਪਸ਼ਗਨ ਤੇ ਸਭ ਸਾਡੇ ਮਨ ਦੀ ਗੱਲ ਹੈ ਜੀ। ਸੋ ਜਿਹੜਾ ਚੀਜ਼ ਮਨ ਮੰਨਦਾ ਹੈ ਖੁਸ਼ ਹੋ ਕੇ ਉਸ ਚੀਜ਼ ਨੂੰ ਮੰਨੋ, ਤੇ ਜਿਹੜਾ ਮੰਨਣ ਤੋਂ ਇਨਕਾਰ ਕਰ ਦਿੰਦਾ ਉਹ ਜ਼ਬਰਦਸਤੀ ਤੁਸੀਂ ਜਿਹੜਾ ਉਹ ਨਾ ਮੰਨੋ। ਤੇ ਵਿਕਰਮਜੀਤ ਸਿੰਘ ਹੁਣਾਂ ਨੇ ਇੱਕ ਹੋਰ ਜਿਹੜਾ ਵਹਿਮ ਮੈਨੂੰ ਦੱਸਿਆ ਕਿ ਭਾਂਡੇ ਸਿੱਧੇ ਰੱਖਣੇ ਅਪਸ਼ਗਨ ਸੀ। ਬਿਲਕੁਲ ਵਿਕਰਮ ਜੀ, ਦੇਖੋ ਵੀ ਜ਼ਿੰਦਗੀ ਦੇ ਵਿੱਚ ਕਿਸ ਹੱਦ ਤੱਕ ਇਹ ਜਿਹੜੇ ਸ਼ਗਨ, ਹਰ ਇੱਕ ਗੱਲ ਦੇ ਉੱਤੇ ਇੱਕ ਸ਼ਗਨ ਅਪਸ਼ਗਨ ਦੀ ਜਿਹੜੀ ਗੱਲ ਹੈ ਉਹ ਸਾਹਮਣੇ ਆਉਂਦੀ ਹੁੰਦੀ ਸੀ ਹਰ ਇੱਕ ਗੱਲ ਦੇ ਉੱਤੇ। ਸੋ ਇਹ ਬਜ਼ੁਰਗਾਂ ਨੂੰ ਪਤਾ ਹੋਣਾ ਜੀ ਜਿਨ੍ਹਾਂ ਨੇ ਸ਼ਗਨ ਅਪਸ਼ਗਨ ਬਣਾਏ ਹੋਏ। ਚਲੋ ਜੀ ਮੈਂ ਤੇ ਬੈਠ ਕੇ ਤੁਹਾਡੇ ਨਾਲ ਇਹਨਾਂ ਨਾਲ ਜੁੜੀਆਂ ਕੁਝ ਯਾਦਾਂ ਜਿਹੜੀਆਂ ਉਹ ਸਾਂਝੀਆਂ ਕਰ ਲਈਆਂ ਨੇ। ਸੋ ਤੇ ਦਿਲ ਦੇ ਵਿੱਚ ਜੇ ਕੋਈ ਗੱਲ ਹੋਵੇ ਤੇ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ। ਵੈਸੇ ਪ੍ਰੋਗਰਾਮ ਦੇ ਵਿੱਚ ਹੁਣ ਜਿਹੜਾ ਵਕਤ ਹੈ ਉਹ ਜ਼ਿਆਦਾ ਨਹੀਂ ਰਹਿ ਗਿਆ। ਸੋ ਵੈਸੇ ਇਹਨਾਂ ਵਹਿਮਾਂ ਭਰਮਾਂ ਦੀ ਗੱਲ ਕਰਾਂ ਤੇ ਜ਼ਿੰਦਗੀ ਦਾ ਪੈਂਡਾ ਤੈਅ ਕਰਦਿਆਂ ਇਹਨਾਂ ਵਿੱਚੋਂ ਕਈ ਅੰਧ ਵਿਸ਼ਵਾਸ ਤਾਂ ਅਲੋਪ ਹੋ ਚੁੱਕੇ ਨੇ ਤੇ ਕਈਆਂ ਨੇ ਵਕਤ ਤੇ ਜਾਗਰਤੀ ਦੇ ਨਾਲ ਅਲੋਪ ਹੋ ਜਾਣਾ ਹੈ। ਪਰ ਕਈ ਵਹਿਮਾਂ ਭਰਮਾਂ ਦੇ ਵਿਗਿਆਨਿਕ ਤੱਥ ਜਿਹੜੇ ਉਹ ਵੀ ਸਾਹਮਣੇ ਆ ਰਹੇ ਨੇ। ਜਿਵੇਂ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਸਾਨੂੰ ਇੱਕ ਵਹਿਮ ਦਾ ਤੇ ਦੱਸ ਹੀ ਦਿੱਤਾ। ਸੋ ਗੱਲ ਇਹ ਹੈ ਜੀ, ਵਿਸ਼ਵਾਸ ਤੇ ਅੰਧ ਵਿਸ਼ਵਾਸ ਦੇ ਵਿੱਚ ਫਰਕ ਸਿਰਫ ਇਹੀ ਹੈ ਕਿ ਅੱਖਾਂ ਤੇ ਦਿਮਾਗ ਖੋਲ ਕੇ ਸੋਚ ਸਮਝ ਕੇ ਕਿਸੇ ਵੀ ਗੱਲ ਤੇ ਵਿਸ਼ਵਾਸ ਕਰਨਾ ਨਾ ਵਿਸ਼ਵਾਸ ਹੈ ਤੇ ਬਿਨਾਂ ਸੋਚੇ ਸਮਝੇ ਕਿਸੇ ਗੱਲ ਦੇ ਮਗਰ ਤੁਰ ਲੈਣਾ ਉਹ ਗੱਲ ਅੰਧ ਵਿਸ਼ਵਾਸ ਹੋ ਨਿਬੜਦੀ ਹੈ। ਸੋ ਅੰਧ ਵਿਸ਼ਵਾਸ ਤੇ ਵਿਸ਼ਵਾਸ ਦੇ ਵਿੱਚ ਇਹੀ ਫਰਕ ਹੈ। ਸੋ ਜੀ ਵਿਸ਼ਵਾਸ ਜੇ ਤੁਹਾਨੂੰ ਕਿਸੇ ਗੱਲ ਤੇ ਹੈ ਤੇ ਵਿਸ਼ਵਾਸ ਜ਼ਰੂਰ ਕਰੋ, ਪਰ ਅੰਧ ਵਿਸ਼ਵਾਸ ਕਰਨ ਤੋਂ ਪਹਿਲਾਂ ਇੱਕ ਵਾਰੀ ਅੱਖਾਂ ਖੋਲ ਕੇ ਆਪਣੇ ਦਿਮਾਗ ਨਾਲ ਉਸ ਗੱਲ ਨੂੰ ਜਿਹੜਾ ਜ਼ਰੂਰ ਸੋਚ ਸਮਝ ਲਓ। ਤੇ ਬਚਿੱਤਰ ਮੌਰ ਭੁੱਲਣ ਹੁਣਾਂ ਨੇ ਜੀ ਸਾਨੂੰ ਇੱਕ ਮੈਸੇਜ ਭੇਜਿਆ ਜੀ, ਕਹਿੰਦੇ ਕਿ ਇੱਕ ਬਜ਼ੁਰਗ ਮੰਜੇ ਤੇ ਬਿਮਾਰ ਪਿਆ, ਪਾਣੀ ਦੀ ਘੁੱਟ ਨੂੰ ਤਰਸ ਰਿਹਾ ਸੀ ਪਰ ਪਾਣੀ ਉਸਦੀ ਪਹੁੰਚ ਤੋਂ ਦੂਰ ਸੀ। ਜਦ ਉਸਨੇ ਆਪਣੇ ਪੋਤੇ ਨੂੰ ਅੰਦਰੋਂ ਆਉਂਦੇ ਵੇਖਿਆ ਤਾਂ ਉਸਦੀਆਂ ਅੱਖਾਂ ਵਿੱਚ ਚਮਕ ਆ ਗਈ। ਉਸਨੇ ਖੰਘਦੇ ਹੋਏ ਨੇ ਕਿਹਾ, ਪੁੱਤ ਆ ਮੈਨੂੰ ਪਾਣੀ ਦਾ ਗਿਲਾਸ ਤਾਂ ਦੇਈ। ਤਾਂ ਅੱਗੋਂ ਮੁੰਡਾ ਆਖਦਾ, ਬਾਪੂ ਮੈਥੋਂ ਨਹੀਂ ਦੇ ਹੁੰਦਾ, ਮੈਂ ਤਾਂ ਛਬੀਲ ਦੀ ਸੇਵਾ ਕਰਨ ਜਾਣਾ ਹੈ, ਤੂੰ ਆਪੇ ਪੀ ਲਾ ਜੇ ਪੀ ਹੁੰਦਾ ਹੈ ਤਾਂ। ਸੋ ਜੀ ਬਿਲਕੁਲ ਇਹ ਗਿਰਾਵਟ ਜਿਹੜੀ ਕਦਰਾਂ ਕੀਮਤਾਂ ਵਿੱਚ ਆ ਗਈ ਹੈ ਉਹਦੇ ਤੇ ਇਹ ਜਿਹੜਾ ਇੱਕ ਮੈਸੇਜ ਸੀ ਬਚਿੱਤਰ ਮੌਰ ਭੁੱਲਰ ਹੁਣਾਂ ਨੇ ਸਾਨੂੰ ਕੀਤਾ ਹੈ। ਬਿਲਕੁਲ ਜੀ ਬਾਹਰ ਜਾ ਕੇ ਜੇ ਕਹੀਏ ਸੇਵਾ ਕਰਨ ਦਾ ਫਾਇਦਾ ਤਾਂ ਹੀ ਹੈ ਜੇ ਸਾਡੇ ਘਰ ਤੋਂ ਅਸੀਂ ਚੀਜ਼ ਸ਼ੁਰੂ ਕਰੀਏ। ਇੱਕ ਚੰਗੇ ਸਮਾਜ ਦੀ ਸਿਰਜਣਾ ਕਹਿ ਲਓ ਜੀ ਇੱਕ ਤੁਹਾਡੇ ਘਰ ਤੋਂ ਹੀ ਹੁੰਦੀ ਹੈ। ਸੋ ਜੇ ਅਸੀਂ ਕਦਰਾਂ ਕੀਮਤਾਂ ਆਪਣੇ ਘਰਾਂ ਦੇ ਵਿੱਚ ਰੱਖਾਂਗੇ ਤੇ ਤਾਂ ਹੀ ਉਹ ਕੱਲ ਨੂੰ ਸਮਾਜ ਦੇ ਵਿੱਚ ਦੇਖ ਸਕਾਂਗੇ। ਸੋ ਇਸ ਵਿਚਾਰ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਚਿੱਤਰ ਜੀ। ਤੇ ਪੰਕਜ ਸਚਦੇਵਾ ਹੁਣਾਂ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਕਿ ਇਗਜ਼ਾਮ ਦੇ ਦਿਨਾਂ ਵਿੱਚ ਹਾਫ ਕਿਲੋ ਯੋਗਟ ਖਾ ਕੇ ਪਾਸ ਹੋ ਜਾਣਾ। ਬਿਲਕੁਲ ਪੰਕਜ ਜੀ ਇਹ ਵਾਲਾ ਜਿਹੜਾ ਵਹਿਮ ਹੈ ਮੈਂ ਦੱਸਣਾ ਭੁੱਲ ਗਈ, ਔਰ ਬਿਲਕੁਲ ਮੈਨੂੰ ਯਾਦ ਹੈ, ਮੈਂ ਖੁਦ ਜਾਂਦੀ ਰਹੀ ਹਾਂ ਜੀ। ਸਾਡੇ ਦਾਦੀ ਨੇ ਕਹਿਣਾ ਭਈ ਦਹੀਂ ਖਾ ਕੇ ਜਾਓ ਤੇ ਸਾਨੂੰ ਸਾਰਿਆਂ ਨੂੰ ਸਵੇਰੇ ਸਵੇਰੇ ਦਹੀਂ ਖਵਾ ਕੇ ਜੀ ਉਹਨਾਂ ਨੇ ਜਿਹੜਾ ਪੇਪਰ ਦੇਣ ਭੇਜਣਾ। ਤੇ ਪਰ ਗੱਲ ਇਹ ਹੈ ਜੀ ਦੇਖੋ ਕਿ ਉਹਨਾਂ ਦੇ ਪਿੱਛੇ ਉਹਨਾਂ ਦਾ ਪਿਆਰ ਜਿਹੜਾ ਕਿੰਨਾ ਲੁਕਿਆ ਹੁੰਦਾ ਸੀ ਸਾਡੇ ਬਜ਼ੁਰਗਾਂ ਦਾ, ਹੈ ਨਾ, ਜਾਂ ਸਾਡੇ ਮਾਪਿਆਂ ਦਾ। ਤੇ ਇਹਨਾਂ ਵਹਿਮਾਂ ਭਰਮਾਂ ਨੂੰ ਜੇ ਅੱਖੋਂ ਪਰੋਖੇ ਕਰਕੇ ਉਹਨਾਂ ਦੇ ਪਿੱਛੇ ਛੁਪੀਆਂ ਯਾਦਾਂ ਤੇ ਉਹ ਪਿਆਰ ਨੂੰ ਅਸੀਂ ਦੇਖੀਏ ਤਾਂ ਅਜੇ ਵੀ ਸਾਡੇ ਚਿਹਰੇ ਤੇ ਜਿਹੜੇ ਮੁਸਕਰਾਹਟ ਉਹ ਆ ਜਾਂਦੀ ਹੈ। ਸੋ ਪ੍ਰੋਗਰਾਮ ਦੇ ਵਿੱਚ ਅੱਜ ਜ਼ਿਆਦਾ ਸਮਾਂ ਨਹੀਂ ਬਚਿਆ, ਸੋ ਇੱਥੇ ਹੀ ਮੈਂ ਵਿਰਾਮ ਲਾਉਂਦੀ ਹਾਂ। ਅਗਲੇ ਹਫ਼ਤੇ ਮੈਂ ਕੁਝ ਹੋਰ ਯਾਦਾਂ ਦੇ ਨਾਲ, ਕੁਝ ਹੋਰ ਖ਼ਬਰਾਂ ਦੇ ਨਾਲ ਤੇ ਤੁਹਾਡੇ ਸਾਰਿਆਂ ਦੇ ਸੁੱਖ ਸੁਨੇਹਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੀ ਜੀ ਬੁੱਧਵਾਰ ਦੀਆਂ ਲਹਿਰਾਂ ਲੈ ਕੇ। ਸੋ ਮੈਨੂੰ ਅੱਜ ਦਿਓ ਇਜਾਜ਼ਤ ਤੇ ਮਾਣਦੇ ਰਹੋ ਇਸ ਸਵੇਰ ਨੂੰ, ਇਸ ਦਿਨ ਨੂੰ, ਰੱਬ ਰਾਖਾ ਜੀ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ, 24 ਘੰਟੇ 7 ਦਿਨ
ਹਰਮਨ ਰੇਡੀਓ।
ਕੱਢ ਤੇ ਮਹੀਨੇ ਬਾਰਾਂ ਸੰਗ ਸੰਗ ਕੇ ਪੱਟੀ ਨੀ ਹੋ ਜਾਣੀ ਕੁੜੀ ਖੰਗ ਖੰਗ ਕੇ, ਕੱਢ ਤੇ ਮਹੀਨੇ ਬਾਰਾਂ ਸੰਗ ਸੰਗ ਕੇ ਪੱਟੀ ਨੀ ਹੋ ਜਾਣੀ ਕੁੜੀ ਖੰਗ ਖੰਗ ਕੇ, ਦੱਸਣੀ ਵੀ ਪੈਂਦੀ ਆ ਤੇ ਗੱਲ ਦਿਲ ਦੀ, ਦੱਸਣੀ ਵੀ ਪੈਂਦੀ ਆ ਤੇ ਗੱਲ ਦਿਲ ਦੀ, ਰੱਖੀ ਕੱਸ ਜਿੰਦ ਮੇਰੀ ਸੂਲੀ ਤੰਗ ਕੇ। ਮਾਰੀ ਗੇ ਦੀ ਚੰਗ ਤੇ ਕੱਢ ਤੇ ਮੈਂ।